ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਭ ਸੰਗਤ, ਸਭ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸਤਿਗੁਰਾਂ ਦੀ ਬਾਣੀ, ਬਾਣੀ ਦੀ ਵਿਚਾਰ, ਗੁਰ ਇਤਿਹਾਸ ਦੀ ਕਥਾ, ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ ਹੈ। ਜਿਸ ਵੇਲੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਇਹੋ ਸਿੱਖੀ ਦਾ ਮਹਾਂ ਇਸ਼ਨਾਨ ਹੈ। ਕਿਉਂਕਿ ਗੁਰਦੇਵ ਤੀਰਥ, ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਅਪਰੰਪਰਾ, ਗੁਰੂ ਹੀ ਤੀਰਥ ਹੈ, ਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ। ਤਾਂ ਤੇ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੇ ਗਿਆਨ ਦਾ ਇਸ਼ਨਾਨ, ਗੁਰ ਗਿਆਨ ਮਜਨ, ਇਹ ਇਸ਼ਨਾਨ ਕਦੋਂ ਹੁੰਦਾ? ਜਦੋਂ ਆਪਾਂ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਹਾਂ। ਗੁਰ ਗਿਆਨ ਮਜਨ, ਜੋ ਗੁਰੂ ਦੇ ਗਿਆਨ ਦਾ ਇਸ਼ਨਾਨ ਹੈ, ਅਪਰੰਪਰਾ। ਅਪਰੰਪਰਾ ਦਾ ਭਾਵ ਹੁੰਦਾ ਪਰੇ ਤੋਂ ਪਰੇ, ਭਾਵ ਕਿ ਸਰਵ ਸ੍ਰੇਸ਼ਟ। ਤਾਂ ਤੇ ਗੁਰੂ ਹੀ ਤੀਰਥ ਹੈ, ਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ। ਗੁਰੂ ਦੀ ਹਜ਼ੂਰੀ ਚ ਬੈਠ ਕੇ ਗੁਰੂ ਦੇ ਗਿਆਨ ਦਾ ਇਸ਼ਨਾਨ ਸ੍ਰੇਸ਼ਟ ਇਸ਼ਨਾਨ ਹੈ, ਸਾਰਿਆਂ ਤੋਂ ਮਹਾਨ ਇਸ਼ਨਾਨ ਹੈ। ਜਿਨ੍ਹਾਂ ਨੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੀ ਬਾਣੀ ਸੁਣੀ, ਸਾਰੇ ਨਹਾਉਣ ਹੋਵੇ, ਤੀਰਥ ਨਹਾਵਣ ਜਾਣ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ। ਤੀਰਥ ਕਿੱਥੇ ਹੈ? ਜਿੱਥੇ ਸ਼ਬਦ ਦੀ ਵਿਚਾਰ ਹੈ, ਹੁਣਾਂ ਤੀਰਥ ਹੈ। ਆਹ ਹੁਣ ਤੀਰਥ ਹੈ ਜਿੱਥੇ ਆਪਾਂ ਬੈਠੇ ਹਾਂ। ਕਿਉਂ? ਕਿਉਂਕਿ ਇੱਥੇ ਹੁਣ ਸ਼ਬਦ ਦੀ ਵਿਚਾਰ, ਆਹੀ ਹੁਣ ਤੀਰਥ ਬਣਿਆ ਹੋਇਆ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸੱਚਾ ਥਾਨ ਤੀਰਥ। ਜਿੱਥੇ ਗੁਰੂ ਦੇ ਗਿਆਨ ਦੀ ਗੱਲ ਹੋ ਰਹੀ ਹੈ, ਉਹੀ ਸੱਚਾ ਤੀਰਥ ਸਥਾਨ ਹੈ। ਦੇਖੋ ਬਾਣੀ ਦਾ ਫੈਸਲਾ ਹੋਣਾ ਕੀ ਹੈ? ਇਹ ਸੱਚਾ ਤੀਰਥ ਸਥਾਨ ਹੈ ਜੀ ਅੱਜ, ਕਿਉਂਕਿ ਇੱਥੇ ਗੁਰੂ ਦੇ ਗਿਆਨ ਦੀ ਗੱਲ ਹੋ ਰਹੀ ਹੈ। ਗੁਰ ਗਿਆਨ ਸੱਚਾ ਥਾਨ ਤੀਰਥ, ਤੇ ਜਿਨ੍ਹਾਂ ਨੇ ਬੈਠ ਕੇ ਗੁਰੂ ਦਾ ਗਿਆਨ ਸੁਣ ਲਿਆ, ਦਸ ਪੁਰਬ ਸਦਾ ਦਸਹਿਰਾ, ਉਹਨਾਂ ਦੇ ਸਾਰੇ ਨਹਾਉਣ ਹੋ ਗਏ ਜਿੰਨੇ ਅਨਮਤਾਂ ਚ ਮੰਨੇ ਹੋਏ ਸੀ। ਦਸ ਦਸ ਅਨਮਤਾਂ ਚ ਵੱਡੇ ਨਹਾਉਣ ਕਿਹੜੇ ਮੰਨੇ ਸੀ? ਸੰਗਰਾਂਦ, ਪੂਰਨਮਾਸੀ, ਮੱਸਿਆ, ਚਾਨਣਾ ਐਤਵਾਰ, ਦੋ ਅਸ਼ਟਮੀਆਂ, ਦੋ ਅਕਾਦਸੀਆਂ, ਚੰਦਰਮਾ ਗ੍ਰਹਿਣ ਤੇ ਸੂਰਜ ਗ੍ਰਹਿਣ। ਇਹ ਦਸ ਵੱਡੇ ਨਹਾਉਣ ਮੰਨੇ ਸੀ ਅਨਮਤਾਂ ਦੇ ਵਿੱਚ, ਤੇ ਗਿਆਰਵਾਂ ਨਹਾਉਣ ਮੰਨਿਆ ਸੀ ਦਸਹਿਰਾ। ਜੇਠ ਸੁਦੀ ਦਸਵੀਂ ਨੂੰ ਕਹਿੰਦੇ, ਗੰਗਾ ਸਵਰਗ ਤੋਂ ਧਰਤੀ ਤੇ ਆਈ ਸੀ, ਇਹ ਉਹਨਾਂ ਦੀ ਮਨਾਵਤ ਹੈ। ਮਤਲਬ ਫਿਰ ਉਹ ਕਹਿੰਦੇ ਜੇਠ ਸੁਦੀ ਦਾ ਬਹੁਤ ਵੱਡਾ ਨਹਾਉਣ ਹੈ, ਪਰ ਗੁਰੂ ਜੀ ਕਹਿੰਦੇ ਸਿੱਖਾ ਤੂੰ ਨਾ ਜਿਵੇਂ ਇਹਨਾਂ ਚੱਕਰਾਂ ਚ ਪੈ ਜਾਈਂ ਕਿਤੇ। ਜਦੋਂ ਤੂੰ ਗੁਰੂ ਦਾ ਗਿਆਨ ਸੁਣ ਲਿਆ, ਤੇਰੇ ਤਾਂ ਇਹ ਦਸੇ ਤੇ ਗਿਆਰਵਾਂ ਦਸਾਰੇ ਦਾ ਸਦਾ ਦਾ ਇਸ਼ਨਾਨ ਹੋ ਗਿਆ। ਬੋਲੋ ਸਤਨਾਮ, ਤੇਰੇ ਸਾਰੇ ਨਹਾਉਣ ਹੋ ਗਏ। ਬਸ ਜਦੋਂ ਤੂੰ ਗੁਰੂ ਦੀ ਹਜ਼ੂਰੀ ਚ ਬੈਠ ਕੇ ਗੁਰੂ ਦਾ ਗਿਆਨ ਸੁਣ ਲਿਆ, ਤੇਰੇ ਨਹਾਉਣ ਹੋ ਗਏ ਸਾਰੇ, ਫਿਰ ਤੈਨੂੰ ਨੀ ਕਿਤੇ ਜਾਣ ਦੀ ਲੋੜ। ਕਿਉਂ? ਕਿਉਂਕਿ ਗੁਰ ਗਿਆਨ ਸੱਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਿਰਾ। ਬਸ ਇਹੀ ਦਸ ਪੁਰਬ ਤੇ ਦਸਹਿਰੇ ਦਾ ਸਦਾ ਦਾ ਇਸ਼ਨਾਨ ਹੈ, ਜੋ ਕਿ ਆਪਾਂ ਹੁਣ ਕਰ ਰਹੇ ਹਾਂ ਗੁਰੂ ਦੀ ਹਜ਼ੂਰੀ ਚ ਬੈਠ ਕੇ ਗੁਰੂ ਦੇ ਗਿਆਨ ਦੀ ਵਿਚਾਰ। ਦਸ ਪੁਰਬ ਸਦਾ ਦਸਹਿਰਾ, ਨਾ ਹਉ ਨਾਮ ਹਰ ਕਾ ਸਦਾ ਜਾਚਾ, ਦੇਹੋ ਪ੍ਰਭ ਧਰਨੀ ਧਰਾ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ, ਗੁਰਵਾਕ ਨਿਰਮਲ। ਗੁਰੂ ਦਾ ਪਵਿੱਤਰ ਵਚਨ, ਗੁਰਵਾਕ ਨਿਰਮਲ ਸਦਾ ਚਾਨਣ। ਗੁਰੂ ਦਾ ਪਵਿੱਤਰ ਵਚਨ ਹੀ ਸਾਨੂੰ ਸੋਝੀ ਕਰਾਉਂਦਾ, ਚਾਨਣ ਕਰਾਉਂਦਾ, ਸਦੀਵੀ ਸੋਝੀ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮਜਨਾ, ਤੇ ਗੁਰੂ ਦਾ ਪਵਿੱਤਰ ਵਚਨ ਸੁਣਨਾ ਹੀ ਨਿਤ ਸੱਚੇ ਤੀਰਥ ਦਾ ਇਸ਼ਨਾਨ ਹੈ। ਬੋਲੋ ਸਤਨਾਮ। ਕਿੰਨੇ ਕੁ ਸਿੱਖ ਕਰਦੇ ਆ ਨਿਰਤ ਸੱਚੇ ਤੀਰਥ ਦਾ ਇਸ਼ਨਾਨ? ਕਿਹੜਾ? ਗੁਰੂ ਦਾ ਪਵਿੱਤਰ ਵਚਨ ਸੁਣਨਾ। ਕਪਾਲ ਮੋਚਨ ਨਹਾਉਣ ਜਾਣ ਦੀ ਕੋਈ ਲੋੜ ਨਹੀਂ, ਤਾਂ ਬਹੁਤ ਵੱਡਾ ਦੱਸਿਆ। ਐਵੇਂ ਚੱਕ ਲੈਂਦੇ ਝੋਲੇ ਕਰਾਲ ਨੇ, ਪਿੰਟਰ ਕਿੱਥੇ ਗਿਆ ਸੀ? ਕਪਾਲ ਮੋਚਨ ਨਹਾਉਣ ਗਿਆ ਸੀ ਉਹ ਵੱਡਾ ਖੜਾ, ਕੀ ਕਰਨ ਗਿਆ ਸੀ ਉੱਥੇ? ਐਵੇਂ ਨਾ ਜਾਇਆ ਕਰੋ, ਐਵੇਂ ਤੁਰਿਆ ਫਿਰਿਆ ਕਰੋ, ਨਹਾਉਣ ਗਿਆ ਸੀ, ਨਹਾਉਣ ਗਿਆ ਸੀ ਕਪਾਲ, ਬਿਲਕੁਲ ਨਹੀਂ ਜਾਣ ਦੀ ਲੋੜ। ਤਾਂ ਕਿ ਗੁਰੂ ਦੇ ਹਿਰਦੇ ਚ ਬੈਠ ਕੇ ਉਹ ਬਾਣੀ ਸੁਣ ਲਈ, ਬਸ ਸਾਰੇ ਨਹਾਉਣ ਹੋ ਗਏ, ਸਾਰੇ ਨਹਾਉਣ। ਕਿੰਨੇ ਅਫਸੋਸ ਦੀ ਗੱਲ ਹੈ ਵੀ ਉੱਧਰ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੁੰਦਾ ਹੈ, ਆਪਣੇ ਗੁਰੂ ਘਰ ਦਾ ਬਾਣੀ ਨਹੀਂ ਸੁਣਨੀ ਤਾਂ ਫਿਰ ਸੇਵਾ ਨਹੀਂ ਕਰਨੀ, ਤੁਰ ਜਾਂਦੇ ਨੇ ਤੇ ਗੇੜੇ ਖਾ ਕੇ ਮੁੜੇ ਆਉਂਦੇ। ਜਦੋਂ ਗੁਰਦੁਆਰੇ ਸਮਾਪਤੀ ਹੋ ਜਾਂਦੇ ਫਿਰ ਲਈ ਆਉਂਦੇ ਝੋਲੇ, ਉਹ ਕਪਾਲ ਮੋਚਣ ਵਾਲੇ ਆ ਗਏ, ਮੁੜੇ ਆਏ ਗਏ ਕੀ ਲੈ ਕੇ ਆਇਆ, ਪੁੱਛੋ ਇਹਨਾਂ ਨੂੰ ਕੀ ਮਿਲ ਗਿਆ, ਉੱਥੇ ਧੂੜ ਧੁੱਪ ਧੱਕੇ ਖਾਣ ਤੋਂ ਵੱਧ ਕੁਛ ਮਿਲਿਆ ਕੀ ਮਿਲਿਆ? ਤਾਂ ਤੇ ਇੱਕ ਮੈਨੂੰ ਮਿਲਿਆ, ਕਹਿੰਦੇ ਉੱਥੇ ਜੀ ਗੁਰੂ ਨਾਨਕ ਸਾਹਿਬ ਆਏ, ਗੁਰੂ ਨਾਨਕ ਸਾਹਿਬ ਆਏ, ਗੁਰੂ ਨਾਨਕ ਸਾਹਿਬ ਉੱਥੇ ਨਹਾਉਣ ਨਹੀਂ ਆਏ ਸੀ, ਗੁਰੂ ਨਾਨਕ ਸਾਹਿਬ ਉੱਥੇ ਇਕੱਠੇ ਹੋਏ ਲੋਕਾਂ ਨੂੰ ਮੱਤ ਦੇਣ ਆਏ ਸੀ। ਬੋਲੋ ਸਤਨਾਮ। ਉਹ ਆਪਾਂ ਨੂੰ ਹਲੇ ਤਾਂ ਹੀ ਨਹੀਂ ਆਈ, ਆਪਾਂ ਨੂੰ ਹਲੇ ਤਾਂ ਨਹੀਂ ਆਈ। ਜਿਵੇਂ ਹਰਿਦੁਆਰ ਗਏ ਸੀ ਗੁਰੂ ਜੀ, ਉੱਥੇ ਨਹਾਉਣ ਨਹੀਂ ਗਏ ਸੀ, ਸੂਰਜ ਨੂੰ ਪਾਣੀ ਦੇਣ ਗਏ ਸੀ ਹਰਿਦੁਆਰ, ਮੱਤ ਦੇਣ ਗਏ ਸੀ ਉੱਥੇ ਵੀ। ਜਗਨਨਾਥਪੁਰੀ ਗਏ ਸੀ ਮੰਦਰ ਚ, ਉੱਥੇ ਮੱਥਾ ਟੇਕਣ ਗਏ ਸੀ ਮੂਰਤੀ ਨੂੰ, ਉੱਥੇ ਵੀ ਮੱਤ ਦੇਣ ਗਏ ਸੀ। ਗਗਨਮੈ ਥਾਲ ਰਾਮ ਸਿੰਘ ਦੀਪ ਕੋਣੇ ਦੱਸਿਆ ਸੀ ਨਾ, ਤੇ ਮੱਕੇ ਮਦੀਨੇ ਗਏ ਸੀ ਗੁਰੂ, ਮੱਥਾ ਟੇਕਣ ਗਏ ਸੀ, ਮੱਤ ਦੇਣ ਗਏ ਸੀ। ਇਵੇਂ ਜਿਵੇਂ ਕਪਾਲ ਮੋਚਨ ਮੱਤ ਦੇਣ ਆਏ ਸੀ ਗੁਰੂ ਜੀ ਇਕੱਠੇ ਹੋਏ ਲੋਕਾਂ ਨੂੰ, ਨਹਾਉਣ ਨਹੀਂ ਆਏ ਸੀ ਉੱਥੇ। ਤੇ ਗੁਰੂ ਨਾਨਕ ਸਾਹਿਬ ਨੇ ਵੀ ਇਹ ਗੱਲ ਕਹੀ ਵੀ ਇੱਥੇ ਸਿੱਖੋ ਨਾ ਆ ਜਾਇਆ ਕਰਿਓ ਤੁਸੀਂ। ਕਈ ਕਹਿਣਗੇ ਜੀ ਪੰਜ ਵਾਰੀ ਨਾ ਆਇਆ ਵੀ, ਕਹਿੰਦੇ ਕਰਜ਼ਾ ਲੈ ਜਿਹੜਾ ਆਹੋ ਖਰਚੇ, ਤੂੰ ਕਦੀ ਕਰਜ਼ਾ ਕਪਾਲ ਮੋਚਨ ਲਾਹੂ ਦੇ ਲਾ, ਕਦੋਂ ਕਰਜ਼ਾ ਲੈ ਜਾਂਦਾ ਦੇਖ ਲਓ, ਲੈ ਕਰਜ਼ਾ ਲੈ ਜਾਂਦਾ। ਫਿਰ ਗੱਲ ਵੀ ਕੀ ਬਣਾਈ, ਕਹਿੰਦੇ ਪੰਜ ਵਾਰੀ ਨਾ ਆਇਆ ਵੀ ਕਰਜ਼ਾ ਲੈ ਜਾਂਦਾ, ਪੰਜ ਸਾਲ ਆਏ ਸਾਲ, ਪੰਜ ਵਾਰੀ ਕਿਉਂ ਬਾਅਦ ਇੱਕ ਵਾਰੀ ਹੀ ਕਰਜ਼ਾ ਕਿਉਂ ਨੀ ਲੈਣ ਲੱਗਾ? ਇਹ ਪੰਜ ਵਾਰ ਤਾਂ ਏਦਾਂ ਇੱਕ ਚਲਾਕੀ ਹੈ, ਜਿਵੇਂ ਕਿ ਪਿਛਲੇ ਸਮੇਂ ਚ ਕਿਸੇ ਨੂੰ ਕਹਿ ਦਿੱਤਾ ਜਾਂਦਾ ਸੀ ਵੀ ਤੂੰ ਮੰਨ ਲਓ ਕਿਸੇ ਦੇ ਢਿੰਡ ਲੜ ਗਈ, ਉਹਨੂੰ ਕਹਿੰਦੇ ਵੀ ਤੂੰ ਐਂ ਕਰਨਾ, ਤਿੰਨ ਥੌਲੇ ਪਵਾਉਣੇ ਲਗਾਤਾਰ, ਰੋਜ਼ ਇੱਕ ਥੌਲਾ ਪੈਂਦਾ, ਤਿੰਨ ਥੌਲਿਆਂ ਦੇ ਵਿੱਚ ਨਾ ਇਹ ਜ਼ਹਿਰ ਲੈ ਜੂਗੀ, ਸੋਜ ਲੈ ਜੂਗੀ। ਇਹ ਤਾਂ ਮਾਂ ਵੱਲੋਂ ਪਤਾ ਲੱਗਿਆ ਵੀ ਤਿੰਨ ਦਿਨਾਂ ਚ ਤਾਪ ਹੀ ਲੈ ਜੂਗੀ ਹੁੰਦੀ ਹੈ। ਬੋਲੋ
ਸਤਨਾਮ।
ਲੈ ਜਾਂਦੀ ਸਰ, ਕਹਿੰਦਾ ਗੱਲ ਪੁੱਛੀ, ਤਿੰਨ ਥੌਲਿਆਂ ਚ ਲੈ ਜਾਂਦੀ ਹੈ, ਤੇ ਜੇ ਥੌਲੇ ਨਾ ਪਵਾਓ ਤਾਂ ਵੀ ਲੈ ਜਾਂਦੀ ਹੈ, ਤਾਂ ਵੀ ਰਹਿ ਜਾਂਦੀ ਹੈ। ਇਵੇਂ ਜੀ ਕੀ ਇਹ ਹੈ ਵੀ ਸਾਡੇ ਕੋਲ ਚਲੋ ਕਰਜ਼ਾ ਹੋ ਗਿਆ, ਬੰਦਾ ਮਿਹਨਤ ਕਰੇ, ਖਰਚੇ ਕੰਟਰੋਲ ਕਰੇ, ਪੰਜ ਸਾਲਾਂ ਚ ਕਰਜ਼ਾ ਆਪੇ ਹੀ ਲੈ ਜਾਂਦਾ, ਕਪਾਲ ਮੋਚਣ ਨਹੀਂ ਲਾਉਂਦਾ, ਉਹ ਤਾਂ ਭੁਲੇਖਾ ਜਿਹਾ ਪੈ ਜਾਂਦਾ ਵੀ ਮੈਂ ਆਏ ਸਾਹਿਬ ਜਾਂਦਾ ਹੁੰਦਾ ਸੀ ਨਾ, ਹੁਣ ਤਾਂ ਹੀ ਲੈ ਗਿਆ। ਬੋਲੋ ਸਤਨਾਮ। ਜਿਵੇਂ ਕਿ ਪ੍ਰਿੰਟ ਦਾ ਸੁਭਾਅ ਨਾਲ ਮੈਂ ਦਸਤਾਂਤ ਦੇ ਦਿੰਦਾ, ਸਮਝ ਆ ਜਾਂਦੇ ਗੱਲ, ਜਿਵੇਂ ਕਿ ਪ੍ਰਿੰਟ ਦਾ ਸੁਭਾਅ ਤਿੰਨ ਵਾਰੀ ਤਿੰਨ ਦਿਨ ਪਵਾਵੇ ਕੋਈ ਅਖੇ ਲੈ ਤਾਂ ਵੀ ਤੁਸੀਂ ਮੰਨਦੇ ਨੀ ਗੇ, ਉਹ ਦੇਖ ਲੈ ਗਈ ਥੌਲੇ ਨਾ, ਉਹ ਤਾਂ ਬਿਨਾਂ ਥੌਲੇ ਤੋਂ ਵੀ ਲੈ ਜਾਂਦੀ ਹੁੰਦੀ ਹੈ। ਇੱਦਾਂ ਕਰਜ਼ਾ ਕਪਾਲ ਮੋਚਣ ਨਹੀਂ ਲਾਉਂਦਾ, ਕਰਜ਼ਾ ਤਾਂ ਹੋ ਜਾਵੇ ਜੀ, ਉਹ ਤਾਂ ਮਿਹਨਤ ਲਾਉਂਦੀ ਹੈ, ਉਹ ਤਾਂ ਖਰਚੇ ਕੰਟਰੋਲ ਕਰੇ, ਪੰਜ ਸਾਲਾਂ ਚ ਕਰਜ਼ਾ ਲਈ ਜਾਂਦਾ ਹੁੰਦਾ। ਫਿਰ ਉਹ ਵਿਚਾਰ ਇੱਦਾਂ ਜਾਣੀ ਕਿ ਸਾਡੇ ਭੁਲੇਖੇ ਚ ਤੁਰੇ ਫਿਰਦੇ। ਯਾਦ ਰੱਖਿਓ ਜੀ, ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਤੁਸੀਂ ਇੱਥੇ ਕਪਾਲ ਮੋਚਣ ਨਹਾਉਣ ਆਏ ਹੋ, ਇਹ ਗੁਰੂ ਨਾਨਕ ਸਾਹਿਬ ਦੇ ਵਚਨ ਨੇ, ਬਾਣੀ ਦੇ ਵਿੱਚ ਵੀ ਤੁਸੀਂ ਗੁਰੂ ਗਿਆਨ, ਗੁਰੂ ਦਾ ਗਿਆਨ ਸੁਣ ਲਿਆ, ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਨਾ। ਦੇਖੋ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਗੁਰੂ ਜੀ ਦਾ ਕਹਿੰਦੇ ਨੇ ਗੁਰਵਾਕ ਨਿਰਮਲ ਸਦਾ ਚੰਨ ਨਿਤ ਸੱਚ ਤੀਰਥ ਮਸਨ ਮਜਣਾ, ਗੁਰੂ ਦਾ ਪਵਿੱਤਰ ਵਚਨ ਸੁਣਨੇ ਨਿਤ ਸੱਚੇ ਤੀਰਥ ਦਾ ਇਸ਼ਨਾਨ ਹੈ। ਤਾਂ ਤੇ ਏਦਾਂ ਇਹਨਾਂ ਗੱਲਾਂ ਨੂੰ ਜਨਮ ਕੇ ਗੁਰੂ ਪਿਆਰੇ ਸਮਝੋ, ਤਾਂ ਤੇ ਅੱਜ ਸਿੱਖ ਬਾਣੀ ਦੀ ਵਿਚਾਰ ਤੋਂ ਬਿਨਾਂ ਰੋਲ ਗਿਆ, ਕੋਈ ਕਪਾਲ ਮੋਚਣ ਤੁਰਿਆ ਫਿਰਦਾ, ਕੋਈ ਕਬਰਾਂ ਸਮਾਧਾਂ ਦੇ ਮੱਥੇ ਟੇਕਦਾ ਤੁਰਿਆ ਫਿਰਦਾ, ਕੋਈ ਕੁਝ ਕਰਦਾ ਫਿਰਦਾ, ਕੋਈ ਕੁਝ ਕਰਦਾ ਫਿਰਦਾ, ਬਾਣੀ ਦੀ ਵਿਚਾਰ ਤੋਂ ਬਿਨਾਂ ਹੀ ਕਰਦਾ। ਤਾਂ ਤੇ ਗੁਰਬਾਣੀ ਦੀ ਵਿਚਾਰ ਕਰੋ, ਫਿਰ ਬਾਣੀ ਦੇ ਵਿੱਚ ਥਾਂ ਥਾਂ ਦੇ ਉੱਤੇ ਲਿਖਿਆ ਬਸ ਨਾਮ ਦੀ ਗੱਲ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਸੋਹਣੀ ਸਾਹਿਬ ਚ ਵੀ ਲਿਖਿਆ ਵੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਲਿਆ ਬਸ ਤੀਰਥਾਂ ਦਾ ਇਸ਼ਨਾਨ ਹੋ ਗਿਆ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਕਿਤੇ ਇਹ ਲਿਖਿਆ ਕਿ ਮਨ ਕਾਮਨਾ ਤੀਰਥ ਦੇਹ ਛੁੱਟੈ, ਗਰਭ ਗਮਾਨ ਨਾ ਮਨ ਤੇ ਹੁੱਟੈ, ਸੋਚ ਕਰੈ ਬਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਤੋਂ ਬਹੁਤ ਸਾਧਨਾ ਕਰੈ, ਮਨ ਤੇ ਕਬ ਹੋਣਾ ਬੇਸ਼ਾ ਕਰੈ, ਜਲ ਧੋਵੈ ਬਹੁਤ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਤਰੇ ਪਾਤਿਤ ਬਹੁ ਮੂਚ। ਇੱਥੇ ਵੀ ਇਹੀ ਲਿਖਿਆ, ਪਹਿਲੇ ਕਹਿੰਦੇ ਭਾਵੇਂ ਤੀਰਥ ਦੇ ਕਿਨਾਰੇ ਦੇ ਉੱਤੇ ਤੂੰ ਸਰੀਰ ਛੱਡੇ ਤਾਂ ਵੀ ਨੀ ਮੁਕਤੀ ਹੋਣੀ। ਕਬੀਰ ਸਾਹਿਬ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰੇ ਪੀ ਵਹੇ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ ਕਿਉਂ ਕਹਿ ਰਵੇ। ਕਬੀਰ ਇਹ ਸਲੋਕ ਦੇ ਅਰਥ ਭਾਵ ਨੂੰ ਧਾਰਨਾ ਵਿੱਚ ਵੀ ਪੜ੍ਹਦੇ ਮਾਂ, ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲ ਆਹ ਲਿਖਿਆ ਹਰੀ ਹਰੀ ਆਨਵਰ ਸੰਜਾਨ ਨਾ ਕਰੀ। ਸਾਡੇ ਤਾਂ ਭਾਈ ਇੱਕ ਪਰਮਾਤਮਾ ਦੇ ਨਾਮ ਦੀ ਵੀ ਗੱਲ ਹੈ, ਦੂਜੇ ਨੂੰ ਤਾਂ ਅਸੀਂ ਸਿਆਣ ਦੇ ਵੀ ਨਹੀਂ। ਬੋਲੋ ਸਤਨਾਮ। ਆਣ ਅਵਰ ਦੂਜੇ ਤਾਂ ਅਸੀਂ ਕਿਸੇ ਦੇਵੀ ਦੇਵਤੇ ਬਾਬੇ ਬਿਨਾਂ ਉੱਥੇ ਸਿਆਣ ਦੇ ਵੀ ਨੀ ਅਸੀਂ ਤਾਂ। ਇੱਥੇ ਤੇ ਕਰਤ ਦੀ ਗੱਲ ਹੈ ਬਸ। ਜਿਵੇਂ ਇੱਕ ਲਿਖਣ ਦਾ ਦੱਸ ਦਿਓ ਭਾਈ ਮੈਨੂੰ। ਹਮਾਰਾ ਇੱਕ ਕੋਈ ਤੰਗ ਕੇ ਯਾਦ ਕਰ ਲਿਆ ਪਰ ਉਹ ਦੁਹਰਾਈ ਜਾਇਆ ਪਰ ਉਹ ਗੱਲ ਨਾ ਅੰਦਰ ਵਹ ਜਾਂਦੀ ਹੈ। ਤਾਂ ਦੇਖ ਹਮਾਰਾ ਇੱਕ ਹੈ ਹਰੀ ਹਰੀ ਆਣ ਅਵਰ ਸੰਜਾਣ ਨਾ ਕਰੀ। ਕਿਉਂਕਿ ਸਾਡੇ ਤੱਕ ਪਰਮਾਤਮਾ ਦੀ ਗੱਲ ਹੈ, ਇੱਕ ਰੱਬ ਦੀ, ਇੱਕ ਹਰੀ ਹਰੀ ਦੀ ਬਸ। ਉਹ ਦੂਜੇ ਦੇ ਤੇ ਸਿਆਣ ਵੀ ਦੂਜੇ ਨੂੰ ਤੁਸੀਂ ਜਾਣਦੇ ਵੀ ਕਿਸੇ ਦੇਵੀ ਦੇਵ ਤੇ ਬਾਬੇ ਪੀਰ ਦੀ ਤਾਂ ਥਾਂ ਹੀ ਕੋਈ ਨੀ ਇੱਥੇ, ਇਹਨਾਂ ਨੂੰ ਅਸੀਂ ਜਾਣਦੇ। ਇਸ ਦਾ ਇੱਕ ਪਰਮਾਤਮਾ ਦੀ ਗੱਲ ਬਸ। ਇੱਕੋ ਜਪ ਇੱਕੋ ਸਾਲਾ ਹੈ, ਏਕ ਸਿਮਰ ਇੱਕੋ ਮਨ ਆਹੇ, ਏਕ ਸਖੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਪਰਵਾਨ, ਏਕੋ ਏਕ ਏਕ ਹਰ ਆਪ ਪੂਰਨ ਤੂਰ ਰਹੇ ਪ੍ਰਭ ਵਿਆਪ, ਅਣਕ ਵਿਸਥਾਰ ਏਕ ਤੇ ਤੇ ਏਕ ਆਧ ਪ੍ਰਾਸ਼ਟ ਤੇ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਇਸ ਇੱਕ ਤੋਂ ਦੂਜੀ ਗੱਲ ਹੈ ਦੱਸੋ, ਇੱਥੇ ਇੱਕ ਦੀ ਗੱਲ ਹੈ। ਕਰਮ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ ਦੂਜੇ ਨੂੰ ਕੱਟਦਾ, ਹੋਰ ਦੂਜਾ ਕੋਈ ਨਹੀਂ ਵੀ ਕੁਛ ਕਿਸੇ ਨੇ ਕੀਤਾ ਜਾਂ ਕਰ ਦੂ ਨਾ। ਨਾਨਕ ਕਿਸ ਬਲ ਹਾਰਨ ਹੈ ਜਲ ਫਲ ਮਹੀਆ ਦਾ, ਸਰਵਨ ਸਾਚਾ ਏਕ ਹੈ। ਇੱਕ ਗੱਲ ਦੀ ਇੱਕ ਦੀ ਹੈ ਵਾਰੀ ਵਾਰੀ, ਸਰਵਨ ਸਾਚਾ ਏਕ ਹੈ, ਦੂਜਾ ਨਾਹੀ ਕੋਈ, ਦੂਜਾ ਹੋਰ ਕੋਈ ਨਹੀਂ। ਇੱਕ ਪਰਮਾਤਮਾ ਸਭ ਕੁਝ ਕਰਨ ਕਾਰਨ ਸਮਰੱਥ ਉਹੀ ਹੈ, ਉਸੇ ਦੀ ਜੋਤ ਹੈ ਸਾਰਿਆਂ ਵਿੱਚ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ ਉਸੇ ਦੀ ਪਸਾਰ ਹੈ ਸਾਰਾ। ਜਾ ਫਲ ਮਹੀਅਰ ਪੂਰਿਆ ਸਵਾਮੀ ਸਿਰਜਨ ਹਾਰ, ਅਣਖ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ। ਇੱਕ ਦੀ ਗੱਲ ਵਾਰ ਵਾਰ ਹੋ ਗਈ ਨਾ, ਇੱਕ ਦਾ ਹੀ ਕਹਿੰਦੇ ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ, ਧਰਮ ਮਾਹੇ ਆਸ ਪਾਇਆਲ, ਸਰਵ ਲੋਕ ਪੂਰਨ ਪਤਪਾਲ, ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਵੈਸੰਤਰ ਮਾਹੇ, ਚਾਰ ਕੁੰਟ ਦਹ ਦਿਸੇ ਸਮਾਹੇ, ਤਿਸ ਦੇ ਭਿੰਨ ਨਹੀਂ ਕੋ ਠਾਓ ਗੁਰ ਪ੍ਰਸਾਦ, ਨਾਨਕ ਸੁਖ ਪਾਓ। ਵਾਰ ਵਾਰ ਇੱਕ ਦੀ ਗੱਲ, ਜਿੱਥੋਂ ਮਰਜ਼ੀ ਪੜ੍ਹੀ ਕਿਲੋ ਵਾਲੀ ਗੱਲ ਨੂੰ, ਇੱਕ ਦੀ ਗੱਲ ਤੇ ਕਿੰਨੇ ਅਫਸੋਸ ਦੀ ਗੱਲ ਹੈ। ਐਡਾ ਵੱਡਾ ਸਤਿਗੁਰਾਂ ਦੀ ਬਾਣੀ ਦਾ ਖਜ਼ਾਨਾ ਹੋਣ ਦੇ ਬਾਵਜੂਦ ਅਸੀਂ ਇੱਕ ਨੂੰ ਛੱਡ ਕੇ ਦੂਜਿਆਂ ਨੂੰ ਮੰਨਣ ਲੱਗ ਗਏ। ਬੋਲੋ ਸਤਨਾਮ। ਪਤਾ ਨੀ ਸਾਡਾ ਕਿਉਂ ਬੇੜਾ ਕਰ ਗਿਆ ਬਾਣੀ ਦੀ ਵਿਚਾਰ ਤੋਂ। ਇੱਥੇ ਇੱਕ ਤੋਂ ਬਿਨਾਂ ਦੂਜੇ ਦੀ ਗੱਲ ਨੀ। ਅੱਜ ਦਾ ਸਿੱਖ ਉਹ ਇੱਕ ਪਰਮਾਤਮਾ ਨੂੰ ਛੱਡ ਕੇ ਬਸ ਤੁਰ ਪਿਆ, ਕੋਈ ਗੋਪਾਲ ਮੋਚਨ ਨੂੰ ਤੁਰ ਪਿਆ ਨਾ, ਹੁਣ ਕੋਈ ਜਾਣੀ ਕਿ ਲਾਲ ਵਾਲੇ ਨੂੰ ਮੰਨਣ ਤੁਰ ਪਿਆ, ਕੋਈ ਸੇਖ ਸੱਚੇ ਦੇ ਖੀਰਾਂ ਚੜ੍ਹਾਉਣ ਤੁਰ ਪਿਆ, ਕੋਈ ਜਾਣੀ ਕਿ ਹੋਰ ਪਤਾ ਨੀ ਕਿੰਨੇ ਪਖੰਡ ਬਾਅਦ। ਦੇਖੋ ਕਿੰਨੇ ਦੁੱਖ ਦੀ ਗੱਲ ਹੈ, ਐਡਾ ਵੱਡਾ ਖਜ਼ਾਨਾ ਹੋਣ ਦੇ ਬਾਵਜੂਦ ਅਸੀਂ ਗੁਰਬਾਣੀ ਤੋਂ ਇੱਕ ਦੀ ਗੱਲ ਪੱਕੀ ਕਰ ਲਓ। ਇੱਕ ਤੋਂ ਹੀ ਸ਼ੁਰੂ ਹੁੰਦੀ ਹੈ ਗੱਲ, ਬਸ ਇੱਕ ਓਹੰਕਾਰ ਇੱਕ ਅਕਾਲ ਪੁਰਖ ਇੱਕ ਰਸ ਵਿਆਪਕ ਹੈ ਸਾਰੇ, ਤਾਂ ਕਿ ਉਹ ਇੱਕ ਮਾਲਕ ਦੇ ਨਾਲ ਜੁੜੋ, ਇੱਕ ਖਸਮ ਹੈ ਸਾਰੀਆਂ ਜੀਵਾਤਮਾਵਾਂ ਦਾ। ਇਸ ਜਗ ਮੈਂ ਪੁਰਖ ਏਕ ਹੈ, ਜਿੱਥੋਂ ਪੜ੍ਹੀ ਚਲੋ ਤੁਸੀਂ ਉੱਥੇ ਤੰਗ ਦੀ ਗੱਲ ਇੱਕ ਦੀ ਆਊਗੀ, ਆਪਾਂ ਵਿਚਾਰਦੇ ਜੀ ਨਾ ਵੀ ਕਹਿੰਦੇ ਬਾਣੀ ਸਮਝ ਗਏ, ਸਮਝ ਨਹੀਂ ਆਉਗੀ, ਧਿਆਨ ਨਾਲ ਸੁਣਿਆ ਕਰੋ ਸਮਝਦਾ। ਹੁਣ ਸਿੱਧਾ ਕਹਿਤਾ ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ, ਹੋਰ ਸਾਰੀਆਂ ਜੀਵਾਤਮਾਵਾਂ ਇਸਤਰੀ ਸਰੂਪ ਹੈ। ਸਮਝਣ ਵਾਸਤੇ ਤਾਂ ਤੇ ਇੱਕੋ ਹੀ ਪੁਰਖ ਹੈ, ਅਕਾਲ ਪੁਰਖ ਵਾਹਿਗੁਰੂ, ਭਾਵ ਕਿ ਆਪਣਾ ਸਾਰੀਆਂ ਦਾ ਇੱਕੋ ਹੀ ਮਾਲਕ ਹੈ। ਜੀਵਾਤਾਂ ਨਾਲ ਸੰਬੰਧ ਲਾਇਓ, ਮੇਲ ਫਮੇਲ ਦੀ ਗੱਲ ਨਹੀਂ, ਇਸਤਰੀ ਪੁਰਸ਼ ਦੀ ਗੱਲ ਨਹੀਂ, ਗੱਲ ਜੀਵਾਤਮਾ ਦੀ ਹੈ ਕਿ ਸਾਰੀਆਂ ਜੀਵਾ ਆਤਮਾਵਾਂ ਦਾ ਇੱਕੋ ਹੀ ਖਸਮ ਹੈ ਪਰਮਾਤਮਾ। ਇਵੇਂ ਕਿ ਲਿਖਤਾ ਨਾ, ਤੇ ਫਿਰ ਜਿਹਨੇ ਆਪਣਾ ਉਹ ਖਸਮ, ਖਸਮ ਕਹੋ, ਮਾਲਕ ਕਹੋ, ਪਤੀ ਪਰਮੇਸ਼ਰ ਪਰਮਾਤਮਾ ਛੱਡ ਕੇ ਦੂਜਾ ਕਰ ਲਿਆ, ਫਿਰ ਇਸ ਲਈ ਆ ਨਾ। ਹੁਣ ਕਈ ਕਹਿ ਦਿੰਦੇ ਆ ਜੀ ਤੁਸੀਂ ਥੋੜੀ ਜਿਹੀ ਰੁੱਖੀ ਬੋਲੀ ਵਰਤਦੇ ਹੋ ਭਾਈ ਸਾਹਿਬ, ਮੈਨੂੰ ਤੁਸੀਂ ਐਂ ਦੱਸ ਦਿਓ ਲਓ ਵੀ ਜਿਹੜੇ ਨੇ ਆਪਦਾ ਖਸਮ ਛੱਡ ਕੇ ਦੂਜਾ ਕਰ ਲਿਆ ਉਹਨੂੰ ਬੇਸਬਾਨੀ ਤੇ ਹੋਰ ਕੀ ਕਿਹਾ ਕਰੀਏ, ਮੈਨੂੰ ਮਗਰੋਂ ਦੱਸ ਦਿਓ। ਅੱਜ ਸਮਾਪਤੀ ਤੋਂ ਬਾਅਦ ਵੀ ਭਾਈ ਸਾਹਿਬ ਨੂੰ ਆਹ ਕਹਿ ਰਿਹਾ ਤੋ ਚੰਗਾ, ਇਹ ਸਿਧਾਂਤ ਦਾ ਨਹੀਂ ਬੋਲੋ ਰੁੱਖੀ ਗੱਲ ਕਰਦੀ। ਜਿਹਨੇ ਆਪਦਾ ਖਸਮ ਛੱਡ ਕੇ ਦੂਜਾ ਕਰ ਲਿਆ ਬੇਸਬਾਨੀ ਹੁੰਦੀ ਆ, ਉਹ ਬੇਸਬਾ ਹੁੰਦੀ ਆ ਨਾ, ਤੇ ਜਿਹਨੇ ਪਰਮਾਤਮਾ ਤੋਂ ਬਿਨਾਂ ਦੂਜੇ ਨੂੰ ਮੰਨ ਲਿਆ ਬੇਸਬਾ ਹੀ ਆ। ਉਹ ਖਸਮ ਹੋਰ ਲਾਲਾਂ ਵਾਲਾ ਕਰ ਲਿਆ, ਕਿਸੇ ਨੇ ਕੁਛ ਜੰਡਾਂ ਵਾਲਾ ਖਸਮ ਕਰ ਲਿਆ, ਕਿਸੇ ਨੇ ਖੱਡਾਂ ਵਾਲਾ ਕਰ ਲਿਆ, ਕਿਸੇ ਨੇ ਕਬਰਾਂ ਵਾਲਾ, ਕਿਸੇ ਨੇ ਸਮਾਧਾਂ ਵਾਲਾ, ਕਿਸੇ ਨੇ ਖਸਮ ਬਣਾਏ ਹੈ ਬੇਸਬਾ ਵਾਲਾ ਹਾਲ ਕੀਤਾ। ਕਿਉਂ ਜਿਵੇਂ ਬੇਸਵਾ ਲਾਲਚ ਵੱਟੇ ਤਨ ਵੇਚ ਦਿੰਦੀ ਹੈ, ਤੂੰ ਵੀ ਕਿਸੇ ਲਾਲਚ ਦੇ ਵਿੱਚ ਹੀ ਹੋਰ ਖਸਮ ਕੀਤਾ ਹੈ। ਬੋਲੋ ਸਤਨਾਮ। ਲਾਲਚ ਵਿੱਚ ਖਸਮ ਹੋਰ ਕਰ ਲੈਣਾ ਬੇਸਵਾ ਵਾਲਾ ਹਾਲ ਨਹੀਂ, ਤੇ ਬੇਸਵਾ ਗਾਮੀ ਜੀਵਨ ਛੱਡਦੇ ਪਰਮਾਤਮਾ ਤੋਂ ਬਿਨਾਂ ਨਾ ਮੰਨੋ ਕਿਸੇ ਨੇ। ਕੀ ਜੂਣਾ ਬੇਸਵਾ ਦੀ ਤਾਂ ਇਹ ਛੱਡ ਲਿਓ ਬੇਸਵਾ ਵਾਲੀਆਂ ਕਰਤੂਤਾਂ। ਇਹ ਬੇਸਵਾ ਵਾਲਾ ਜੀਵਨ ਇੱਕੋ ਹੀ ਖਸਮ ਹੈ ਪਰਮਾਤਮਾ, ਬਸ ਉਹਦੇ ਨਾਲ ਹੀ ਜੁੜਨਾ, ਉਹਦਾ ਹੀ ਨਾਮ ਜਪਣਾ, ਉਹਦੇ ਹੀ ਗੁਣ ਗਾਉਣੇ ਹੈ ਗੁਰਬਾਣੀ ਰਾਹੀਂ, ਉਹਦੀ ਟੇਕ ਰੱਖਣੀ ਹੈ। ਤਾਂ ਜੇ ਉਹ ਸਿਆਣਪ ਸੁਰਜਨ ਹਾਂ ਸਿਮਰਹੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਾਓ। ਜਾਂ ਇੱਕ ਦੀ ਗੱਲ ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਧਰ ਜੀ ਅਰੇ ਇੱਕ ਟੇਕ ਤੋਂ ਲਾਹੇ ਵਿਡਾਨੀ ਆਸ, ਨਾਨਕ ਨਾਮ ਧਿਆਈਏ ਕਾਰਜ ਆਵੈ ਰਾਸ। ਕਿੰਨੀ ਆਪਾਂ ਬਾਣੀ ਪੜ ਰਹੇ ਹੈ, ਵਾਰੀ ਵਾਰੀ ਇੱਕ ਦੀ ਗੱਲ ਕਹੀ ਜਾਂਦੇ ਗੁਰੂ ਜੀ। ਧਰ ਜੀ ਅਰੇ ਇੱਕ ਟੇਕ ਤੋਂ ਦੂਜੇ ਦੀ ਆਸ ਕਿਉਂ ਰੱਖਣਾ, ਦੂਜਾ ਕੋਈ ਕੀ ਦੇਊਗਾ। ਮਾਨਵ ਕੀ ਟੇਕ ਬ੍ਰਿਥੀ ਸਭ ਜਾਣ ਦੇਵਨ ਪਾਓ, ਇੱਕ ਹੈ ਭਗਵਾਨ ਇੱਕ ਦੀ ਗੱਲ। ਜਿਸ ਕਹਿ ਲਿਖਿਆ ਰਹੇ ਅਗਾਏ ਬਹੁਤ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰੱਖੈ ਏਕੋ ਆਪ, ਮਾਨੁਖ ਕਹਿ ਕਿਸ ਨਾਹੀ ਹੱਥ, ਕਿਸ ਕਾ ਹੁਕਮ ਬੂਝ ਸੁਖ ਹੋਏ, ਕਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ 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 ਪ੍ਰਭ ਸੋਏ, ਨਾਨਕ ਵਿਘਨ ਨਾ ਲਾਗੈ ਹੋਏ। ਮੰਨ ਲਓ, ਮੰਨ ਲਓ ਗੁਰੂ ਦੀਆਂ ਗੱਲਾਂ ਕਿਉਂ ਨੀ ਮੰਨਦੇ। ਤਾਂ ਗੁਰੂ ਨੂੰ ਮੰਨਣਾ ਕੀ ਹੁੰਦਾ, ਬਚਪਨ ਸੁਣ ਕੇ ਮੰਨਣਾ ਹੁੰਦਾ। ਜਿੰਨੀ ਸੁਣ ਕੇ ਮੰਨਿਆ ਤਿੰਨਾਂ ਨੇ, ਜੇ ਘਰ ਵਾਸ ਹੋ ਮੰਨਣਾ ਹੀ ਨਹੀਂ ਹੁੰਦਾ ਵੀ ਰਵਾਜੇ ਚੜਾ ਤੇ ਰੁਪਈਏ ਚੜਾ ਤੇ ਪ੍ਰਸ਼ਾਦ ਚੜਾਤਾ ਵੀ ਮੰਨ ਲਿਆ। ਨਹੀਂ ਤਾਂ ਪ੍ਰੇਮ ਭੇਟਾ ਹੁੰਦੀ ਹੈ, ਬਹੁਤ ਦੱਸਿਆ। ਜੇ ਪ੍ਰੇਮ ਹੈ ਗੁਰੂ ਦੇ ਨਾਲ, ਗੁਰੂ ਦੀ ਬਚਨ ਨੂੰ ਮੰਨਦੇ ਹੋ ਤੁਸੀਂ, ਪਿਆਰੇ ਦੇ ਬਚਨ ਨਾਲ ਪਿਆਰ ਹੈ, ਤਾਂ ਤੁਹਾਡੀ ਭੇਟਾ ਮਨਜ਼ੂਰ ਹੈ, ਰੁਪਈਆ ਵੀ ਮਨਜ਼ੂਰ ਹੈ, ਰੁਮਾਲਾ ਵੀ ਮਨਜ਼ੂਰ ਹੈ, ਪ੍ਰਸ਼ਾਦ ਵੀ ਮਨਜ਼ੂਰ ਹੈ। ਜੇ ਗੁਰੂ ਨੂੰ ਮੰਨਦੇ ਹੋ ਤਾਂ ਮੰਨਣਾ ਕਿਉਂ, ਤਾਂ ਸੁਣ ਕੇ ਮੰਨਣਾ। ਬਹੁਤੇ ਸਮਝਦੇ ਵੀ ਰੁਪਈਆ ਟੇਕ ਤਾਂ ਮੰਨਤਾ ਲਿਆ, ਰਮਾਲਾ ਚੜਾਤਾ ਮੰਨ, ਜੇ ਨਹੀਂ ਮੰਨਣਾ ਤਾਂ ਪ੍ਰੇਮ ਭੇਟਾ। ਜੇ ਤਾਂ ਮੰਨਦੇ ਹੋ ਤਾਂ ਭੇਟਾ ਮਨਜ਼ੂਰ ਹੈ। ਜੇ ਤੁਹਾਨੂੰ ਗੁਰੂ ਦੀ ਬਾਣੀ ਨਾਲ ਪਿਆਰ ਨਹੀਂ ਤਾਂ ਲੱਖ ਰੁਪਈਆ ਟੇਕਿਆ ਵੀ ਮਨਜ਼ੂਰ ਨਹੀਂ। ਗੁਰੂ ਰੁਪਈਆ ਤੇ ਰਮਾਲਿਆਂ ਦਾ ਭੁੱਖਾ ਨਹੀਂ, ਗੁਰੂ ਦਾ ਭਾਵਨਾ ਤੇ ਭਗਤੀ ਦਾ ਭੁੱਖ ਹੈ। ਗੋਬਿੰਦ ਭਾਵ ਭਗਤ ਦਾ ਸਿਆਣਸਿਓ ਪਾਈਆਂ ਨਹੀਂ ਤੋਲ, ਤੂੰ ਕਿਤੇ ਕਹੀਂ ਵੀ ਇਕੱਲੇ ਰੁਪਈਏ ਦੀ ਗੱਲ ਆ, ਸਿਆਣੇ ਦੇ ਬਰਾਬਰ ਵੀ ਨਹੀਂ ਮਿਲਦਾ। ਕੰਚਨ ਸਿਉ ਪਾਈਆਂ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ, ਮਨ ਦੇ ਮਨਮਤੀਆਂ ਛੱਡ, ਮਨਮਤ ਛੱਡ ਗੁਰੂ ਦੇ ਦਰ ਤੇ ਆ ਕੇ, ਮਨ ਕੀ ਮਤ ਤੇ ਆਕੋ ਹਰ ਜਨ ਇਹ ਹੈ ਬਾਤ, ਕਠਿਨੀ ਇਹ ਤਾਂ ਗੱਲ ਮੁਸ਼ਕਿਲ ਹੈ, ਮਨ ਦੀ ਮਤ ਅਸੀਂ ਛੱਡਦੇ ਨਹੀਂ। ਮਨ ਦੀ ਮਤ ਛੱਡ, ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸਸੇ ਲੁੱਟ ਕੇ ਕਾਰਜ ਰਾਸ, ਅਤੇ ਮੰਨ ਲਓ ਗੁਰੂ ਨੂੰ, ਮੰਨ ਲਓ ਗੁਰੂ ਦੀ ਬਾਣੀ ਦੇ ਬਚਨ ਨੂੰ ਸੁਣ ਕੇ ਮੰਨ ਲਓ, ਜਿੰਨੀ ਸੁਣ ਕੇ ਮੰਨਿਆ ਮੰਨਣਾ ਇਹ ਹੁੰਦਾ ਹੈ, ਤਿੰਨਾ ਨਿੱਜ ਘਰ ਵਾਸ। ਤੇ ਆਪਾਂ ਲੋਕ ਕੀ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਦੇ ਸੀਗੇ, ਇਕੱਲੇ ਰੁਪਈਏ ਰੁਮਾਲੇ ਤੇ ਪ੍ਰਸ਼ਾਦ ਚੜ੍ਹਾਉਣ ਤੇ ਰਹੇ। ਇੱਦਾਂ ਚੜ੍ਹਾਵੇ ਚੜ੍ਹਾਉਣਾ ਫਿਰ ਕੁਛ ਨੀ ਬਣਦਾ, ਯਾਦ ਰੱਖਿਓ ਜੇ ਮੰਨਦੇ ਵੀ ਗੁਰੂ ਨੂੰ ਕੋਈ ਤੇਰੀ ਕੋਈ ਭੇਟਾ ਮਨਜ਼ੂਰ ਨਹੀਂ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਦਾ ਨੀ, ਨਾ ਰੁਮਾਲਾ ਮਨਜ਼ੂਰ ਹੈ, ਨਾ ਪ੍ਰਸ਼ਾਦ, ਲੱਖ ਰੁਪਈਆ ਟੇਕਾ ਵੀ ਮਨਜ਼ੂਰ ਨੀ, ਪੰਜ ਸੱਤ ਛੱਡ ਦੋ ਕੀ ਐਵੇਂ ਭੁਲੇਖਾ ਨਾ ਰਹੇ, ਤਾਂ ਤਾਂ ਸਾਂ ਲੱਗਦਾ ਹੁੰਦਾ ਮੈਂ ਕਿ ਦੇਖੋ ਪ੍ਰਸ਼ਾਦ ਚੜ੍ਹਾਤਾ ਗੁਰੂ ਨੂੰ, ਗੁਰੂ ਕੱਲਾ ਪ੍ਰਸ਼ਾਦ ਚੜ੍ਹਾਉਣ ਨੂੰ ਨੀ ਹੁੰਦਾ, ਗੁਰੂ ਕੱਲਾ ਰੁਪਈਏ ਚੜ੍ਹਾਉਣ ਨੂੰ ਨੀ ਹੁੰਦਾ, ਕਿਤੇ ਕਹੋ ਗੁਰੂ ਰੁਪਈਏ ਚੜ੍ਹਾਉਣ ਨੂੰ ਹੁੰਦਾ, ਤਾਂ ਤੇ ਗੁਰੂ ਨੂੰ ਤਾਂ ਬਚਨ ਸੁਣ ਕੇ ਮੰਨਣਾ ਹੁੰਦਾ। ਸਤਿਗੁਰ ਵੈਦ ਠੀਕ ਹੈ, ਬਾਹਰੀ ਸਰਕਾਰ ਹੈ, ਵੈਦ ਡਾਕਟਰ ਜਿਵੇਂ ਪਜਾਨੇ ਸੰਸਥਾਨ ਹੈ ਬਾਹਰੀ, ਪਰ ਡਾਕਟਰ ਦੀ ਪੂਜਾ ਸਤਿਕਾਰ ਤਾਂ ਸਭ ਤੋਂ ਇਹੀ ਹੁੰਦਾ ਨਾ, ਵੀ ਜੋ ਪਰਹੇਜ ਦੱਸਿਆ ਪਰਹੇਜ ਰੱਖ ਕੇ ਦੱਸੇ ਨੁਸਖੇ ਦੇ ਮੁਤਾਬਕ ਦਵਾਈ ਖਾਣੀ, ਫਿਰ ਹੀ ਤੰਦਰੁਸਤੀ ਮਿਲਦੀ ਹੈ ਨਾ। ਡਾਕਟਰ ਦੀ ਕੇਵਲ ਪੂਜਾ ਕਰਕੇ ਤੰਦਰੁਸਤੀ ਨਹੀਂ ਮਿਲਦੀ, ਠੀਕ ਹੈ ਸਤਿਕਾਰ ਹੈ, ਪਰ ਡਾਕਟਰ ਦੀ ਪੂਜਾ ਕਰਕੇ ਤੰਦਰੁਸਤੀ ਮਿਲ ਜੂ, ਨਹੀਂ ਮਿਲਣੀ। ਇਵੇਂ ਇੱਕ ਗੁਰੂ ਦਾ ਬਚਨ ਸੁਣ ਕੇ ਮੰਨਣਾ ਹੁੰਦਾ, ਗੁਰੂ ਦਾ ਕੇਵਲ ਬਾਹਰੀ ਸਤਿਕਾਰ, ਕੇਵਲ ਬਾਹਰੀ ਪੂਜਾ ਕਰਕੇ ਰੱਬ ਨਹੀਂ ਮਿਲਦਾ। ਹਾਂ ਬਾਹਰੀ ਸਤਿਕਾਰ ਰੱਖਣਾ ਹੈ ਪੂਰਾ, ਪਰ ਕੇਵਲ ਬਾਹਰੀ ਸਤਿਕਾਰ ਕੇਵਲ ਨਾ ਚਲਾ ਜਾਓ, ਵੀ ਬਾਣੀ ਸੁਣਨੀ ਨੀ ਬਾਣੀ ਮੰਨਣੀ, ਤੁਸੀਂ ਕਹੋ ਵੀ ਕੇਵਲ ਰੁਮਾਲੇ ਪਾਤੀ, ਕੇਵਲ ਚਲੋਏ ਲਾ ਕੇ ਜਾਂ ਏਸੀ ਲਾ ਕੇ ਜਾਂ ਰਜਾਈਆਂ ਕੂਲਰਾਂ ਵਾਲੀ ਗੱਲ ਬਣ ਜੂ, ਰਜਾਈ ਲਾ ਪਾਤੀ ਬਾਬੇ ਨੂੰ, ਕੂਲਰ ਲਾ ਤਾ ਬਾਬੇ ਨੂੰ, ਤੇ ਇੱਦਾਂ ਹੀ ਗੱਲ ਬਣ ਜੂ ਨਾ, ਇਹਨਾਂ ਭੁਲੇਖੇ ਚ ਰਹਿ ਜਾਓ। ਅਸਲ ਪੂਜਾ ਹੁੰਦੀ ਹੈ ਸਤਿਗੁਰ ਦੀ, ਸਤਿਗੁਰ ਦਾ ਵਚਨ ਸੁਣ ਕੇ ਮੰਨਣਾ, ਬਾਹਰੀ ਸਤਿਕਾਰ ਰੱਖਣਾ, ਇਹ ਬਾਹਰੀ ਸਤਿਕਾਰ ਹੈ ਵੀ ਰੁਮਾਲਾ ਸੋਹਣਾ ਹੋਵੇ, ਚਲੋਆ ਸੋਹਣਾ ਹੋਵੇ, ਤਾਂ ਤੀਰਥਾਂ ਸਾਫ ਹੋਵੇ, ਐਟਮੋਸਫੀਅਰ ਸਾਫ ਹੋਵੇ, ਸੱਚਖੰਡ ਸਫਾਈ ਹੋਵੇ, ਬਹੁਤ ਸੋਹਣੀ ਗੱਲ ਹੈ, ਬਹੁਤ ਸੋਹਣੀ ਗੱਲ ਹੈ, ਸਤਿਕਾਰ ਹੈ। ਪਰ ਅਸਲ ਪੂਜਾ ਜਿਹੜੀ ਉਹ ਨਾ ਭੁੱਲ ਜਾਓ, ਕਹਿੰਦੇ ਵਚਨ ਸੁਣ ਕੇ ਮੰਨਣਾ, ਤੇ ਬਹੁਤ ਘੱਟ ਨੇ ਜਿਹੜੇ ਸਤਿਗੁਰ ਦੀ ਪੂਜਾ ਕਰਦੇ ਹੈ, ਬਹੁਤ ਘੱਟ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੈ। ਮੱਥੇ ਤਾਂ ਬਹੁਤ ਟੇਕ ਜਾਂਦੇ, ਇਕੱਲਾ ਮੱਥਾ ਟੇਕਣ ਨਾਲ ਨਿਗਲ ਬਣਦੀ, ਮੱਥਾ ਟੇਕਣ ਦਾ ਵੀ ਇਹੀ ਅਰਥ ਹੈ ਵੀ ਮੈਂ ਖੋਪੜੀ ਗੁਰੂ ਜੀ ਦੇ ਚਰਨਾਂ ਚ ਰੱਖਦਾ ਹਾਂ, ਭਾਲ ਕੇ ਆਪਣੀ ਮਨਮਤੀ ਛੱਡਦਾ ਹਾਂ, ਆਤਮ ਸਮਾਪਣ ਖੋਪੜੀ ਚਰਨਾਂ ਚ, ਵੀ ਆਪਣੀ ਮਤ ਛੱਡਦਾ ਹਾਂ, ਗੁਰੂ ਦੀ ਮਤ, ਗੁਰੂ ਦਾ ਵਚਨ ਸੁਣ ਕੇ ਮੰਨਣ ਦਾ ਪ੍ਰਣ ਕਰਦਾ ਹੈ, ਕਿ ਪ੍ਰਣ ਕਰਕੇ ਬੈਠਣਾ, ਮੱਥਾ ਟੇਕ ਕੇ ਬੈਠਣ ਦਾ ਇਹੀ ਅਰਥ ਹੈ ਵੀ ਪ੍ਰਣ ਕਰਕੇ ਬੈਠਾ ਵੀ ਮੈਂ ਗੁਰੂ ਦਾ ਵਚਨ ਸੁਣ ਕੇ ਮੰਨੂੰਗਾ, ਇਹ ਤਾਂ ਪ੍ਰਣ ਹੈ ਮੱਥਾ ਟੇਕਣਾ ਤਾਂ। ਤੇ ਜੇ ਮੱਥਾ ਟੇਕ ਕੇ ਗੁਰੂ ਦਾ ਵਚਨ ਨਹੀਂ ਮੰਨਿਆ, ਵੀ ਮੱਥਾ ਟੇਕਿਆ ਵੀ ਮਨਜ਼ੂਰ ਨਹੀਂ। ਅਪਰਾਧੀ ਦੋਣਾ ਦੇ ਵਿੱਚ ਜੋ ਹੰਤਾ ਮਿਰਗਾ ਦੇ ਸੀਸ ਨਵਾਇਆ, ਕਿਹਾ ਸੀ ਸੀਸ ਨਵਾਉਣ ਦਾ ਕੀ ਹੈ, ਮੱਥਾ ਟੇਕਣ ਦਾ ਕੀ ਹੈ, ਨਹੀਂ ਲਿਖਿਆ ਦੱਸੋ। ਜਿਵੇਂ ਜੇ ਲਿਖਿਆ ਨਾ, ਜੇ ਵਚਨ ਸੁਣ ਕੇ ਮੰਨਦੇ ਨੀ, ਮੱਥਾ ਟੇਕਣ ਦਾ ਕੀ ਹੈ, ਟੇਕੋ ਨਾ ਟੇਕੋ ਇੱਕ ਬਰਾਬਰ ਹੈ, ਜਿਹਨੇ ਵਚਨ ਸੁਣ ਕੇ ਨੀ ਮੰਨਿਆ ਉਹ ਮੱਥਾ ਟੇਕਿਆ ਤੇ ਨਾ ਟੇਕਿਆ ਇੱਕ ਬਰਾਬਰ ਹੈ, ਕਿਉਂਕਿ ਮੱਥਾ ਟੇਕਣ ਦਾ ਅਰਥ ਇਹੀ ਹੁੰਦਾ ਕਿ ਮੈਂ ਮਨ ਮਤ ਛੱਡਦਾ, ਗੁਰੂ ਦਾ ਵਚਨ ਮੰਨਦਾ, ਏਦਾਂ ਨੀਵੀਂ ਪਾਉਣ ਦਾ ਮਤ ਬੰਨੀ ਕਰਦਾ, ਏਦਾਂ ਤਾਂ ਕਹਿੰਦੇ ਸੀਸ ਨਵਾਇਆ ਕਿਹਾ ਸੀ ਜਾਂ ਏਦਾਂ ਕਸੁੱਤੇ ਜਾਏ, ਏਦਾਂ ਮੱਥਾ ਟੇਕਣ ਦੀ ਗੱਲ ਤਾਂ ਕਹਿੰਦੇ ਅਪਰਾਧੀ ਦੂਣਾ ਨੇ ਵੈ, ਜੋ ਹੰਤਾ ਮਿਰਗਾ ਹੈ, ਜੋ ਸ਼ਿਕਾਰੀ ਮਿਰਗ ਦਾ ਸ਼ਿਕਾਰ ਕਰਦਾ ਉਹ ਕਈ ਵਾਰੀ ਮਿਰਗ ਨੂੰ ਵੇਖ ਕੇ ਲੰਬਾ ਵੀ ਪੈ ਜਾਂਦਾ, ਘਾਤ ਲਾਉਣੀ ਹੁੰਦੀ ਹੈ, ਹੁਣ ਸ਼ਿਕਾਰੀ ਮਿਰਗ ਨੂੰ ਡੰਡੌਤ ਵੰਦਨਾ ਕਰਦਾ, ਕੱਪ ਵੀ ਨੀਵੀਂ ਹੈ ਨਾ। ਤੇ ਜੇ ਮੱਥਾ ਟੇਕ ਵੀ ਗੁਰੂ ਦਾ ਵਚਨ ਨਹੀਂ ਮੰਨਦੇ ਤੇ ਮੱਥਾ ਟੇਕਿਆ ਵੀ ਕਿਸੇ ਲੇਖੇ ਵਿੱਚ ਨਹੀਂ। ਸੁਣ ਕੇ ਇੱਕ ਵੀ ਵਚਨ ਨਹੀਂ ਕਦੇ ਮੰਨੇ, ਕਿਹਾ ਜੀ ਮੱਥਾ ਟੇਕ ਲਿਆ, ਰੁਪਈਆ ਚੜਾਤਾ, ਅਰਮਾਨ ਦਾ ਚੜਾਤਾ, ਦੇਖ ਖਰਾ ਠੀਕ ਹੈ ਜੀ, ਮੰਨ ਤਾਂ ਲਿਆ, ਹੁਣ ਆਏ ਅੰਸ਼ਾਂ ਤਾਂ ਦੇ ਕੇ ਆਉਂਦੇ ਹਾਂ, 10 ਰੁਪਏ ਹੁਣ ਮੰਨੀ ਤਾਂ ਜਾਂਦੇ, ਹੋਰ ਕਿਵੇਂ ਮੰਨੀਏ? ਅਸੀਂ ਕਹਿੰਦੇ ਨਾ ਬਹੁਤ ਮੰਨੀ ਤਾਂ ਜਾਂਦੇ, ਇਹ ਕੋਈ ਮੰਨਣਾ ਮੰਨਣਾ ਨੀ ਕਿਤੇ ਕੰਮ ਵੀ ਸੰਗਰਾਮ ਤੇ 10 ਰੁਪਏ ਦੇ ਆ ਤੇ ਮੰਨ ਲੈ, ਅਤੇ ਮੰਨੋ ਗੁਰੂ ਦੇ ਵਚਨਾਂ ਨੂੰ ਸੁਣ ਕੇ ਮੰਨੋ। ਤੇ ਹੁਣ ਤੱਕ ਕੀ ਸੁਣ ਲਿਆ ਤਾਂ ਦੋ ਸਬਜੈਕਟਾਂ ਤੇ ਗੱਲ ਸੁਣ ਲਈ, ਵੀ ਗੁਰੂ ਦੀ ਹਜ਼ੂਰੀ ਚ ਬੈਠ ਕੇ ਗੁਰੂ ਦੀ ਬਾਣੀ ਸੁਣ ਲਈ, ਸਾਰੇ ਨਹਾਉਣ ਹੋ ਗਏ, ਕੋਈ ਲੋੜ ਨੀ ਕਪਾਲ ਕਪੂਰ ਮੋਚਨ ਕਿਤੇ ਨਹਾਉਣ ਜਾਣਾ, ਸੁਣ ਲਈ ਨਾ ਗੱਲ ਇਹ, ਤੇ ਇਹਨੂੰ ਮੰਨ ਲਿਓ ਵੀ ਕਪਾਲ ਮੋਚਨ ਨੀ ਨਹਾਉਣ ਜਾਣਾ, ਦਸਵੇਂ ਹੁਣ ਗਾਹਾਂ ਇਹਨੂੰ ਹੁੰਦੇ ਜੀ ਕਹਿੰਦੇ ਮੰਨਣਾ, ਸੁਣ ਲਈ ਨਾ ਗੱਲ ਵੀ ਇੱਕ ਦੀ ਗੱਲ ਇੱਥੇ ਦੂਜੇ ਨੂੰ ਨੀ ਮੰਨਣਾ, ਤੇ ਉਹਨੇ ਸੁਣ ਕੇ ਮੰਨ ਲਿਆ ਵੀ ਮੁੜ ਕੇ ਆ ਜਿੱਥੋਂ ਕਿਸੇ ਦੇਵੀ ਦੇਵਤੇ ਨੂੰ, ਕਿਸੇ ਬਾਬੇ ਪੀਰ ਨੂੰ, ਕਿਸੇ ਕਬਰ ਸਮਾਧ ਮੜੀ ਮਸਾਣੀ ਤੇ ਕਿਤੇ ਨੀ ਜਾਣ ਕਿਸੇ ਨੂੰ ਨੀ ਮੰਨਣਾ। ਇਹ ਬਾਣ ਬਾਣੀ ਦੇ ਵਚਨ ਨੇ, ਇਸ ਤੋਂ ਪਹਿਲਾਂ ਤਾਂ ਬਾਣੀ ਸਾਰੀ ਵਿਚਾਰ ਲਈ ਨਾ, ਦੋ ਗੱਲਾਂ ਚ ਹੋ ਗਈਆਂ ਨੇ, ਇਹਨਾਂ ਦੋਨਾਂ ਗੱਲਾਂ ਨੂੰ ਮੰਨ ਲਿਓ, ਹੁਣ ਸ੍ਰੀ ਮੰਨ ਦੀ ਗੱਲ ਸਤਿਗੁਰੂ ਦੀ ਖੁਸ਼ੀ ਮਿਲ ਜਾਂਦੀ, ਜੇ ਮੰਨੀ ਨਾ ਸੁਣ ਕੇ ਉਹਦਾ ਵੀ ਖਿਆਲ ਪਤਾ, ਫਿਰ ਉਹ ਗੱਲ ਹੋ ਗਈ ਕਿ ਵੀਰ ਸਾਚਾ ਸਤਿਗੁਰ ਕਿਆ ਕਰਿਆ, ਜੋ ਸਿੱਖਾਂ ਮੈਂ ਚੂਕ ਕਹਿੰਦੇ ਇੱਕ ਨਾ ਲਾਗੀ ਹੈ ਜੋ ਬਾਂਸ ਵਜਾਈ ਹੈ ਫੂਕ। ਤੇ ਫਿਰ ਜੇ ਗੁਰੂ ਦਾ ਵਚਨ ਸੁਣ ਕੇ ਇੱਕ ਕੰਮ ਦੂਜੇ ਕੰਮ ਕੱਢ ਦਿੱਤਾ, ਤੇ ਫਿਰ ਸਾਚਾ ਸਤਿਗੁਰ ਕਿਆ ਕਰਿਆ। ਜਿਵੇਂ ਵੈਦ ਡਾਕਟਰ ਜੇ ਮਰੀਜ਼ ਵਚਨ ਨੀ ਮੰਨਦਾ, ਪਰਹੇਜ ਰੱਖਦਾ ਨੀ, ਦਵਾਈ ਖਾਂਦਾ ਨੀ, ਵੈਦ ਡਾਕਟਰ ਕੀ ਕਰੇ? ਤੇ ਸਿੱਖ ਵਚਨ ਸੁਣ ਕੇ ਮੰਨਦਾ ਨੀ, ਫਿਰ ਗੁਰੂ ਵੀ ਕੀ ਕਰੇ? ਫਿਕਰਾ ਭਾਵ ਕਿਵੇਂ ਹੋਣਾ? ਡਾਕਟਰ ਨੇ ਤਾਂ ਪਰਹੇਜ ਦੱਸਣੇ, ਦਵਾਈ ਦੱਸਣੀ ਹੈ, ਅੱਗੇ ਤਾਂ ਤੇਰੀ ਡਿਊਟੀ ਹੈ ਨਾ, ਹੁਣ ਗੁਰੂ ਦਾ ਵਚਨ ਸੁਣ ਕੇ ਮੰਨਣਾ ਤੇਰਾ ਫਰਜ਼ ਬਣਦਾ। ਜੇ ਆਪਣੇ ਆਪ ਤੇ ਕਿਰਪਾ ਕਰਨੀ ਹੁੰਦੀ ਹੈ ਨਾ ਕਿਸੇ ਕੋਲੋਂ, ਜੋ ਕਿਰਪਾ ਦੇ ਅਰਥ ਕੱਲ ਵੀ ਹੋਇਆ ਸੀ, ਫਿਰ ਮੈਂ ਸੰਖੇਪ ਚ ਕਹਿ ਦੇਵਾਂ, ਕਿਰਪਾ ਬਹੁਤੇ ਕਹਿ ਦਿੰਦੇ ਆ, ਜਾਨੀ ਕਿ ਜਦੋਂ ਕਿਰਪਾ ਹੋ ਗਈ, ਕਿਰਪਾ ਹੁਣ ਫਰਜ ਕਰੋ, ਕਿਰਪਾ ਦੀ ਗੱਲ ਸਮਝਣ ਵਾਸਤੇ, ਇੱਕ ਤਾਂ ਕਿਰਪਾ ਮਨੁੱਖਾ ਜਨਮ ਮਿਲ ਗਿਆ, ਇਹ ਪਰਮਾਤਮਾ ਦੀ ਕਿਰਪਾ ਹੋ ਚੁੱਕੀ ਹੈ, ਇਹ ਕਿਰਪਾ ਹੋ ਚੁੱਕੀ ਹੈ ਕਿ ਪਰਮਾਤਮਾ ਦੇ ਮਿਲਣ ਦੀ ਵਾਰੀ, ਜੋ ਕਿ ਮਨੁੱਖਾ ਜਨਮ ਹੈ, ਇਹ ਚਾਂਸ ਕਹੋ, ਵਾਰੀ ਕਹੋ, ਅਵਸਰ ਕਹੋ, ਇਹ ਆਪਾਂ ਨੂੰ ਮਿਲ ਗਿਆ, ਮੌਕਾ ਮਿਲ ਗਿਆ। ਭਾਈ ਪ੍ਰਾਪਤ ਮਾਨੁਖ ਵਿਹੁਰੀਆ ਗੋਬਿੰਦ ਮਿਲਣਾ ਕੀ, ਇਹ ਤੇਰੀ ਵਾਰੀ ਆ, ਅਦਨ ਵਾਰੀ ਦੇਤੀ ਨਾ, ਚਾਂਸ ਦੇਤਾ ਨਾ, ਕਿਉਂਕਿ ਪਰਮਾਤਮਾ ਕੇਵਲ ਮਨੁੱਖਾ ਸਰੀਰ ਦੇ ਅੰਦਰੋਂ ਮਿਲਦਾ, ਕੇਵਲ ਮਨੁੱਖਾ ਸਰੀਰ ਦੇ ਅੰਦਰੋਂ, ਇਹ ਤੈਨੂੰ ਵਾਰੀ ਆ, ਜੇ ਤੈਨੂੰ ਸਰੀਰ ਦੇਤਾ ਨਾ ਬੰਦਿਆਂ, ਮਨੁੱਖਾ ਸਰੀਰ, ਇਹ ਪਰਮਾਤਮਾ ਦੀ ਕਿਰਪਾ ਹੋ ਗਈ, ਪਰਮਾਤਮਾ ਦੀ, ਪਰ ਬਹੁਤਿਆਂ ਨੂੰ ਪਤੀ ਦੀ ਵੀ ਕਿਰਪਾ ਤਾਂ ਹੋ ਗਈ, ਆ ਕਈਆਂ ਨੂੰ ਤਾਂ ਕਹੀ ਗਏ, ਕਿਸੇ ਨੂੰ ਮੰਨ ਲਓ। ਭਾਈ ਤੂੰ ਅਮਰਤ ਛੱਕ, ਗੁਰੂ ਵਾਲਾ ਬਾਣਾ ਬਾਣੀ ਪੜਿਆ ਤਾਂ ਨਾਮ ਜਪਿਆ ਕਰ, ਕਹਿੰਦਾ ਜੀ ਜਿੱਤੇ ਮੇਰੇ ਤੇ ਕਿਰਪਾ ਹੋ ਗਈ ਉੱਥੇ ਮੈਂ ਵੀ ਛੱਕ ਲਾ, ਵੀ ਕਿਰਪਾ ਤਾਂ ਹੋ ਗਈ, ਕਹਿੰਦਾ ਜੀ ਮੈਂ ਵੀ ਛੱਕ ਲੂ, ਜਿੱਤੇ ਹੋ ਗਈ, ਜਿੱਤੇ ਹੋ ਗਈ ਕਹੂ, ਵੀ ਜਿੱਤੇ ਹੋ ਗਈ ਕਿੱਦੇ, ਤੂੰ ਪਸ਼ੂ ਮੈਂ ਪਸ਼ੂ ਤਾਂ ਇਹ ਗੱਲ ਕਹਿ ਸਕਦਾ ਵੀ ਜਿੱਤੇ ਮੇਰੇ ਤੇ ਕਿਰਪਾ ਹੋ ਗਈ, ਭਾਵ ਮਨੁੱਖਾਂ ਜਨਮ ਮਿਲ ਗਏ ਮੈਂ ਵੀ ਅੰਮ੍ਰਿਤ ਛਕੂ, ਉਹ ਮੂਰਖਾਂ ਕਿਰਪਾ ਤਾਂ ਹੋ ਗਈ, ਬੰਦਿਆਂ ਨੂੰ ਹੀ ਅੰਮ੍ਰਿਤ ਛਕਾਇਆ ਜਾਂਦਾ, ਪਸ਼ੂਆਂ ਨੂੰ ਹੀ ਛਕਾਇਆ ਜਾਂਦਾ। ਬੋਲੋ ਸਤਨਾਮ। ਇਹ ਬੰਦਾ ਹੋ ਗਿਆ ਜਿੱਦੇ ਮੇਰੇ ਤੇ ਕਿਰਪਾ ਹੋਊਗੀ, ਤੇਰੇ ਤੇ ਕਿਰਪਾ ਹੋ ਤਾਂ ਗਈ, ਮਨੁੱਖਾਂ ਜਨਮ ਦਾ ਮਿਲ ਗਿਆ, ਬੰਦੇ ਨੂੰ ਹੀ ਛਕਾਉਂਦੇ ਆ, ਤਾਂ ਤੂੰ ਪਸ਼ੂ ਤਾਂ ਹੈ ਨੀ, ਵੀ ਜਦੋਂ ਗੁਰਦੁਆਰੇ ਨੇ ਤੈਨੂੰ ਮੋੜ ਦਿੰਦੇ ਵੀ ਮੁੜ ਜਾ ਕਿੱਥੇ ਆ ਗਿਆ, ਪਸ਼ੂ ਨੂੰ ਤਾਂ ਭਟਕਾਏ ਜਿਹੜੇ ਬਈ ਉਹ ਮੋੜੀ 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 ਕਿੱਥੇ ਤੁਰਿਆ ਆਉਂਦਾ ਕੁੱਤਾ, ਤੇ ਕਿੱਧਰ ਤੁਰਿਆ ਆਉਂਦਾ ਪਸ਼ੂ, ਮੋੜਦੇ ਮੋੜਦੇ ਨੂੰ ਪਿੱਛੇ ਮੋੜਦਾ, ਤੂੰ ਪਸ਼ੂਆਂ ਵੀ ਤੈਨੂੰ ਵੜਨ ਨੀ ਦਿੰਦੇ, ਪਸ਼ੂ ਤਾਂ ਨੀ ਤੂੰ, ਕਿਰਪਾ ਤਾਂ ਹੋ ਗਈ ਕਿਸੇ ਬੰਦੇ ਨੂੰ ਬਣ ਕੇ, ਤਾਂ ਮਨੁੱਖਾਂ ਜਨਮ ਹੋ ਕੇ ਵੀ ਜਿੱਦੇ ਕਿਰਪਾ ਹੋ ਗਈ, ਜਿੱਦੇ ਕਿਤੇ ਹੋ ਗਈ ਕਿਰਪਾ ਤਾਂ ਤੇ ਬਹੁਤਿਆਂ ਨੂੰ ਪਤਾ ਹੀ ਨਹੀਂ, ਤਾਂ ਤੇ ਕਿਰਪਾ ਹੋ ਗਈ, ਬੰਦੇ ਨੂੰ ਅੰਮ੍ਰਿਤ ਛਕਾਇਆ ਜਾਂਦਾ, ਪਸ਼ੂ ਨੂੰ ਯਾਦ ਰੱਖਿਓ ਇੱਕ ਗੱਲ, ਤਾਂ ਤੇ ਇਹ ਕਿਰਪਾ ਹੋ ਚੁੱਕੀ ਹੈ, ਪਹਿਲਾਂ ਤਾਂ ਜਨਮ ਜਾਣੀ ਕਿ ਮਨੁੱਖਾ ਜਨਮ ਇਹ ਕਿਰਪਾ ਹੋਈ, ਫਿਰ ਦੂਸਰੀ ਕਿਰਪਾ ਹੁੰਦੀ ਹੈ ਵਾਹਿਗੁਰੂ ਦੀ, ਪਹਿਲੀ ਕਿਰਪਾ ਦਾ ਪਹਿਲਾ ਰੂਪ ਕਹਿ ਲਓ ਆਪਾਂ, ਕਿਰਪਾ ਦਾ ਪਹਿਲਾ ਰੂਪ ਮਨੁੱਖਾ ਜਨਮ, ਕਿਰਪਾ ਦਾ ਦੂਜਾ ਰੂਪ ਮਾਤਾ ਪਿਤਾ ਨੇ ਤੈਨੂੰ ਪਾਲ ਦਿੱਤਾ, ਵਾਹਿਗੁਰੂ ਕੀ ਕਰਦਾ ਹੈ ਮਾਤਾ ਪਿਤਾ ਦੇ ਵਿੱਚ ਮਮਤਾ ਰੂਪ ਹੋ ਕੇ ਪ੍ਰਗਟ ਹੋ ਜਾਂਦਾ, ਮਾਤਾ ਪਿਤਾ ਦੀ ਮਮਤਾ ਜਿਹੜੀ ਇਹ ਵੀ ਵਾਹਿਗੁਰੂ ਦੀ ਕਿਰਪਾ ਹੈ, ਜਦੋਂ ਬੱਚੇ ਦਾ ਜਨਮ ਹੁੰਦਾ ਨਾ, ਕੱਲਾ ਬੱਚੇ ਦਾ ਜਨਮ ਨਹੀਂ ਹੁੰਦਾ, ਮਾਂ ਦਾ ਜਨਮ ਵੀ ਹੁੰਦਾ, ਮਾਂ ਦੀ ਮਮਤਾ ਜਨਮ ਲੈਂਦੀ ਹੈ, ਮਾਂ ਦਾ ਜਨਮ ਵੀ ਹੁੰਦਾ, ਕੱਲੇ ਬੱਚੇ ਦਾ ਜਨਮ ਨਹੀਂ ਹੁੰਦਾ, ਤਾਂ ਤੇ ਵਾਹਿਗੁਰੂ ਨੇ ਮਮਤਾ ਪਾ ਦਿੱਤੀ, ਮਮਤਾ ਉਹ ਕੀ ਹੈ, ਉਹ ਵੀ ਵਾਹਿਗੁਰੂ ਦੀ ਕਿਰਪਾ, ਉਹ ਮਮਤਾ ਹੀ ਪਾਲਦੀ ਹੈ ਨਾ, ਤਾਂ ਤੇ ਇਹ ਕਿਰਪਾ ਹੋ ਗਈ ਵੇਖ। ਫਿਰ ਕਿਰਪਾ ਦਾ ਤੀਜਾ ਰੂਪ ਕੀ ਹੈ, ਤਾਂ ਤੇ ਗੁਰੂ ਮੱਤ ਦਿੰਦਾ ਸਾਨੂੰ। ਗੁਰਮਿਆਂ ਉਸ ਮਾਈ ਸ਼ਬਦ ਵਰਤਾਇਆ ਤਾਂ ਵਾਹਿਗੁਰੂ ਜੀ ਨੇ ਗੁਰੂ ਸਰੂਪ ਦੇ ਵਿੱਚ ਸਾਨੂੰ ਸਾਰੀ ਜੀਵਨ ਜਾਂਚ ਦੱਸਤੀ, ਜਿਉਣ ਦਾ ਢੰਗ ਤਰੀਕਾ ਦੱਸਦਾ ਨਾ, ਇਹ ਕਿਰਪਾ ਹੈ। ਮਾਤਾ ਪਿਤਾ ਰਾਹੀਂ ਤੈਨੂੰ ਪਾਲਤਾ ਮਮਤਾ ਰੂਪ ਹੋ ਕੇ, ਫਿਰ ਗੁਰੂ ਰਾਹੀਂ ਤੈਨੂੰ ਪਰਮਾਤਮਾ ਜਿਉਣ ਦਾ ਢੰਗ ਤਰੀਕਾ ਦੱਸ ਰਿਹਾ। ਜੀਵਨ ਜਾਂਚ ਕਹੋ, ਪ੍ਰੈਕਟੀਕਲ ਵੇ ਆਫ ਲਾਈਫ ਕਹੋ, ਜਿਉਣ ਦਾ ਢੰਗ ਤਰੀਕਾ ਕਹੋ, ਜੀਵਨ ਜਾਂਚ ਕਹੋ, ਜੀਵਨ ਦੀ ਕਲਾ ਕਹੋ, ਆਰਟ ਆਫ ਲਿਵਿੰਗ ਕਹੋ, ਇਹ ਤੈਨੂੰ ਦੱਸ ਰਿਹਾ ਗੁਰੂ। ਤੇ ਚੌਥੀ ਕਿਰਪਾ ਆਪਣੇ ਆਪ ਤੇ ਕਰਨੀ ਹੁੰਦੀ, ਢੰਗ ਦੇ ਬੋਲ ਜਾਓ। ਯਾਦ ਰੱਖਿਓ, ਪਹਿਲੀ ਕਿਰਪਾ ਮਨੁੱਖਾ ਜਨਮ, ਦੂਜੀ ਕਿਰਪਾ ਮਾਤਾ ਪਿਤਾ ਦੀ ਮਮਤਾ, ਉਹ ਮਾਤਾ ਪਿਤਾ ਨੇ ਤੈਨੂੰ ਪਾਲ ਦਿੱਤਾ, ਤੇ ਤੀਸਰੀ ਕਿਰਪਾ ਗੁਰੂ ਜੀ ਕਰ ਰਹੇ ਹੈ, ਤੈਨੂੰ ਜਿਉਣ ਦਾ ਢੰਗ ਤਰੀਕਾ ਦੱਸ ਰਹੇ ਹੈ। ਚੌਥੀ ਕਿਰਪਾ ਆਪਣੇ ਆਪ ਤੇ ਆਪ ਕਰਨੀ ਹੁੰਦੀ ਹੈ, ਉਹ ਕਿਹੜੀ ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਉਹ ਜੇ ਆਪਣੇ ਆਪ ਤੇ ਕਿਰਪਾ ਕਰੇ ਵੀ ਗੁਰੂ ਦਾ ਸ਼ਬਦ ਗੁਰੂ ਦਾ ਬਚਨ ਸੁਣ ਕੇ ਕਮਾਵੇ। ਬੋਲੋ ਸਤਨਾਮ। ਜਿਵੇਂ ਮਰੀਜ਼ ਨੇ ਆਪਣੇ ਆਪ ਤੇ ਡਾਕਟਰ ਕਿਰਪਾ ਕਰ ਦਿੰਦਾ ਪਰਹੇਜ਼ ਦੱਸਦਾ ਤਾਂ ਕਿ ਦਵਾਈ ਨੁਸਖਾ ਦੱਸਦਾ, ਮਰੀਜ਼ ਨੇ ਆਪਣੇ ਆਪ ਤੇ ਕਿਰਪਾ ਵੀ ਕਰਨੀ ਹੈ। ਕਿਹੜੀ ਕਿਰਪਾ? ਵੀ ਡਾਕਟਰ ਦਾ ਬਾਇਨ ਦਾ ਬਚਨ ਮੰਨਣਾ ਹੀ, ਆਪਣੇ ਆਪ ਤੇ ਕਿਰਪਾ। ਵੀ ਸਾਡੇ ਕੋਲ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ, ਉਹਨੂੰ ਡਾਕਟਰ ਨੇ ਕਹਿ ਦਿੱਤਾ ਵੀ ਲੈ ਵੀ ਤੂੰ ਲੂਣ ਨੀ ਖਾਣਾ, ਘੀ ਨੀ ਖਾਣਾ, ਆਹ ਤੈਨੂੰ ਨੁਸਖਾ ਲਿਖਤਾ। ਨੁਸਖਾ ਕਹਿ ਲਓ ਜਿਵੇਂ ਅੱਜ ਕੱਲ੍ਹ ਪ੍ਰੈਸਕ੍ਰਿਪਸ਼ਨ ਕਹਿ ਦਿੰਦੇ ਹਾਂ, ਰੈਡੀਮੇਡ ਬਣੀਆਂ ਬਣਾਈਆਂ ਦਵਾਈਆਂ ਆਉਣਗੀਆਂ, ਭਾਵ ਕਿ ਤੂੰ ਆਹ ਦਵਾਈ ਖਾਣੀ ਹੈ, ਉਹ ਲਿਖ ਦਿੱਤੀ, ਆਹ ਪਰਹੇਜ਼ ਰੱਖਣਾ, ਲੂਣ ਘੀ ਜਮਾਂ ਬੰਦ। ਦੱਸ ਤਾਂ ਕਿਰਪਾ ਕਰਤੀ ਨਾ ਡਾਕਟਰ ਨੇ, ਕਿ ਡਾਕਟਰ ਦੀ ਕਿਰਪਾ ਹੈ, ਸਾਰਾ ਕੁਝ ਦੱਸਤਾ। ਤੇ ਜੇ ਮਰੀਜ਼ ਆਪਣੇ ਆਪ ਤੇ ਕਿਰਪਾ ਨਾ ਕਰੇ ਤਾਂ, ਕਿਉਂਕਿ ਦਸਤਾਂਤ ਨਾਲ ਗੱਲ ਸਮਝ ਆਉਂਦੀ ਹੈ, ਜੇ ਮਰੀਜ਼ ਆਪਣੇ ਆਪ ਤੇ ਕਿਰਪਾ ਨਾ ਕਰੇ, ਨਾ ਤਾਂ ਪਰਹੇਜ਼ ਰੱਖਿਆ ਲੂਣ ਘੀ ਦਾ, ਨਾ ਟਾਈਮ ਨਾਲ ਦੱਸੀ ਦਵਾਈ ਖਾਧੀ, ਫਿਰ ਕੱਲੀ ਡਾਕਟਰ ਦੀ ਕਿਰਪਾ ਤੰਦਰੁਸਤੀ ਨਹੀਂ ਦਿੰਦੀ, ਜੇ ਮਰੀਜ਼ ਆਪਣੇ ਆਪ ਤੇ ਕਿਰਪਾ ਨਹੀਂ ਕਰਦਾ। ਬੋਲੋ ਸਤਨਾਮ। ਦਸਤਾਂਤਾਂ ਸਮਝ ਆ ਗਈ ਨਾ, ਤਦ ਵੈਦ ਦੇ ਦੱਸੇ ਮੁਤਾਬਕ ਪਰਹੇਜ਼ ਰੱਖ ਕੇ ਦਵਾਈ ਖਾਣੀ ਆਪਣੇ ਆਪ ਤੇ ਕਿਰਪਾ ਹੁੰਦੀ ਹੈ, ਆਪਣੇ ਆਪ ਤੇ ਕਿਰਪਾ ਕਰਨੀ ਹੀ ਪੈਂਦੀ ਹੈ, ਨਹੀਂ ਵੀ ਗੱਲ ਹੁੰਦਾ। ਤੇ ਇੱਧਰ ਜਿਹੜਾ ਲਾ ਲਓ ਆਪਾਂ ਕਿ ਸਤਿਗੁਰ ਦਾ ਬਚਨ ਸੁਣ ਕੇ ਅਮਲ ਕਰਨਾ, ਬਚਨ ਦੇ ਉੱਤੇ ਗੁਰੂ ਦੇ ਬਚਨ ਨੂੰ ਕਮਾਉਣਾ, ਇਹ ਆਪਣੇ ਆਪ ਤੇ ਕਿਰਪਾ ਕਰਨੀ ਹੈ। ਆਪਣੇ ਆਪ ਤੇ ਕਿਰਪਾ ਕਰੇ ਜੇ ਆਪਣੀ ਤਾਂ ਗੁਰਤਾ ਸ਼ਬਦ ਕਮਾਹੇ, ਤਾਂ ਕਿ ਇਹ ਜੇ ਨਾ ਕੀਤਾ ਪਿਆਰਾ ਗੁਰੂ ਦਾ ਬਚਨ ਸੁਣ ਕੇ ਨਾ ਮੰਨਿਆ, ਫਿਰ ਸਾਰਾ ਜੀਵਨ ਐਵੇਂ ਗਿਆ, ਫਿਰ ਕੁਛ ਨੀ ਬਣਨਾ। ਤਾਂ ਕਿ ਅਸਲ ਰੂਪ ਦੇ ਵਿੱਚ ਗੁਰੂ ਨੂੰ ਮੰਨਣਾ ਸ਼ੁਰੂ ਕਰ ਦਿਓ, ਵੀ ਬਚਨ ਨੂੰ ਸੁਣ ਕੋ, ਗੁਰੂ ਦੇ ਬਚਨ ਨੂੰ ਆਖਾਂ ਸਮੇਤ ਵਿਚਾਰ ਕਰੋ, ਸਟੀਕ ਲੈ ਆਓ ਘਰ ਘਰ, ਜਾਂ ਪੰਦਰਾਂ ਦਸ ਦਸ ਗੁਰਸਿੱਖ ਮਿਲ ਕੇ ਲੈ ਆਓ, ਦਸ ਦਸ ਭਾਅ ਲਾਉਂਦੇ ਆ। ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਦਾ ਸਟੀਕ ਲੈ ਆਓ ਪਹਿਲਾਂ, ਜੇ ਇਕੱਲਾ ਨਹੀਂ ਲਿਆ ਸਕਦਾ ਦਸ ਸਿੰਘ ਮਿਲ ਕੇ ਲੈ ਆਓ, ਇਕੱਠੇ ਹੋ ਕੇ ਬਾਣੀ ਦੀ ਵਿਚਾਰ ਕਰੋ, ਗੁਰੂ ਘਰਾਂ ਚ ਆਖਾਂ ਸਮੇਤ ਬਾਣੀ ਦੀ ਵਿਚਾਰ ਕਰੋ, ਜੋ ਸਮਾਂ ਮਿਲਦਾ ਦੁਕਾਨ ਦਾ, ਦੁਕਾਨ ਤੇ ਕੋਈ ਕੰਮ ਵਗੈਰਾ ਨਹੀਂ, ਬਾਣੀ ਦੀ ਵਿਚਾਰ ਕਰੋ। ਤਾਂ ਏਦਾਂ ਜਾਣੀ ਕਿ ਜੇ ਅਸੀਂ ਬਾਣੀ ਦੀ ਵਿਚਾਰ ਕਰਾਂਗੇ, ਕਿਸਾਨ ਖੇਤ ਚੱਲਦਾ ਹੀ ਇਹ ਕੰਮ ਕਰ ਸਕਦਾ, ਪਾਣੀ ਲੱਗ ਰਿਹਾ, ਪਾਣੀ ਤਾਂ ਮੋਟਰ ਚੱਲੀ ਜਾਂਦੀ ਹੈ, ਲੱਗ ਰਿਹਾ, ਤੂੰ ਬੈਠਣਾ ਹੀ ਹੈ ਨਾ, ਕਰ ਬਾਣੀ ਦੀ ਵਿਚਾਰ ਕਰ, ਜਾਂ ਨਾਮ ਜਪ, ਦੋ ਕੰਮ ਨੇ, ਬਾਣੀ ਦੀ ਵਿਚਾਰ ਤੋਂ ਹੀ ਹੌਲੀ ਹੌਲੀ ਪ੍ਰੇਮ ਪੈਣਾ, ਅਸਲ ਦੇ ਵਿੱਚ ਫੇਰ ਜਾਣੀ ਕਿ ਅੱਗੇ ਦਾ ਮਾਰਗ ਖੁੱਲਦਾ। ਤੈਨੂੰ ਨਹੀਂ ਹੋਣ ਲੱਗਾ ਰੱਬ ਸਿੱਧੀ ਦੇਖਣੇ ਵਿਚਾਰ, ਜੇ ਗੁਰੂ ਦੇ ਦਰਸ਼ਨ ਵਿਚਾਰ ਦੁਆਰਾ ਕਰਾਂਗੇ, ਫਿਰ ਪਰਮਾਤਮਾ ਨਾਲ ਪਿਆਰ ਪੈਂਦਾ, ਫਿਰ ਅੰਦਰੋਂ ਉਹਦੇ ਮਿਲਾਪ ਦੀ ਤੜਪ ਪੈਦਾ ਹੁੰਦੀ ਹੈ, ਬਾਣੀ ਸੁਣ ਸੁਣ ਕੇ, ਬਾਣੀ ਨੂੰ ਸਮਝ ਸਮਝ ਕੇ, ਫਿਰ ਉਹ ਜੋ ਤੜਪ ਪੈਦਾ ਹੋਗੀ, ਫਿਰ ਅੰਤਰਮੁਖ ਹੋਣਾ, ਨਹੀਂ ਤਾਂ ਰੁੱਖਾ ਰੁੱਖਾ ਹੁੰਦਾ। ਪਹਿਲਾਂ ਗੁਰਬਾਣੀ ਸੁਣ ਮੈਲ ਗਵਾਏ, ਪਹਿਲਾਂ ਤਾਂ ਗੁਰਬਾਣੀ ਸੁਣ ਸੁਣ ਕੇ ਤੇਰੀ ਮੈਲ ਖਤਮ ਹੋਣੀ ਹੈ, ਫਿਰ ਸਹਿਜੇ ਹਰ ਨਾਮ ਮਨ ਵਸਾਏ, ਜਦੋਂ ਗੁਰਬਾਣੀ ਸੁਣ ਸੁਣ ਕੇ ਤੇਰੇ ਅੰਦਰ ਤੜਪ ਪੈਦਾ ਹੋ ਗਈ, ਅੰਦਰਲੇ ਭੈੜੇ ਖਿਆਲ ਖਤਮ ਹੋ ਗਈ, ਮੈਲ ਨਿਕਲ ਗਈ, ਫਿਰ ਬਸ ਨਾ ਸਹਿਜੇ ਸੌਖੇ ਜਿਹੇ ਤਰੀਕੇ ਨਾਲ ਹੀ ਮਨ ਦੇ ਵਿੱਚ ਨਾਮ ਵਸ ਜੂਗਾ। ਬੋਲੋ ਸਤਨਾਮ। ਸਹਿਜੇ ਹਰ ਨਾਮ ਮਨ ਵਸਾਏ, ਸਹਿਜੇ ਹੋ ਜਾਓ ਕੰਮ, ਸਹਿਜੇ ਹੀ ਹੋ ਜਾਓ ਗੁਰਬਾਣੀ ਦੇ ਨਾਲ, ਕਿਉਂਕਿ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਥੋੜਾ ਗੁੰਜਣਾ ਪਾਵਾਂ, ਗੁਰਬਾਣੀ ਸੁਣ ਤੇ ਮੇਰਾ ਮਨ ਦਰਵਿਆ, ਮਨ ਧੀਨਾ ਵਿੱਚ ਘਰ ਆਵੇ, ਗੋ ਗੁਰਬਾਣੀ ਸੁਣ ਕੇ ਢੀਠ ਮਨ ਭਿੱਜਦਾ ਹੈ, ਦਰਵ ਕਹਿ ਲਓ, ਪਸੀਜ ਜਾਣਾ, ਢਲ ਜਾਣਾ, ਭਿੱਜ ਜਾਣਾ, ਗੁਰਬਾਣੀ ਸੁਣ ਕੇ ਮਨ ਦਰਵਦਾ ਹੈ, ਭਿੱਜਦਾ ਹੈ, ਢਲਦਾ ਹੈ, ਕਿ ਢੀਠ ਵੜਿਆ ਨਹੀਂ ਤਾਂ ਇਹ ਕਿਵੇਂ ਢਲੂ, ਗੁਰਬਾਣੀ ਸੁਣ ਤਾਂ ਮੇਰਾ ਮਨ ਦਰਵਿਆ, ਤੇ ਬਾਣੀ ਰਾਹੀਂ ਦਰਵਿਆ ਮਨ ਹੀ ਜਾਣੀ ਕਿ ਫਿਰ ਅੰਤਰਮੁਖ ਹੁੰਦਾ, ਨਹੀਂ ਹੁੰਦਾ ਮਨ ਭੀਨਾ, ਨਿੱਜ ਘਰ ਆਵੇ ਕੋ ਗੁਰਬਾਣੀ ਦੁਆਰਾ ਭੇਜਿਆ ਮਨ ਹੀ ਫਿਰ ਨਿੱਜ ਘਰ ਵਿੱਚ ਆਉਂਦਾ ਹੈ। ਫਿਰ ਜੇ ਸਰੀਰ ਦੇ ਵਿੱਚ ਖੜਦਾ ਨਹੀਂ ਤਾਂ ਖੜਦਾ ਨਹੀਂ ਤਾਂ ਨਿਮਖ ਮਾਹੇ ਚਾਰ ਪੁੰਟ ਫਿਰ ਆਵੇ ਅੱਖ ਦੇ ਫੋਰ ਦੇ ਵਿੱਚ ਚਾਰਾਂ ਦਿਸ਼ਾਵਾਂ ਦਾ ਗੇੜਾ ਲਾ ਆਉਂਦਾ ਮਨ ਟਿਕਣ ਨਾ ਪਾਵੇ ਰਾਈ ਕੇ ਟਿਕਦੇ ਹੀ ਨਹੀਂ ਤੇ ਟਿਕੂ ਕਿਵੇਂ ਇਹ ਗੁਰਬਾਣੀ ਨੂੰ ਸੁਣੋਗੇ ਬਾਣੀ ਦੀ ਵਿਚਾਰ ਕਰੋਗੇ ਫਿਰ ਕੀ ਹੁੰਦਾ ਸਾਰੇ ਪ੍ਰਮਾਣ ਬਾਣੀ ਦੀ ਮਹਾਨਤਾ ਦੇ ਨਾਲ ਨਾਲ ਇੱਕ ਤਾਂ ਗੁਰਬਾਣੀ ਸੁਣ ਮੈਂ ਲਗਵਾਏ ਇੱਕ ਗੁਰਬਾਣੀ ਸੁਣ ਤੇ ਮੇਰਾ ਮਨ ਦਰਬਿਆ ਇੱਕ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਵਚਨ ਮਨ ਤੀਰ ਲਗਾਈਆ ਗੁਰੂ ਦੇ ਵਚਨ ਗੁਰੂ ਦੀ ਬਾਣੀ ਸੁਣ ਸੁਣ ਕੇ ਮਨ ਨੂੰ ਤੀਰ ਵੱਜਦੇ ਹੈ ਤੇ ਬਾਣੀ ਸੁਣ ਸੁਣ ਕੇ ਉਦੋਂ ਮਨ ਬਿੰਨਿਆ ਗਿਆ ਨਾ ਫਿਰ ਹੀ ਅੰਦਰੋਂ ਪਰਮਾਤਮਾ ਦੇ ਮਿਲਾਪ ਦੀ ਤੜਪ ਪੈਦਾ ਹੁੰਦੀ ਹੈ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਫਿਰ ਅੰਦਰੋਂ ਪਿਆਸ ਅੰਦਰੋਂ ਤੜਪ ਪੈਦਾ ਹੁੰਦੀ ਹੈ ਗੁਰਬਾਣੀ ਸੁਣ ਕੇ ਮਿਲੀ ਹੈ ਇਹ ਤਾਂ ਕਿ ਗੁਰਬਾਣੀ ਨੂੰ ਸੁਣਨਾ ਤੇ ਗੁਰਬਾਣੀ ਦੀ ਵਿਚਾਰ ਕਰਨੀ ਅਤੀ ਜ਼ਰੂਰੀ ਹੈ ਇਹ ਤੋਂ ਬਿਨਾਂ ਅੱਗੇ ਦੀ ਤਰੱਕੀ ਨਹੀਂ ਹੁੰਦੀ ਇਸ ਬਾਣੀ ਤੇ ਹਰਨਾਮ ਪਾਣੀ ਦਾ ਇਹ ਬਾਣੀ ਜੋ ਜੀਹੋਂ ਜਾਣਾ ਇਸ ਅੰਤਰ ਰਵੇ ਹਰਨਾਮਾ ਤਾਂ ਗੱਲ ਬਣੂ ਜਦੋਂ ਇਸ ਨੂੰ ਗੁਰਬਾਣੀ ਨੂੰ ਆਪਾਂ ਜਾਣਾਂਗੇ ਸਮਝਾਂਗੇ ਗੁਰਬਾਣੀ ਨੂੰ ਤੇ ਇਹ ਲੱਗ ਜਾਓ ਪਿਆਰੋ ਕੰਮ ਕਰਨਾ ਇਹ ਕੰਮ ਲੱਗ ਜਾਓ ਕਰਨ ਸਾਰਿਆਂ ਤੋਂ ਵੱਡਾ ਬਾਣੀ ਦੀ ਵਿਚਾਰ ਤੇ ਬਾਣੀ ਦੀ ਵਿਚਾਰ ਤੋਂ ਬਿਨਾਂ ਜੇ ਅਸੀਂ ਜਾਈਏ ਡੁੱਬ ਗਏ ਬਸ ਹੋਰ ਕੁਛ ਨਹੀਂ ਹੋਇਆ ਬਾਣੀ ਦੀ ਵਿਚਾਰ ਤੋਂ ਬਿਨਾਂ ਡੁੱਬ ਗਏ ਬਸ ਅਸੀਂ ਮਹੀਨਿਆਂ ਤੋਂ ਕੀ ਕਰਦੇ ਪਾਠ ਕਰਾਤਾ ਬਾਣੀ ਤਾਂ ਸੁਣੀ ਨਹੀਂ ਸੁਣੇ ਤੋਂ ਬਿਨਾਂ ਦੀ ਗੱਲ ਹੈ ਬਾਣੀ ਸੁਣੋ ਪਾਠ ਦਾ ਹੀ ਅਸੀਂ ਆਮ ਤਾਂ ਹੀ ਚੱਲਦਾ ਜਿਹੜਾ ਬਸ ਅਸੀਂ ਕਿਹਾ ਬਾ ਪਾਠ ਕਰਾ ਲਿਆ ਬਾਣੀ ਸੁਣੀ ਤਾਂ ਹੈ ਹੀ ਨਹੀਂ ਬਸ ਉਹ ਤਾਂ ਇੱਕੋ ਇਹੀ ਜੱਜ ਦੀ ਗੱਲ ਵੀ ਪਾਠ ਕਰਾਉਣ ਦਾ ਹੀ ਪੁੰਨ ਹੁੰਦਾ ਪਾਠ ਕਰਾਉਣ ਦਾ ਬਸ ਫਿਰ ਨੌ ਦਿਨਾਂ ਬਾਅਦ ਬਨੇਰੇ ਤੇ ਸਪੀਕਰ ਭਾਈ ਫਲਾਨਾ ਸੋਦੇ ਕਈ ਦਿਨਾਂ ਤੋਂ ਲੈ ਕੇ ਸਹਿਜ ਪਾਠ ਪ੍ਰਕਾਸ਼ ਸੀ ਭੋਗ ਦੀ ਜਮਾਂ ਤਿਆਰੀ ਹੈ ਆ ਜਾਓ ਭਾਈ ਆ ਜਾਓ ਚਲੋ ਜੀ ਭੋਗ ਪੈ ਗਿਆ ਬਸ ਬਾਣੀ ਤਾਂ ਸੁਣੀ ਨੀ ਭੋਗ ਤਾਂ ਰੋਜ਼ੀ ਪਈ ਜਾਂਦੇ ਬਣ ਗਈ ਗੱਲ ਕੋਤਰੀਆਂ ਦੇ ਭੋਗ ਪਈ ਜਾਂਦੇ ਆ ਕਿਤੇ ਕਿਤੇ ਘਰਾਂ ਚ ਭੋਗ ਪਈ ਜਾਂਦੇ ਆ ਕਿਤੇ ਕੁਛ ਪਈ ਜਾਂਦਾ ਬਣ ਗਈ ਗੱਲ ਕੋਈ ਕੀ ਬਣਨੀ ਸੁਣੇ ਤੋਂ ਬਿਨਾਂ ਕੀ ਗੱਲ ਬਣਨੀ ਸਾਡੇ ਘਰਾਂ ਦੇ ਵਿੱਚ ਕਿੰਨੇ ਕਿੰਨੇ ਵਾਰੀ ਭੋਗ ਪੈ ਕੇ ਕੋਈ ਗੱਲ ਬਣੀ ਕੋਈ ਪਿਆ ਪੱਲੇ ਕੁਛ ਕਿਉਂ ਪੱਲੇ ਕੀ ਪਵੇ ਉਹ ਸੁਣੀ ਨੀ ਬਾਣੀ ਸਮਝੀ ਨੀ ਬਾਣੀ ਪੱਲੇ ਕੀ ਪਵੇ ਸਾਡੇ ਤਾਂ ਕਿ ਆ ਇੱਕ ਗੱਲ ਭੁੱਲ ਜਾਓ ਕਿਹੜੀ ਭਲਾ ਵੀ ਪਾਠ ਕਰਾਉਣ ਦਾ ਵੀ ਫਾਇਦਾ ਪਹਿਲਾਂ ਹੁਣ ਤਾਂ ਗੱਲ ਸਮਝ ਆਉਣ ਲੱਗ ਗਈ ਬਹੁਤਿਆਂ ਨੂੰ ਪਹਿਲਾਂ ਆਹ ਬਚਨ ਤੋਂ ਵੀ ਬੜੇ ਔਖੇ ਹੁੰਦੇ ਸੀ ਕਿ ਡੇਰੇਦਾਰ ਬਾਬੇ ਤੇ ਹੋਰ ਜਾਣੀ ਕਿ ਬੜੇ ਵੀ ਅਣਲੱਥ ਕਹਿ ਦਿੰਦੇ ਮੈਂ ਕਹਿੰਦਾ ਅੱਜ ਕੱਲ੍ਹ ਕਹਿੰਦੇ ਨੂੰ ਕਹਿਤਾ ਲੈ ਕਰ ਲਓ ਮੇਰੇ ਨਾਲ ਗੱਲ ਵਿਚਾਰ ਕਰ ਲਓ ਵੀ ਕਿੱਥੇ ਲਿਖਿਆ ਬਾਣੀ ਦੇ ਵਿੱਚ ਵੀ ਪਾਠ ਕਰਾ ਦਿਓ ਦਿਖਾਓ ਕਿੱਥੇ ਲਿਖਿਆ ਪਾਠ ਕਰਾਉਣ ਦਾ ਫਲ ਤੁਸੀਂ ਦੱਸ ਦਿਓ ਕੀ ਹੈ ਕੋਈ ਫਲ ਨਹੀਂ ਪਾਠ ਕਰਾਉਣ ਦਾ ਕੌਣ ਕਹਿੰਦਾ ਪਾਠ ਕਰਾਉਣ ਦਾ ਫਲ ਕਿੱਥੇ ਲਿਖਿਆ ਅਖੰਡ ਪਾਠ ਦਾ ਸਹਿਜ ਪਾਠ ਦਾ ਕੋਈ ਕਿਤੇ ਫਲ ਨਹੀਂ ਲਿਖਿਆ ਇਹ ਵੀ ਗੱਲਾਂ ਘਰ ਕਰ ਗਈਆਂ ਸਾਡੇ ਅੰਦਰ ਇਹ ਵੀ ਗੱਲਾਂ ਫਲਾ ਦਿੱਤੀਆਂ ਇਹ ਬਜ਼ਾਰੀ ਲੋਕਾਂ ਨੇ ਕੋਈ ਪਾਠ ਕਰਾਉਣ ਦਾ ਕੋਈ ਫਲ ਨਹੀਂ ਨੋਟ ਕਰ ਲਿਓ ਤੇ ਫਲ ਕਾਹਦਾ ਫਿਰ ਫਲ ਬਾਣੀ ਸੁਣੇ ਦਾ ਬੋਲੋ ਸਤਨਾਮ ਸੁਣੇ ਦਾ ਫਲ ਹੈ ਸੁਣਨ ਦਾ ਬਾਣੀ ਨੂੰ ਸੁਣੋ ਆਪ ਪੜਿਓ ਬਾਣੀ ਤਾਂ ਆਪ ਪਾਠ ਕਰੋ ਸੈਂਚੀਆਂ ਲੈ ਜਾਓ ਘਰਾਂ ਦੇ ਵਿੱਚ ਆਪ ਸਹਿਜ ਪਾਠ ਕਰਿਆ ਕਰੋ ਸਾਰਾ ਪਰਿਵਾਰ ਬੈਠ ਕੇ ਸੁਣਿਆ ਕਰੋ ਬਾਣੀ ਨੂੰ ਹਰ ਪਰਿਵਾਰ ਆਪ ਬਾਣੀ ਬਣ ਜਾਂਦਾ ਹੋਵੇ ਸੁਣੋ ਧਿਆਨ ਦੇ ਨਾਲ ਹਾਂ ਜੇ ਅਤੀ ਮਜਬੂਰੀ ਹੈ ਵੀ ਪਰਿਵਾਰ ਦਾ ਤੇ ਮੈਂਬਰ ਜਾਣਦਾ ਨਹੀਂ ਬਾਣੀ ਪੜ੍ਹਨ ਕੋਸ਼ਿਸ਼ ਕਰੋ ਚਲੋ ਜੇ ਮਜਬੂਰੀ ਹੈ ਤਾਂ ਉਹ ਗ੍ਰੰਥੀ ਸਿੰਘ ਕੋਲੋਂ ਬਾਣੀ ਸੁਣੋ ਪਾਠ ਕਰਾਉਣ ਦਾ ਸੀ ਬਾਣੀ ਸੁਣਨਾ ਤੇ ਸੁਣਾਉਣ ਵਾਲੇ ਦਾ ਜਾਣੀ ਕਿ ਸਤਿਕਾਰ ਕਰਦੇ ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਗੁਰੂ ਦੇ ਸਰਾਵਣ ਦਰਸ਼ਨ ਕਰਾਏ ਦਰਸ਼ਨ ਕੀ ਹੁੰਦੇ ਨੇ ਦੋ ਭਾਵ ਹੈ ਇੱਕ ਤਾਂ ਸਰਾਵਣ ਦਰਸ਼ਨ ਬਾਣੀ ਨੂੰ ਧਿਆਨ ਨਾਲ ਸੁਣਨਾ ਇੱਕ ਵਿਚਾਰ ਦਰਸ਼ਨ ਗੁਰਬਾਣੀ ਨੂੰ ਅਰਥਾਂ ਸਮੇਤ ਵਿਚਾਰਨਾ ਦੋ ਦਰਸ਼ਨਾਂ ਦੀ ਗੱਲ ਕੀਤੀ ਹੈ ਬਾਣੀ ਦੇ ਵਿੱਚ ਵਾਰ ਵਾਰ ਇੱਕ ਤਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋ ਗਈ ਪਰਮ ਦੱਤ ਮੇਰੀ ਜਨਣ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਸੁਣਿਆ ਸਰਾਵਣ ਦਰਸ਼ਨ ਹੋ ਗਿਆ ਨਾ ਤੇ ਕਹਿੰਦੇ ਵਿਚਾਰ ਦਰਸ਼ਨ ਹੋ ਪਹਿਲਾਂ ਵਿਚਾਰ ਲਿਆ ਤੇ ਨਹੀਂ ਲੱਗਦਾ ਰੱਬ ਸੇਤੀ ਦੇਖਣੇ ਵਿਚਾਰ ਦੇਖਣੇ ਵਿਚਾਰ ਦਾ ਤਾਂ ਵਿਚਾਰ ਦੁਆਰਾ ਵੇਖੋ ਵਿਚਾਰ ਦੁਆਰਾ ਦਰਸ਼ਨ ਕਰੋ ਗੁਰੂ ਦੇ ਤਾਂ ਫਿਰ ਸਰਾਵਣ ਦਰਸ਼ਨ ਹੁਣ ਗ੍ਰੰਥੀ ਸਿੰਘ ਨੇ ਸਰਾਵਣ ਦਰਸ਼ਨ ਕਰਵਾਏ ਵੀ ਤੁਸੀਂ ਆਪਣੀ ਪੜ੍ਹਨ ਜਾਣਦੇ ਬਾਣੀ ਨੇ ਤਾਂ ਕੀ ਹੋਇਆ ਫਿਰ ਉਹਨੂੰ ਇਹ ਕਿਹਾ ਭਾਈ ਸਾਹਿਬ ਬਹੁਤ ਧੰਨਵਾਦ ਤੁਸੀਂ ਸਾਨੂੰ ਉਹਨਾਂ ਨੌ ਦਿਨਾਂ ਚ ਗੁਰੂ ਜੀ ਦੀ ਬਾਣੀ ਸੁਣਾਈ ਸਤਿਗੁਰਾਂ ਦੇ ਸਰਾਵਣ ਦਰਸ਼ਨ ਕਰਾਏ ਤੁਹਾਡਾ ਬਹੁਤ ਧੰਨਵਾਦ ਆ ਲਓ ਤੁਹਾਡਾ ਨੌ ਦਿਨਾਂ ਦਾ ਪਰਿਵਾਰ ਦਾ ਖਰਚਾ ਬੋਲੋ ਸਤਨਾਮ ਮਰਿਆਦਾ ਤੇ ਆ ਜਾਓ ਉਹ ਕੀ ਹੈ ਉਹ ਨੌ ਦਿਨਾਂ ਦਾ ਪਰਿਵਾਰ ਦਾ ਖਰਚਾ ਪਾਠ ਦੀ ਫੀਸ ਨਹੀਂ ਇਹ ਥਾਂ ਦੱਸਿਆ ਭੁੱਲ ਕੇ ਨਾ ਜਦੋਂ ਵਾਧੇ ਲਫ਼ਜ਼ ਕਹੋ ਵੀ ਪਾਠ ਦਾ ਕੀ ਲੈਣਾ, ਤੂੰ ਕੌਣ ਜੰਮ ਪਿਆ ਬਾਣੀ ਦੀ ਕੀਮਤ ਦੇਣ ਵਾਲਾ, ਕਿੱਥੋਂ ਜੰਮ ਪਿਆ ਤੂੰ ਬਾਣੀ ਦੀ ਕੀਮਤ ਦੇਣ ਵਾਲਾ, ਇਹ ਤੂੰ ਵਾਧਾ ਸੜਿਆ ਲਫ਼ਜ਼ ਵਰਤੋ ਇਹ। ਕਈ ਕਹਿੰਦੇ ਪਾਠ ਦਾ ਕੀ ਲੈਣਾ, ਜੰਮਿਆ ਇਹ ਬਾਣੀ ਦੀ ਕੀਮਤ ਦੇਣ ਵਾਲਾ। ਪਾਠ ਦੀ ਕੋਈ ਕੀਮਤ ਨੀ, ਯਾਦ ਰੱਖਿਓ, ਬਾਣੀ ਦੀ ਕੋਈ ਕੀਮਤ ਨੀ, ਉਹ ਤਾਂ ਬਾਣੀ ਸੁਣਾਉਣ ਵਾਲੇ ਦੇ ਪਰਿਵਾਰ ਦਾ ਖਰਚਾ। ਗੁਜਰਾਨ ਹੈ ਨਾ ਮਾਇਆ, ਉਹ ਵਪਾਰ ਨੀ, ਫਿਰ ਫੁੱਲ ਟਾਈਮ ਵਰਕਰ ਚਾਹੀਦੇ ਨੇ ਨਾ। ਤਾਂ ਲੈ ਭਾਈ ਤੂੰ ਸਾਨੂੰ ਬਾਣੀ ਸੁਣਾ ਤੀ, ਯਾਦ ਰੱਖਿਓ, ਨੌ ਦਿਨਾਂ ਦਾ ਪਰਿਵਾਰ ਦਾ ਖਰਚਾ ਅੱਜ ਦੀ ਮਹਿੰਗਾਈ ਮੁਤਾਬਕ, ਅੱਜ ਦੀ ਮਹਿੰਗਾਈ ਮੁਤਾਬਕ ਤਾਂ ਕਿ ਸਤਿਕਾਰ ਕਰਨਾ। ਤਾਂ ਇਹ ਸੀ ਮਰ ਜਾਂਦਾ ਪਾਠ ਕਰਾਉਣ ਦਾ ਅਰਥ ਕੀ ਸੀ, ਵੀ ਅਸੀਂ ਪੜ੍ਹਨ ਨਹੀਂ ਜਾਣਦੇ ਤੇ ਸੁਣ ਲਈਏ, ਗ੍ਰੰਥ ਸਿੰਘ ਤੋਂ ਸੁਣ ਲਈਏ, ਕਿਉਂਕਿ ਅਸੀਂ ਆਪ ਨਹੀਂ ਜਾਣਦੇ, ਬਸ ਉਹਨਾਂ ਨੇ ਕਰਾਉਣਾ ਪਾਠ। ਜਿਹੜੇ ਬਾਣੀ ਪੜ੍ਹਨੀ, ਜਿਹੜੇ ਬਾਣੀ ਆਪ ਪੜ੍ਹਨ ਜਾਣਦੇ ਆ, ਉਹਨਾਂ ਨੇ ਪਾਠ ਨਹੀਂ ਕਰਾਉਣਾ। ਨਾ ਉਹ ਆਪ ਘਰੇ ਸੈਂਚੀਆਂ ਲੈ ਕੇ ਆਓ, ਦੋ ਭਾਗਾਂ ਦੇ ਵਿੱਚ ਵੀ ਜਾਣੀ ਕਿ ਸਤਿਗੁਰ ਦਾ ਸਰੂਪ ਆਉਂਦਾ, ਚਾਰ ਭਾਗਾਂ ਚ ਵੀ ਆਉਂਦਾ, ਚਾਰ ਭਾਗਾਂ ਚ ਹੋਰ ਵੀ ਵਧੀਆ, ਕਿਉਂ ਉਹਦੇ ਥੱਲੇ ਜਾਣੀ ਕਿ ਮੇਨ ਮੇਨ ਸ਼ਬਦਾਂ ਦੇ ਅਰਥ ਵੀ ਦਿੱਤੇ ਹੋਏ ਆ, ਤੇ ਤੁਸੀਂ ਅਰਥ ਭਾਵ ਸਮਝਣ ਲੱਗ ਜਾਓਗੇ। ਚਾਰ ਭਾਗਾਂ ਚ ਲਾਇਓ ਚਾਹੇ ਦੋ ਚ ਲਿਆਓ, ਤੁਹਾਡੀ ਮਰਜ਼ੀ। ਤਾਂ ਤੇ ਆਪ ਸਾਰਾ ਟੱਬਰ ਬੈਠ ਕੇ ਬਾਣੀ ਪੜਿਆ ਕਰੋ, ਇੱਕ ਜਣਾ ਬਾਣੀ ਪੜ੍ਹੇ ਫਿਰ ਸਾਰਾ ਟੱਬਰ ਸੁਣੇ, ਉਹ ਪੜ੍ਹਨ ਵਾਲਾ ਵੀ ਧਿਆਨ ਨਾਲ ਸੁਣੇ, ਉਹਨੇ ਵੀ ਸੁਰਤ ਸੁਣਨ ਚ ਰੱਖਣੀ ਹੈ, ਨਕਲੇ ਭੁੱਲ ਜਾਓ। ਬਾਣੀ ਕੱਲੀ ਪੜ੍ਹਨੀ ਨਹੀਂ ਹੁੰਦੀ, ਧਿਆਨ ਸੁਣਨ ਵਿੱਚ ਰੱਖਣਾ ਹੁੰਦਾ। ਤੇ ਜੇ ਧਿਆਨ ਸੁਣਨ ਵਿੱਚ ਨਾ ਹੋਵੇ ਫਿਰ ਜਿਵੇਂ ਬਾਣੀ ਚ ਦੱਸਿਆ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਧਰਮਗਤ ਮੇਰੀ ਪੜ੍ਹ ਲਿਆ ਆਪਾਂ ਸੁਣ ਸੁਣ ਸੁਣਨਾ ਹੈ ਬਾਣੀ ਨੂੰ। ਜਿਸ ਤਰ੍ਹਾਂ ਅੰਮ੍ਰਿਤ ਵਚਨ ਸਤਿਗੁਰ ਕੀ ਬਾਣੀ ਜੋ ਬੋਲਣਾ ਸੋ ਮੁੱਖ ਅੰਮ੍ਰਿਤ ਪਾਵੇ, ਜਦੋਂ ਅਸੀਂ ਬੋਲਦੇ ਹਾਂ ਸਮਝ ਲਓ ਸਾਡੇ ਮੁੱਖ ਦੇ ਵਿੱਚ ਅੰਮ੍ਰਿਤ ਪੈ ਗਿਆ, ਜੋ ਬੋਲਣਾ ਸੋ ਮੁੱਖ ਅੰਮ੍ਰਿਤ ਪਾਵੇ, ਮੂੰਹ ਚ ਤਾਂ ਪੈ ਗਿਆ। ਹੁਣ ਸਾਡੇ ਕੋਲ ਆਪਾਂ ਦੁੱਧ ਮੂੰਹ ਚ ਪਾ ਲਈਏ, ਉਦਾਹਰਨ ਹੈ, ਜੇ ਭਲਾ ਅੰਦਰ ਨਾ ਲੰਘਾਈਏ ਬਾਹਰ ਹੀ ਕਰ ਦਈਏ ਮੂੰਹ ਚ ਪਾ ਕੇ ਦੁੱਧ, ਫਿਰ ਤਾਂ ਕੋਈ ਅਸਰ ਨਹੀਂ ਹੋਣਾ। ਜੇ ਆਪਾਂ ਮੂੰਹ ਦੇ ਵਿੱਚ ਦੁੱਧ ਪਾ ਕੇ ਮੂੰਹ ਤੇ ਹੀ ਬਾਹਰ ਕੱਢਤਾ ਅੰਦਰ ਨਾ ਲੰਘਾਇਆ, ਸਰੀਰ ਨੂੰ ਤਾਂ ਕੋਈ ਅਸਰ ਨਹੀਂ ਹੋਣਾ ਦੁੱਧ ਦਾ। ਜਾਂ ਜੋ ਕਹਿੰਦਾ ਮੂੰਹ ਚ ਪਾ ਕੇ ਮੂੰਹ ਚ ਕੱਢਤਾ, ਫਿਰ ਆਪਾਂ ਦੇਸੀ ਭਾਂਜ ਨੀ ਕਹਿੰਦੇ ਵੀ ਕੁਰਲੀ ਕਰਤੀ ਦੁੱਧ ਦੀ, ਦੁੱਧ ਦੀ ਕੁਰਲੀ ਕੀਤੀ, ਦੁੱਧ ਦੀਆਂ ਕੁਰਲੀਆਂ ਕਰਨਾ ਗੱਲ ਨੀ ਬਣਨੀ। ਤਾਂ ਤੇ ਪੜ੍ਹ, ਜਦੋਂ ਤੂੰ ਬਾਣੀ ਪੜ੍ਹਦਾ ਹੈ ਬੋਲਦਾ ਹੈ ਤਾਂ ਠੀਕ ਹੈ, ਮੁੱਖ ਵਿੱਚ ਅੰਮ੍ਰਿਤ ਤਾਂ ਪੈ ਗਿਆ, ਤੇ ਹੁਣ ਧਿਆਨ ਸੁਣਨ ਵਿੱਚ ਹੋਵੇ, ਸੁਰਤ ਨਾਲ ਸੁਣ ਕੇ ਅੰਦਰ ਲੈ ਕੇ ਜਾਣਾ। ਜੇ ਬਾਣੀ ਪੜ੍ਹਨ ਵੇਲੇ ਸੁਰਤ ਬਾਹਰ ਫਿਰਦੀ ਹੈ ਤਾਂ ਸਮਝ ਲਓ ਤੂੰ ਅੰਮ੍ਰਿਤ ਦੀਆਂ ਕੁਰਲੀਆਂ ਕਰ ਰਹੇ ਹੈ। ਬੋਲੋ ਸਤਨਾਮ, ਕੁਰਲੀਆਂ ਨਾ ਕਰਿਆ ਕਰੋ ਅੰਮ੍ਰਿਤ ਦੀਆਂ, ਧਿਆਨ ਦੇ ਨਾਲ ਬਾਣੀ ਨੂੰ ਸੁਣਨਾ, ਬੋਲੋ ਧਿਆਨ ਨਾਲ ਸੁਣੋ। ਜਿਸ ਤਰ੍ਹਾਂ ਦੇਖੋ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ। ਧਿਆਨ ਕਿੱਥੇ? ਸੁਣਨ ਵਿੱਚ ਹੋਵੇ, ਜੀ ਬੋਲੀ ਜਾਂਦੀ ਹੈ, ਸੁਣ ਸੁਣੀ ਜਾਂਦੀ ਹੈ। ਇਹ ਹੈ ਅਸਲ ਜਾਣੀ ਕਿ ਤਰੀਕਾ ਪਾਠ ਕਰਨ ਦਾ, ਤੇ ਸਾਰਾ ਪਰਿਵਾਰ ਬੈਠ ਕੇ ਸੁਣੀ ਚੱਲੇ, ਸਾਰਾ ਪਰਿਵਾਰ ਬੈਠ ਕੇ ਸੁਣੀ ਚੱਲੇ। ਇਹ ਕਰੋ, ਦੇਖੋ ਵੀ ਦਿਨਾਂ ਦੇ ਵਿੱਚ ਕਿਵੇਂ ਸਾਡੇ ਤੇ ਬਖਸ਼ਿਸ਼ਾਂ ਹੁੰਦੀਆਂ। ਤੇ ਜੇ ਜਾਣੀ ਕਿ ਤੁਸੀਂ ਨਹੀਂ ਪੜ੍ਹਨ ਜਾਣਦੇ, ਗ੍ਰੰਥ ਸਿੰਘ ਬੋਲ ਰਿਹਾ, ਸੁਣ ਰਿਹਾ, ਅੰਮ੍ਰਿਤ ਵਰਸ ਰਿਹਾ, ਤੇ ਤੁਸੀਂ ਧਿਆਨ ਦੇ ਨਾਲ ਬੈਠ ਕੇ ਸਾਰਾ ਪਰਿਵਾਰ ਸੁਣੋ ਤੇ ਸੁਣਾਉਣ ਵਾਲੇ ਦਾ ਸਤਿਕਾਰ ਕਰੋ। ਗੱਲ ਤਾਂ ਇਹ ਸੀ। ਤੇ ਅੱਜ ਜਾਣੀ ਕਿ ਗੱਲ ਬਣਾ ਦਿੱਤੀ, ਉਹੀ ਗੱਲ ਬਹੁਤ ਵਾਰੀ ਕਿਹਾ, ਕੋਈ ਤੁਰਿਆ ਜਾਂਦਾ ਗਾ ਜਾਣੀ ਕਿ ਬਾਬਿਆਂ ਨੇ ਡੇਰੇ ਵੱਢਣ, ਬਸ ਉੱਥੇ ਜਮ੍ਹਾਂ ਕਰਾਏ ਹੁੰਦੇ। ਬਾਬਾ ਜੀ ਅਸੀਂ ਖੰਡ ਪਾਠ ਕਰਾਉਣਾ ਸੀ ਜੀ, ਕਰਾ ਲਓ ਭਾਈ, 5500 ਰੁਪਏ ਜਮ੍ਹਾਂ ਕਰਾ ਦਿਓ ਭਾਈ, ਤੇ ਐਡਰੈਸ ਲਿਖਾ ਜੋ, ਜਿੱਦੇ ਤੁਹਾਡੇ ਖੰਡ ਪਾਠ ਦਾ ਨੰਬਰ ਆ ਗਿਆ ਨਾ, ਅਸੀਂ ਆਪੇ ਭੋਗ ਪਾ ਕੇ ਹੁਕਮਨਾਮਾ ਰਜਿਸਟਰੀ ਦੇ ਘਰੇ ਭੇਜ ਦਿਆਂਗੇ। ਬੋਲੋ ਸਤਨਾਮ, ਆਹ ਕੰਮ ਤੋਰਿਆ ਹੋਇਆ, ਆਹ ਕੰਮ ਤੋਰਿਆ ਹੋਇਆ ਨਾ ਅੱਜ, ਇਹ ਕੋਈ ਲੋੜ ਨਹੀਂ, ਸਿੱਖੀ ਹੈ ਇਹ। ਮੁੜ ਕੇ ਨਾ ਕਦੇ ਕਿਸੇ ਥਾਂ ਵੀ ਜਾ ਕੇ ਪਾਠ ਵਿੱਚ ਜਮ੍ਹਾਂ ਕਰਾਇਓ, ਨਾ ਕਿਸੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ, ਨਾ ਕਿਸੇ ਬਾਬਿਆਂ ਦੇ ਡੇਰੇ, ਭੁੱਲ ਜਾਓ ਇਸ ਵੇਲੇ ਇਹਨਾਂ ਗੱਲਾਂ ਨੂੰ, ਭੁੱਲ ਜਾਓ। ਤਾਂ ਤੇ ਕਿਸੇ ਕੋਤਰੀ ਚ ਪਾਠ ਨਹੀਂ ਕਰਾਉਣਾ, ਕਿਸੇ ਥਾਂ ਤੇ ਕਿਸੇ ਕੋਤਰੀ ਚ ਪਾਠ ਨਹੀਂ ਕਰਾਉਣਾ। ਦਸਵੇਂ ਪਾਤਸ਼ਾਹ ਤੱਕ ਕੋਈ ਕੋਤਰੀ ਨਹੀਂ ਹੋਈ, ਯਾਦ ਰੱਖਿਓ, ਜੇ ਹੋਈ ਤਾਂ ਦੱਸੋ ਮੈਨੂੰ ਖੁਦ ਦੇ ਕਿੱਥੇ ਹੋਈ, ਬਾਣੀ ਚ ਦੱਸੋ ਕਿੱਥੇ ਲਿਖਿਆ ਹੋਇਆ ਕੋਤਰੀ, ਭਾਈ ਗੁਰਦਾਸ ਜੀ 12 ਚ ਦੱਸੋ, ਕਿਵੇਂ ਸਵੇਰ ਚ ਦੱਸੋ, ਕੋਈ ਪ੍ਰਮਾਣ ਦਿਓ। ਤਾਂ ਤੇ ਇਹ ਸਾਰੀਆਂ ਆਪਦੀਆਂ ਕਾਢਾਂ ਕੱਢੀਆਂ ਹੋਈਆਂ ਡੇਰੇਦਾਰਾਂ ਨੇ, ਆਪਦੀਆਂ ਕਾਢਾਂ ਕੱਢੀਆਂ ਹੋਈਆਂ, ਯਾਦ ਰੱਖਿਓ। ਤਾਂ ਤੇ ਜਿਹੜੇ ਇਕੱਠੇ ਜਾਣੀ ਕਿ 20-50 100 ਖੰਡ ਪਾਠ ਪ੍ਰਕਾਸ਼ ਕਰ ਦਿੰਦੇ ਆ, ਕੀ ਕਰਦੇ ਨੇ, ਪੋਤਰੀ ਕਰਦੇ ਆ। ਤੇ ਮੈਂ ਪੁੱਛਣਾ ਹੁੰਦਾ ਉਹਨਾਂ ਨੂੰ ਵੀ ਗੁਰੂ ਇੱਕ ਹੈ ਕਿ ਮੰਨ ਲਓ 50 ਪ੍ਰਕਾਸ਼ ਕੀਤੇ ਆ, ਤਾਂ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਵੀ ਤੁਸੀਂ ਐਂ ਦੱਸੋ ਵੀ ਗੁਰੂ ਇੱਕ ਹੈ ਕਿ ਪੰਜਾਹ ਹੈ? ਕਹਿੰਦੇ ਇੱਕ ਹੈ। ਜੇ ਮੈਂ ਪੰਜਾਹ ਦੇ ਪ੍ਰਕਾਸ਼ ਕੀਤੇ ਦਲੀਲ ਨਾਲ ਜਵਾਬ ਦਿਓ। ਫਿਰ ਮੈਂ ਕਿਹਾ ਪੰਜਾਹ ਪ੍ਰਕਾਸ਼ ਕਰ ਲਏ, ਇੱਕ ਗ੍ਰੰਥੀ ਬੋਲੂਗਾ ਕਿ ਪੰਜਾਹ ਬੋਲਣਗੇ? ਜਿੱਦਾਂ ਪੰਜਾਹ ਦੇ ਪੰਜਾਹ ਬੋਲਣਗੇ ਤਾਂ ਕਾਮਾ ਰੌਲੀ ਪੈ ਜਾਊਗੀ, ਉੱਥੇ ਕੋਈ ਸਮਝ ਨਹੀਂ ਆਉਣੀ ਕਿਸੇ ਨੂੰ। ਕਹਿੰਦੇ ਜੀ ਇੱਕੋ ਹੀ ਬੋਲੂਗਾ। ਮੈਂ ਗੁਰੂ ਇੱਕ ਹੈ? ਕਹਿੰਦੇ ਹਾਂ। ਮੈਂ ਬੋਲੂ ਇੱਕ? ਕਹਿੰਦੇ ਹਾਂ। ਮੈਂ ਫਿਰ ਇੱਕ ਪ੍ਰਕਾਸ਼ ਕਰਕੇ ਗ੍ਰੰਥੀ ਸਿੰਘ ਬਾਣੀ ਸੁਣਾਈ, ਚੱਲੇ ਪੰਜਾਹ ਸੁਣੀ, ਚੱਲੋ ਪੰਜਾਹ ਪ੍ਰਕਾਸ਼ ਕਾਹਨੂੰ ਕੀਤੇ ਹੈ? ਬੋਲੋ ਸਤਨਾਮ। ਦਲੀਲ ਨਾਲ ਜਵਾਬ ਦਿਓ। ਬੋਲੋ ਸਤਨਾਮ। ਤੂੰ ਤਾਂ ਰੁਪਈਏ ਇਕੱਠੇ ਕਰ ਲਓ, ਪਤਾ ਲੱਗ ਜਾਵੇ ਤਾਂ ਇਕੱਠੇ ਤਾਂ ਹਟ ਗਏ ਹੋਣ, ਜਿਵੇਂ ਕਾਹਦੇ ਵਾਸਤੇ ਕਰਦੇ ਹਾਂ, ਹਟ ਜਾਣਗੇ ਫਿਰ ਨਾਲ ਦੀ ਨਾਲ ਦੀ ਹਟ ਜਾਣਗੇ। ਇੱਕ ਗੱਲ ਹੋਰ ਦੱਸਾਂ, ਕੋਤਰੀਆਂ ਦੇ ਵਿੱਚ ਕਈ ਸਾਂਤੇ ਐਸੇ ਗ੍ਰੰਥੀ ਵੀ ਰੌਲ ਲਾ ਆਉਂਦੇ ਆ, ਗ੍ਰੰਥੀ ਹੁੰਦੇ ਨਹੀਂ, ਜਿਨ੍ਹਾਂ ਨੂੰ ਜਪਜੀ ਸਾਹਿਬ ਨਹੀਂ ਪੜ੍ਹਨਾ ਆਉਂਦਾ, ਉਹ ਕੋਤਰੀ ਚ ਰਾਤ ਨੂੰ ਰੌਲ ਲਾ ਆਉਂਦਾ। ਬੋਲੋ ਸਤਨਾਮ। ਉਹ ਕਿਹੜਾ ਬੋਲਣਾ, ਬੈਠਣਾ ਹੀ ਆ, ਨਾਗੀ ਪੂਰੇ ਕਰਨੇ ਆ ਨਾ, ਨਾਗੀ ਪੂਰੇ ਕਰਨੇ ਆ। ਜਿਹਨੂੰ ਜਪਜੀ ਸਾਹਿਬ ਨਹੀਂ ਪੜ੍ਹਨਾ ਆਉਂਦਾ ਨਾ, ਉਹ ਰਾਤ ਨੂੰ ਗ੍ਰੰਥੀ ਬਣ ਜਾਂਦਾ, ਰਾਤ ਨੂੰ ਗ੍ਰੰਥੀ ਬਣ ਜਾਂਦਾ। ਉਹ ਕੌੜੀਆਂ ਤਾਂ ਲੱਗਣੀਆਂ ਬਥੇਰਿਆਂ ਨੂੰ ਸੱਚੀਆਂ, ਸੱਚ ਕੌੜਾ ਲੱਗਦਾ, ਜਿਵੇਂ ਬਿਮਾਰ ਬੰਦੇ ਨੂੰ ਮਿੱਠਾ ਦੁੱਧ ਕੌੜਾ ਲੱਗਦਾ ਨਾ। ਇਹ ਛੱਡ ਦਿਓ ਇਹਨਾਂ ਗੱਲਾਂ ਨੂੰ, ਬਾਣੀ ਦੀ ਵਿਚਾਰ ਧਿਆ ਦਿਓ ਸਿੱਧੇ ਹੋ ਕੇ। ਬਹੁਤ ਨੁਕਸਾਨ ਕਰਤਾ ਸਿੱਖੀ ਦਾ ਕੋਤਰੀਆਂ ਵਾਲਿਆਂ ਨੇ, ਕੋਤਰੀਆਂ ਵਾਲਿਆਂ ਤੇ ਸਾਂਪਟ ਪਾਠਾਂ ਵਾਲਿਆਂ ਨੇ ਬਹੁਤ ਨੁਕਸਾਨ ਕਰਤਾ। ਸਾਂਪਟ ਪਾਠ ਦੇ ਦੱਸ ਦਿਓ ਵੀ ਦਸਵੇਂ ਪਾਤਸ਼ਾਹ ਤੱਕ ਕਦੋਂ ਤੇ ਕਿੱਥੇ ਕਰਾਇਆ, ਕਿਹਨੇ ਦੱਸੋ, ਕਿਹਨੇ ਕਰਾਇਆ, ਕਿੱਥੇ ਕਰਾਇਆ, ਕਿਹੜੀ ਧੁੱਪ ਦਾ ਸਾਂਪਟ ਲਾ ਕੇ ਪਾਠ ਹੋਇਆ? ਦਸਵੇਂ ਪਾਤਸ਼ਾਹ ਤੱਕ ਮਗਰੋਂ ਚਾਰ ਪਾਠਾਂ ਬਣਾਈਆਂ। ਗੁਰਬਾਣੀ ਵਿੱਚ ਦੱਸੋ ਕੋਈ ਸਾਂਪਟ ਪਾਠ ਵਾਲਾ, ਭਾਈ ਗੁਰਦਾਸ ਦੀਆਂ 12 ਕਿਲੇ ਖੁਸ ਲਈਏ, ਦਲੀਲ ਨਾਲ ਉੱਤਰ ਦਿਓ ਵੀ ਕਿੱਥੇ ਲਿਖਿਆ ਸਾਂਪਟ ਪਾਠ, ਦੱਸੋ, ਜਵਾਬ ਦੇ ਦਿਓ ਕੋਈ। ਤਾਂ ਇਹ ਕਾਂਟਾ ਮਗਰੋਂ ਕੱਟੀਏ, ਕਈ ਉੱਤਰ ਕਈ ਕੀ ਦਿੰਦੇ ਨੇ ਜਵਾਬ, ਇਹ ਕੋਈ ਗੁਰਮਤ ਦਲੀਲ ਨਹੀਂ ਹੁੰਦੀ ਜੀ, ਫਲਾਣੇ ਬਾਬੇ ਕਰਾਉਂਦੇ ਸੀ, ਫਲਾਣਾ ਬਾਬਾ ਕਰਦਾ ਸੀ, ਨਾ 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 ਨਾ। ਜਿੱਥੇ ਵਚਨ ਮੰਨਣ ਦੀ ਗੱਲ ਹੈ, ਬਾਣੀ ਦਾ ਵਚਨ ਮੰਨਾਂਗੇ। ਹਾਂ, ਅਸੀਂ ਐਸੇ ਗੁਰਮੁਖਾਂ ਦਾ ਸਤਿਕਾਰ ਕਰਦੇ ਹਾਂ ਦਿਲ ਦੀਆਂ ਗਹਾਈਆਂ ਤੋਂ, ਜੋ ਸਾਨੂੰ ਬਾਣੀ ਦੇ ਡੂੰਘੇ ਭੇਦ ਦੱਸਣ। ਬੋਲੋ ਸਤਨਾਮ। ਗੱਲ ਦੱਸੇ ਬਾਣੀ ਦੀ, ਉਸ ਗੁਰਮੁਖ ਦਾ ਸਤਿਕਾਰ ਹੈ, ਉਹਦੇ ਸਾਡੀ ਫਤਿਹ ਦੀ ਸਾਂਝ ਹੈ, ਫਤਿਹ ਦੀ ਸਾਂਝ ਹੈ ਉਸ ਗੁਰਮੁਖ ਨਾਲ। ਲੇਕਿਨ ਵਚਨ ਅਸੀਂ ਬਾਣੀ ਦਾ ਮੰਨਾਂਗੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਕਿਸੇ ਡੇਰੇਦਾਰ ਬਾਬੇ ਦੇ ਸਿੱਖ ਨਹੀਂ। ਬੋਲੋ ਸਤਨਾਮ। ਮੈਂ ਪਹਿਲਾਂ ਅਰਜ਼ ਕਰਦੇ ਹਾਂ ਕਿਤੇ ਕੱਲ੍ਹ ਨੂੰ ਵੀ ਬਾਬਿਆਂ ਦੇ ਵਿਚਾਂ ਦੇਣ ਲੱਗ ਜੇ ਮੈਨੂੰ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖਿਆ ਨਾ ਕਿ ਕਿਸੇ ਡੇਰੇਦਾਰ ਬਾਬੇ ਦੇ। ਨੋਟ ਕਰ ਲਿਓ, ਬਾਣੀ ਮੁਤਾਬਕ ਸਾਨੂੰ ਕੋਈ ਗੱਲ ਦੱਸੇ, ਅਸੀਂ ਦੋਵੇਂ ਹੱਥ ਜੋੜ ਕੇ ਤਾਂ ਸਤਿਕਾਰ ਕਰਦੇ ਹਾਂ, ਸਤਿਕਾਰ ਕਰਦੇ ਹੋ ਉਸ ਗੁਰਮੁਖ ਰੂਹ ਦਾ। ਤਾਂ ਇਹਨਾਂ ਗੱਲਾਂ ਬਾਣੀ ਤੇ ਆ ਜਾਓ, ਬਸ ਇੱਕੋ ਹੀ ਗੱਲ ਹੈ ਮੇਰੇ ਕੋਲ, ਥਾਂ ਥਾਂ ਤੇ ਜੋਰ ਮੇਰੇ ਕੋਲ ਗੱਲ ਤੇ ਵੀ ਬਾਣੀ ਦੇ ਉੱਤੇ ਆ ਜਾਓ, ਬਾਣੀ ਬਾਣੀ ਕੀ ਕਹਿ ਰਹੀ ਹੈ। ਤੇ ਬਥੇਰੇ ਜਾਣੀ ਕਿ ਇੱਦਾਂ ਯਾਦ ਰੱਖਿਓ ਜੀ, ਕੋਤਰੀਆਂ ਪਾਠ ਪ੍ਰਕਾਸ਼ ਕਰਦੇ ਨੇ, ਹਾਂ ਬਾਣੀ ਪੜ੍ਹੀ ਚਲੋ ਲਗਾਤਾਰ, ਇੱਕ ਨਾਲ ਤੁਸੀਂ ਰੋਜ਼ ਕਰੀ ਚੱਲੋ ਲਗਾਤਾਰ, ਉਹ ਜੇ ਸੁਣੋ ਬਾਣੀ ਨੂੰ ਲਗਾਤਾਰ, ਸੁਣੋ ਬਾਣੀ ਨੂੰ ਸੁਣੀ ਚੱਲੋ ਕਰੀ ਚੱਲੋ, ਰੋਜ਼ ਜਮ ਜਾ ਪੜ੍ਹੋ ਬਾਣੀ, ਸਾਰੀ ਉਮਰ ਹੀ ਬਾਣੀ ਪੜ੍ਹਦੇ ਰਹੋ, ਲੱਗਦਾ ਉਹ ਇੱਕ ਇੱਕ ਨਾਲ ਉਹਦੇ ਭਾਵੇਂ 100 ਹੋ ਗਿਆ, 200 ਹੋ ਗਿਆ, 1000 ਹੋ ਗਿਆ, ਜਮ ਜਾ ਪੜ੍ਹੋ ਬਾਣੀ, ਉਹ ਲੱਗਦਾ ਜਮ ਜਾ ਪੜ੍ਹੋ ਤੁਸੀਂ। ਪਰ ਮੇਰਾ ਭਾਵ ਕੀ, 50 ਕਾਹਦੇ ਵਾਸਤੇ ਇਕੱਠੇ, 50 ਕਾਹਦੇ ਵਾਸਤੇ ਰਹੋ ਵਿਚਾਰ। ਇੱਕ ਤਾਂ ਇਹ ਗੱਲ ਅਸੀਂ ਛੱਡ ਦੇਂਗੇ, ਤੇ ਦੂਸਰੀ ਗੱਲ ਕਈ ਕੀ ਕਹਿ ਦਿੰਦੇ ਨੇ, ਜਿਵੇਂ ਸਾਂਪਟ ਪਾਠ ਦੀ ਮੈਂ ਗੱਲ ਕੀਤੀ, ਇਹ ਸਭ ਸੁਣ ਲਓ ਹੈ ਕਿ ਇਹ ਤੁਹਾਨੂੰ ਆਇਆ ਕਿੱਥੋਂ, ਇਹ ਤੰਤਰ ਸ਼ਾਸਤਰ ਦੀ ਨਕਲ ਹੈ, ਗੁਰਮਤ ਮਾਰਕੰਡ ਪੜ੍ਹੋ, ਭਾਈ ਕਾਹਨ ਸਿੰਘ ਨਾਭਾ ਦਾ, ਉਹਨੇ ਸਾਂਪਟ ਪਾਠ ਨੂੰ ਸਿੱਖਾਂ ਦੇ ਵਿੱਚ ਬੜੀ ਮਾਣਮਤ ਦੱਸਿਆ। ਹੁਣ ਇਹ ਕਿਤਾਬ ਸਾਡੀ ਇੱਕ ਤਰ੍ਹਾਂ ਰੋਸ ਜਾਂਦੀ ਹੋਈ, ਡਾਕਟਰ ਸੁਖਦੇਵ ਸਿੰਘ ਉਦੋਕੇ ਨੇ ਲਿਖੀ ਹੈ, ਉਹਦੇ ਵਿੱਚ ਵੀ ਸਾਂਪਟ ਪਾਠ ਤੰਤਰ ਸ਼ਾਸਤਰ ਦੀ ਨਕਲ ਹੀ ਦੱਸਿਆ। 10-8 ਸਾਲ ਤੋਂ ਇਹ ਗੱਲ ਕਹਿ ਰਿਹਾ ਹੈ, ਪਰ ਲਿਖਤਾਂ ਦੇ ਹਵਾਲੇ ਤੁਹਾਨੂੰ ਤਾਂ ਦਿੱਤੇ ਹੈ ਵੀ ਕਈ ਵਾਰੀ ਹੁੰਦੇ ਵੀ ਤਾਂ ਆਪਦਾ ਹੀ ਖਿਆਲ ਹੈ, ਤਾਂ ਹੁਣੀ ਕਿਤਾਬ ਵਿੱਚ ਸਤਿਅਤ ਤਵੈ ਰੋਸ ਜਾਗਿਓ, ਉਹ ਤੁਸੀਂ ਪੜ੍ਹ ਕੇ ਵੇਖ ਲਓ, ਰਹੋ ਵਿਚਾਰ। ਤੇ ਕਈ ਕੀ ਕਹਿ ਦਿੰਦੇ ਨੇ, ਸਾਂਪਟ ਪਾਠ ਨਾਲ ਤਾਂ ਤੁਸੀਂ ਜੋ ਮਰਜ਼ੀ ਮਸਲਾ ਹੱਲ ਕਰ ਲਓ, ਉਹ ਵਿੱਚ ਤਾਂ ਬਹੁਤ ਤਾਕਤ ਹੁੰਦੀ ਹੈ, ਜਾਣੀ ਕਿ ਉਹ ਕੀ ਸਮਝਦੇ ਉਹਨਾਂ ਦੀ ਸੁਣਨ ਦੀ ਲੋੜ ਨਹੀਂ ਜਾਣੀ ਕਿ ਮੰਤਰ ਨੂੰ ਵੀ ਸਮਝਦੇ, ਬਸ ਸਿੱਧੇ ਮੰਤਰ ਵੱਜ ਜਾਂਦਾ। ਤੇ ਜਿਹੜੇ ਇਹ ਕਹਿਣ ਵੀ ਸਾਂਪਟ ਪਾਠ ਨਾਲ ਤਾਂ ਜੋ ਮਰਜ਼ੀ ਲੈ ਲਓ, ਜੋ ਮਰਜ਼ੀ ਮਸਲਾ ਹੱਲ ਕਰ ਲਓ, ਇਹ ਤਾਂ ਬੜੀ ਤਾਕਤ ਹੈ, ਜਿਹੜਾ ਇਹ ਕਹਿੰਦਾ ਵੀ ਜੋ ਮਰਜ਼ੀ ਲੈ ਲਓ, ਫਿਰ ਉਹਨੂੰ ਤਿੰਨ ਕੁ ਗੱਲਾਂ ਤਾਂ ਮੈਂ ਕਹੀ ਦੇਵਾਂ, ਤਿੰਨ ਗੱਲਾਂ ਸਟੇਜ ਤੇ ਕਹਿਣ ਯੋਗ ਨਹੀਂ, ਇੰਨੀਆਂ ਕਰ ਡਈਆਂ ਉਹ ਤਾਂ ਜਦੋਂ ਕਿ ਮੈਨੂੰ ਮਿਲਦਾ ਹੁੰਦਾ ਦਿਮਾਗ ਉਦੋਂ ਸੈੱਟ ਕਰਦਾ ਹੁੰਦਾ, ਮੈਂ ਕੁਝ ਕੁ ਮਿੰਟ ਮੈਂ ਜਾਣ ਕੇ ਲਿਖੋ ਕੇ ਰੱਖਦਾ ਹੁੰਦਾ ਵੀ ਉਹ ਬਾਈ ਚਾਂਸ ਦੇ ਉਹਦੇ ਫਸ ਗਿਆ ਵੀ ਉਹਦੇ ਕਰੋ। ਤੇ ਤਿੰਨ ਕੁ ਗੱਲਾਂ ਸੁਣ ਲਓ, ਜਿਹੜੇ ਕਹਿੰਦੇ ਜੋ ਮਰਜ਼ੀ ਮਸਲਾ ਹੱਲ ਕਰ ਲਓ, ਜੋ ਮਰਜ਼ੀ ਲੈ ਲਓ ਸਾਂਪਟ ਪਾਠ ਨਾਲ, ਪ੍ਰੋਫੈਸਰ ਵਰਿੰਦਰਪਾਲ ਸਿੰਘ ਭੁੱਲ ਰੱਖ, ਫਾਂਸੀ ਦੀ ਸਜ਼ਾ ਹੋਈ ਹੈ, ਦਿਆਲਪੁਰਾ ਪਿੰਡ ਹੈ, ਉਹਨਾਂ ਦੇ ਘਰੇ ਆਪਾਂ ਦਵਿੰਦਰ ਸਿੰਘ ਦੇ ਨਾਂ ਦੇ ਉੱਤੇ ਸੰਪਟ ਪਾਠ ਰੱਖਦੇ ਹਾਂ। ਮੈਂ ਪੁੱਛਣਾ ਚਾਹੁੰਦਾ ਵੀ ਦੱਸਿਓ ਬਾਬਾ ਜੀ ਕਿੰਨੇ ਸੰਪਟ ਪਾਠਾਂ ਨਾਲ ਬਰੀ ਹੋ ਜੂਗਾ? ਬੋਲੋ ਸਤਨਾਮ। ਖਾਲਸਾ ਪੰਚਾਇਤ ਚ ਲਿਖਤ ਕਰੂੰਗਾ ਵੀ ਕਿੰਨੇ ਪਾਠਾਂ ਨਾਲ ਖਰਚਾ ਮੈਂ ਕਰੂੰਗਾ। ਲਿਖਤ ਲਿਖੂੰਗਾ ਪਹਿਲਾਂ ਤਾਂ ਲਿਖਤ ਕਰੂੰ, ਤੇ ਜੇ ਨਾ ਹੋਇਆ ਫਿਰ ਸੋਚਣਾ ਕੀ ਬਣੂਗਾ। ਉਹ ਵੀ ਲਿਖਤ ਕਰੂੰਗਾ ਨਾਲ ਨਾਲ ਲਿਖਤ ਕਰੂੰਗਾ ਮੈਂ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮਾਫ਼ ਕਰਾ ਕੇ ਦਿਖਾਓ ਸੰਪਟ ਪਾਠ ਕਰਕੇ, ਕਰਾ ਕੇ ਦਿਖਾ ਦਿਓ। ਕਿੰਨੇ ਨੌਜਵਾਨ ਜਿਹਨਾਂ ਚ ਬਣਦਾ ਹੈ ਉਹਨਾਂ ਨੌਜਵਾਨਾਂ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਸੰਪਟ ਪਾਠ ਰੱਖ ਕੇ ਉਹਨਾਂ ਨੂੰ ਜਿਹਨਾਂ ਚੋਂ ਛੁੜਾ ਕੇ ਦਿਖਾ ਦਿਓ। ਮਸਲਾ ਹੱਲ ਤਾਂ ਕਰਕੇ ਦਿਖਾਓ, ਬਣੇ ਕਰਦੇ ਨਾ ਕੋਈ ਹੱਲ। ਸਿੱਖ ਕੌਮ ਕਿੰਨੇ ਧੜਿਆਂ ਚ ਵੰਡੀ ਗਈ, ਕੋਈ ਸੰਪਟ ਪਾਠ ਰੱਖ ਕੇ ਏਕਤਾ ਕਰਾ ਕੇ ਦਿਖਾ ਦਿਓ। ਬੋਲੋ ਸਤਨਾਮ। ਕਰਦੇ ਹੋ ਕੁਛ ਕੀ ਕਰਦੇ ਹੋ? ਕਿਸੇ ਖੇਤ ਦੇ ਵਿੱਚ ਸੰਪਟ ਪਾਠ ਰੱਖ ਕੇ ਬਿਨਾਂ ਬੀਜੇ ਤੋਂ ਕਣਕ ਪੈਦਾ ਕਰਕੇ ਦਿਖਾ ਦਿਓ। ਵਿਆਹ ਦੇ ਨੂੰ ਕਣਕ ਪੈਦਾ ਕਰਦੀ, ਸੰਪਟ ਪਾਠ ਕਰਕੇ ਬੀਜਿਓ ਨਾ, ਕਣਕ ਪੈਦਾ ਕਰਕੇ ਦਿਖਾ ਦਿਓ। ਹੋਰ ਗੱਲਾਂ ਉਹ ਨਹੀਂ ਕਹਿੰਦਾ, ਉਹ ਕੋਲੇ ਰੱਖਣ ਦਾ ਰੱਖਣੇ ਪੈਂਦੇ ਕੋਲੇ, ਪਰ ਤੁਹਾਡੇ ਕਰੜੇ ਵੀ ਆਪਣਾ ਝੱਲੇ ਨੀ। ਉਹ ਹੋਰ ਵੀ ਗੱਲਾਂ ਨੇ, ਤਾਂ ਕਿੱਦਾਂ ਜਿਹੜਾ ਮਰਜ਼ੀ ਜੋ ਮਰਜ਼ੀ ਕਹਿ ਦਿੰਦਾ ਤਾਂ ਤੇ ਅਸੀਂ ਨਹੀਂ ਮੰਨਣਾ। ਬਾਣੀ ਨੂੰ ਸੁਣੋ, ਬਾਣੀ ਨੂੰ ਵਰਤੋ, ਗੁਰੂ ਦੀ ਬਾਣੀ ਦੇ ਗਿਆਨ ਨੂੰ ਵਰਤ ਨਹੀਂ ਕਰਾ ਮਾਰਤਾ। ਬੋਲੋ
ਸਤਨਾਮ।
ਗੁਰੂ ਦੀ ਬਾਣੀ ਦੇ ਗਿਆਨ ਨੂੰ ਵਰਤਣਾ ਹੀ ਕਰਾ ਮਾਰਤਾ, ਬਸ ਵਰਤੋ ਗੁਰੂ ਦੀ ਬਾਣੀ ਦੇ ਗਿਆਨ ਨੂੰ। ਤੇ ਆਪਣੇ ਆਪ ਨੂੰ ਅਸੀਂ ਬਾਣੀ ਨੂੰ ਇੱਦਾਂ ਹੀ ਬਸ ਆਪ ਹੀ ਹੋਜੂ ਸਾਰਾ ਕੁਛ। ਕਈ ਥਾਵਾਂ ਦਾ ਦੇਖਿਆ ਲੋਕਾਂ ਤੇ ਹੋਏ ਬੜੇ ਬਣਾਏ ਨੇ। ਇੱਕ ਕਿਸੇ ਥਾਂ ਦੇ ਉੱਤੇ ਮੇਰੇ ਨਾਲ ਵੀ ਵਰਤਿਆ ਸੀ, ਜਿਸ ਵੇਲੇ ਜਾਣੀ ਕਿ ਕਿਸੇ ਥਾਂ ਤੇ ਮੈਂ ਗਿਆ ਅੰਦਰ ਗਿਆਨ ਅਵਿਸ਼ਕਾਰ ਕਰਨ ਦੇ ਜਾਣ ਲੱਗਿਆ, ਲੱਤਾਂ ਜਾਂ ਲਾਈ ਹੋਈ, ਮੈਨੂੰ ਹੁਣ ਕੀ ਪਤਾ ਕੀ ਗੱਲ ਹੈ। ਇੱਕ ਆਇਆ ਭੱਜਿਆ ਭੱਜਿਆ ਮੈਨੂੰ ਕੋਈ ਨਾ ਹੋ ਅੰਦਰ ਵੜ ਕੇ ਮੈਂ ਕਿਹਾ ਵੀ ਕੀ ਗੱਲ ਹੋ ਗਈ? ਮੈਂ ਤਾਂ ਨਮਸਕਾਰ ਕਰਨ ਲੱਗਾ ਸੀ ਤੂੰ ਸਾਹਿਬ। ਬੋਲੋ ਸਤਨਾਮ। ਇਹ ਕਹਿਣਗੇ ਜੀ ਬੜੀ ਮਰਿਆਦਾ ਨਾਲ ਪਾਠ ਕੀਤਾ ਜੀ, ਆਹ ਬੜੀਆਂ ਝੂਠਾਂ ਵੀ ਬੜਾ ਬੜੀਆਂ ਐਟਮਾਂ ਲਿਖੀਆਂ ਬੜੀਆਂ ਵੀ ਬੜੀ ਮਰਿਆਦਾ ਬਈ ਹਰੇਕ ਰਾਓ ਤੇ ਕੇਸੀ ਇਸ਼ਨਾਨ ਕਰਦੇ ਹੈ ਬਈ ਆਂਡਾ ਪਚੋਲੇ ਪਾਪਾ ਬਹਿੰਦੇ ਹੈ, ਜਾਣੀ ਕਿ ਇਹੋ ਜਿਹੀਆਂ ਗੱਲਾਂ ਨਾਲ ਹੀ ਲੋਕਾਂ ਨੂੰ ਸਮੋਹਿਤ ਕਰ ਦਿੱਤਾ। ਬੋਲੋ ਸਤਨਾਮ। ਅਸਲ ਗੱਲ ਤਾਂ ਬਾਣੀ ਸੁਣਨੀ ਸੀ, ਕਹਿੰਦੇ ਹਰੇਕ ਰਾਓ ਤੇ ਕੇਸੀ ਇਸ਼ਨਾਨ ਕਰਦੇ ਆ ਬਈ, ਹਾਂ ਸਫਾਈ ਹੋਵੇ ਅਲੱਗ ਗੱਲ ਹੈ, ਉਹ ਤਾਂ ਬਈ ਹਰੇਕ ਰਾਓ ਦੇ ਉੱਤੇ ਆਂਡਾ ਪਚੋਲਾ ਵਾਹ ਵੀ ਬੜੀ ਮਰਿਆਦਾ ਵੀ ਬਾਬਿਆਂ ਦੀ ਬਈ ਕਮਾਲ ਕਰਤੀ, ਬੜੀ ਸੁੱਚਮ ਰੱਖਦੇ ਆ ਵੀ ਬਾਬੇ, ਇੰਨੀ ਸੁੱਚਮ ਇੰਨੀ ਸੁੱਚਮ ਇਹੋ ਜਿਹੀਆਂ ਗੱਲਾਂ। ਪਰ ਜਿਹੜੀ ਅਸਲ ਗੱਲ ਹੈ ਤਾਂ ਉਹ ਗੱਲ ਹੀ ਨਹੀਂ। ਤਾਂ ਸੁੱਚਾ ਸੋ ਆਖੀਐ ਜਿਸਨੇ ਸਾਚਾ ਨਾ ਹੋ, ਜੇ ਅੰਦਰ ਪਰਮਾਤਮਾ ਦਾ ਨਾਂ ਨਹੀਂ ਵਸਿਆ ਤਾਂ ਤਾਂ ਸੁੱਚਾ ਹੋ ਹੀ ਨਹੀਂ ਸਕਦਾ। ਬੋਲੋ ਸੱਚ ਨਾਮ। ਨੋਟ ਕਰ, ਤਾਂ ਸੂਚ ਕਰਦਾ ਸੁੱਚਾ ਕਹੋ ਕਬੀਰ ਤੇਰੀ ਨਾਲ ਸੁੱਚੇ ਸਾਚੀ ਪਰੀ ਵਿਚਾਰਾ, ਉਹੀ ਮਨੁੱਖ ਸੁੱਚੇ ਹੁੰਦੇ ਜਿਹਨਾਂ ਦੀ ਵਿਚਾਰ ਸੁੱਚੀ ਹੋ ਗਈ। ਬੋਲੋ ਸਤਨਾਮ। ਸਫਾਈ ਤਾਂ ਰੱਖਣੀ ਹੈ ਸਫਾਈ, ਵਾਹਵਾ ਸੁੱਚੇ ਕਿਤੇ ਐ ਨਹੀਂ ਹੁੰਦੇ, ਕਿਤੇ ਐ ਸੁੱਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ, ਸੁੱਚੇ ਸਹੀ ਨਾਨਕ ਜਿਨਵਣ ਵਸਿਆ ਸੋਏ, ਹਾਂ ਹੋ ਗਏ ਸੁੱਚੇ, ਐਂ ਹੋ ਗਏ ਕਿਤੇ ਸੁੱਚੇ ਤਾਂ ਤੇ ਰਹੋ ਵਿਚਾਰ। ਇਹਨਾਂ ਗੱਲਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਲਿਆ ਜਾਂਦਾ ਹੈ ਵੀ ਬੜੀ ਮਰਿਆਦਾ, ਅਸਲ ਜਿਹੜੀ ਗੱਲ ਹੈ ਉਹ ਸੁਣਨ ਦੀ ਗੱਲ ਨਹੀਂ ਵੀ ਬੜੀ ਮਰਿਆਦਾ ਜੀ ਆਉਣ ਦਾ ਵਿਛੋੜੇ ਅਸਲ ਕਦੇ ਕੇਸੀ ਸਨਾਨ ਅੰਦਰ ਨਹੀਂ ਬਣ ਦਿੰਦੇ, ਕਿਸੇ ਨੂੰ ਬੜੀ ਸੁੱਚਮ ਰੱਖਦੇ ਆ, ਬੜਾ ਰੱਖਦੇ ਆ, ਕਰਦੇ ਵਾ ਕਰਦੇ ਬਸ ਇਹਨਾਂ ਗੱਲਾਂ ਨੂੰ ਲੋਕਾਂ ਨੂੰ, ਤਾਂ ਤੇ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸਮਝਣ ਲੱਗ ਗਈ ਹੁਣ ਮਨੁੱਖਤਾ ਵੈਸੇ, ਕਿਉਂਕਿ ਬੜੀ ਜਾਣੀ ਕਿ ਅਸੀਂ ਖੁਆਰੀ ਖੱਟੀ ਇਹਨਾਂ ਗੱਲਾਂ ਦੇ ਨਾਲ, ਟੁੱਟ ਕੇ ਗੁਰੂ ਦੇ ਨਾਲ ਆਓ ਤਾਂ ਕਿ ਰਹੋ ਵਿਚਾਰ। ਮੇਰਾ ਕਹਿਣ ਦਾ ਭਾਵ ਇਹੀ ਹੈ ਵੀ ਜੁੜ ਜਾਓ ਬਾਣੀ ਦੇ ਨਾਲ, ਇਹ ਰਸਮੀ ਸੰਪਟ ਪਾਠਾਂ ਨਾਲ ਤੇ ਰਸਮੀ ਕੋਤਰੀਆਂ ਨੇ ਨਾ ਸਾਡਾ ਕੁਛ ਸਮਾਰਿਆ ਨਾ ਸਮਾਰਨਾ, ਨਾ ਸਵਾਰਿਆ ਨਾ ਸਮਾਰਨਾ, ਯਾਦ ਰੱਖਿਓ। ਤਾਂ ਕਿ ਬਾਣੀ ਨਾਲ ਜੁੜੀ ਆਪਣਾ ਜੀਵਨ ਸਫਲ ਬਣਾਈਏ। ਰਹੋ ਵਿਚਾਰ, ਇੱਥੋਂ ਤੱਕ ਤਿੰਨ ਸਬਜੈਕਟਾਂ ਤੇ ਵਿਚਾਰ ਹੋਗੀ, ਯਾਦ ਰੱਖਿਓ ਜੀ। ਅੱਜ ਪਹਿਲਾ ਸਬਜੈਕਟ ਸੀ ਤੀਰਥ, ਗੁਰੂ ਦੀ ਬਾਣੀ ਨੂੰ ਸੁਣੋ ਬਸ ਸਾਰੇ ਨਹਾਉਣ ਹੋ ਗਏ। ਦੂਸਰਾ ਸਬਜੈਕਟ ਆਇਆ ਸੀਗਾ ਪਰਮਾਤਮਾ ਤੋਂ ਬਿਨਾਂ ਹੋਰ ਨੂੰ ਨਾਲ ਇੱਕ ਦੀ ਗੱਲ, ਇੱਕ ਤੇ ਆਪਾਂ ਕਿੰਨੀ ਬਾਣੀ ਪੜ੍ਹੀ ਸੀ, ਤੇ ਤੀਸਰਾ ਬਾਣੀ ਨੂੰ ਸੁਣੋ, ਆਪ ਪੜ੍ਹ ਕੇ ਸੁਣੋ ਚਾਹੇ ਗ੍ਰੰਥੀ ਸਿੰਘ ਤੋਂ ਸੁਣੋ, ਘਰੇ ਪਾਠ ਕਰਾ ਕੇ ਸੁਣਾਉਣ ਵਾਲੇ ਦਾ ਸਤਿਕਾਰ ਕਰੋ, ਤੇ ਆ ਪੋਤਰੀਆਂ ਸੰਪਟ ਪਾਠਾਂ ਤੋਂ ਇਹਨਾਂ ਇਹ ਗੱਲਾਂ ਭੁੱਲ ਜਾਓ ਬਸ ਰਹੋ ਵਿਚਾਰ। ਆਓ ਹੁਣ ਜਿੰਨਾ ਸਮਾਂ ਬਾਕੀ ਹੈ ਉਨੇ ਸਮੇਂ ਦੇ ਵਿੱਚ ਗੁਰ ਅਭਿਆਸ ਦੇ ਵਿੱਚੋਂ ਕੁਝ ਵਿਚਾਰਾਂ ਕਿਉਂਕਿ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਇੱਕ ਤਾਂ ਗੁਰੂ ਦੀ ਬਾਣੀ ਦਾ ਖਜ਼ਾਨਾ ਰੂਹਾਨੀਆਂ ਥੋੜਾ, ਇੱਕ ਜਾਣੀ ਕਿ ਸਾਡੇ ਕੋਲ ਇਤਿਹਾਸ ਦਾ ਖਜ਼ਾਨਾ ਹੈ। ਸਾਡੇ ਇਤਿਹਾਸ ਉਹ ਠੀਕ ਹੈ ਤਾਂ ਬਹੁਤ ਵਾਰ ਦੱਸੀਏ ਤੁਹਾਨੂੰ ਜੋ ਗੁਰਬਾਣੀ ਦੀ ਕਸੌਤੀ ਤੇ ਪੂਰਾ ਉਤਰਦਾ ਹੈ। ਇਤਿਹਾਸ ਦੀ ਇਹ ਗੱਲ ਯਾਰ, ਇਹ ਨਹੀਂ ਹੁੰਦਾ ਵੀ ਜੋ ਮਰਜ਼ੀ ਲਿਖ ਦਿੱਤਾ ਸੂਰਜ ਪ੍ਰਕਾਸ਼ ਦੇ ਵਿੱਚ ਉਹੀ ਮਨ ਲੋਕ ਵਿਦ ਪੜ ਨਹੀਂ। ਜੋ ਗੁਰਬਾਣੀ ਮੁਤਾਬਕ ਹੈ ਉਹ ਠੀਕ ਹੈ, ਬਾਕੀ ਦੋਖੀਆਂ ਨੇ ਰਲਾ ਪਾ ਦਿੱਤੇ ਬਹੁਤ। ਸਾਡੇ ਇਤਿਹਾਸ ਗ੍ਰੰਥਾਂ ਦੇ ਵਿੱਚ ਬਹੁਤ ਕੂੜਾ ਕਬਾੜ ਰਲਿਆ ਹੋਇਆ, ਕੂੜ ਕਬਾੜ ਕਹਿਣਾ ਹੁਣ ਸਿੱਧੇ ਲਫ਼ਜ਼ਾਂ ਦੇ ਵਿੱਚ, ਤੇ ਉਹ ਅਸੀਂ ਪਰਖਣਾ ਕਿਵੇਂ ਹੈ ਗੁਰਬਾਣੀ ਦੀ ਕਸੌਟੀ ਤੇ। ਕੋਈ ਵੀ ਇਤਿਹਾਸਕ ਸਰੋਤ ਰੱਦ ਨਹੀਂ ਕੀਤਾ ਨਾ ਸਾਡਾ ਪੂਰਾ, ਜਾਣੀ ਕਿ ਜੋ ਕੁਝ ਉਹਦੇ ਵਿੱਚ ਦੋਖੀਆਂ ਨੇ ਰਲਾ ਪਾਏ ਹੋਏ ਹੈ ਉਹ ਅਸੀਂ ਗੁਰਬਾਣੀ ਦੀ ਕਸੌਟੀ ਤੇ ਪਰਖਣੇ ਹੈ। ਤੇ ਸਿੱਧਾ ਜਾ ਹੱਲ ਕੀ ਹੈ ਵੀ ਜੋ ਗੱਲ ਗੁਰਬਾਣੀ ਦੀ ਕਸੌਟੀ ਤੇ ਪੂਰੀ ਨਹੀਂ ਉਤਰਦੀ ਉਹ ਅਸੀਂ ਮੰਨਣੀ ਨਹੀਂ, ਭਾਵੇਂ ਜਿੱਥੇ ਮਰਜ਼ੀ ਲਿਖੀ ਹੈ। ਤੇ ਗੁਰੂ ਦੀ ਗੱਲ ਨੂੰ ਅਸੀਂ ਪਹਿਲ ਦੇਣੀ ਹੈ, ਬਸ ਗੁਰਬਾਣੀ ਹੀ ਸਾਡਾ ਦੇਸ਼ ਕਹੋ, ਆਧਾਰ ਕਹੋ, ਰੂਹਾਨੀ ਸੰਵਿਧਾਨ ਕਹੋ, ਸਪਿਰਚੁਅਲ ਕਾਂਸਟੀਟਿਊਸ਼ਨ ਕਹੋ, ਸਾਡੇ ਸਤਿਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਤੋਂ ਉਲਟ ਅਸੀਂ ਕਿਸੇ ਗੱਲ ਨੂੰ ਨਹੀਂ ਮੰਨਦੇ, ਭਾਵੇਂ ਕਿਸੇ ਵੀ ਗ੍ਰੰਥ ਵਿੱਚ ਲਿਖੀ ਹੈ, ਇਹ ਗੱਲ ਨੂੰ ਜ਼ਰੂਰ ਯਾਦ ਰੱਖਿਓ। ਉਹਦੇ ਮੁਤਾਬਕ ਹੁੰਦਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਤਾਂ ਤੇ ਆਓ ਗੁਰ ਇਤਿਹਾਸ ਦੇ ਵਿੱਚੋਂ ਇੱਕ ਸਾਖੀ ਦੀ ਵਿਚਾਰ, ਪਰ ਉਹ ਵਿਚਾਰ ਤੋਂ ਪਹਿਲਾਂ ਜਾਣੀ ਕਿ ਬੇਸ ਬਣਾਉਣ ਵਾਸਤੇ ਸਾਖੀ ਦਾ ਕੀ, ਇਸ ਸਾਖੀ ਤੋਂ ਸਾਨੂੰ ਪਤਾ ਲੱਗਣਾ ਹੈ ਜਾਣੀ ਕਿ ਨਾਮ ਦੀ ਮਹਿਮਾ। ਸਾਲ ਸਰਾਏ ਨੂੰ ਸਾਖੀ ਆਪਾਂ ਵਿਚਾਰਨੀ ਹੈ, ਪਰ ਇਸ ਤੋਂ ਪਹਿਲਾਂ ਮੈਂ ਕੁਝ ਇੱਕ ਜਾਣੀ ਕਿ ਨਾਮ ਦੀਆਂ ਰਹਿਤਾਂ ਬਾਰੇ ਸੰਖੇਪ ਦੇ ਵਿੱਚ ਕਹਿ ਜਾਵਾਂ। ਪਰਮਾਤਮਾ ਦਾ ਨਾਮ ਜਪਣਾ ਹੈ, ਪਰ ਉਹਦੇ ਵਾਸਤੇ ਕੁਝ ਇੱਕ ਜ਼ਰੂਰੀ ਅਸੂਲ ਸਿਧਾਂਤ ਅਪਣਾਉਣੇ ਜ਼ਰੂਰੀ ਹੁੰਦੇ ਹੈ। ਜਿਵੇਂ ਕਿ ਮੇਨ ਗੱਲ ਤਾਂ ਹੁੰਦੀ ਹੈ ਖੇਤ ਦੇ ਵਿੱਚ ਬੀਜ ਬੀਜਣਾ, ਵੱਡੀ ਗੱਲ ਤਾਂ ਬੀਜ ਹੈ, ਪਰ ਬੀਜ ਬੀਜਣ ਤੋਂ ਪਹਿਲਾਂ ਜ਼ਮੀਨ ਨੂੰ ਤਿਆਰ ਕੀਤਾ ਜਾਂਦਾ। ਜੇ ਕੋਈ ਬੰਜਰ ਦੇ ਵਿੱਚ ਬੀਜ ਪਾ ਦੇਵੇ ਉੱਥੇ ਬੋਹਲ ਨਹੀਂ ਕਿਤੇ ਲੱਗ ਜਾਣੇ, ਉੱਥੇ ਨਹੀਂ ਲੱਗਦੇ ਬੋਹਲ, ਪਹਿਲਾਂ ਸਵਾਰਨਾ ਹੁੰਦਾ ਜ਼ਮੀਨ ਨੂੰ, ਫਿਰ ਬੀਜ ਬੀਜਣਾ ਹੁੰਦਾ। ਹਾਂ ਜੇ ਜ਼ਮੀਨ ਨੂੰ ਸਵਾਰ ਕੇ ਬੀਜ ਨਹੀਂ ਬੀਜਿਆ ਤਾਂ ਵੀ ਬੋਹਲ ਨਹੀਂ ਲੱਗਦੇ, ਜੇ ਬਿਨਾਂ ਬੀਜੇ ਤੋਂ ਬੀਜ ਪਾ ਦਿੱਤਾ ਤਾਂ ਵੀ ਬੋਹਲ ਨਹੀਂ ਲੱਗਦੇ। ਜੈਸੇ ਧਰਤੀ ਸੱਤ ਹੈ ਬਹੁ ਬਿੰਦ, ਬਿਨ ਬੀਜੇ ਨਹੀਂ ਜਾਣਾ। ਧਰਤੀ ਨੂੰ ਸਾਧਣਾ ਜ਼ਰੂਰੀ ਹੈ, ਪਹਿਲਾਂ ਧਰਤੀ ਸਾਧ ਹੈ ਵਿੱਚ ਦੇ ਧਰਤਾ ਬੀਓ, ਪਹਿਲਾਂ ਧਰਤੀ ਸਾਧਕ ਹੈ। ਤਾਂ ਤੇ ਆਓ ਪਹਿਲਾਂ ਆਪਣੇ ਆਪਾਂ ਸਰੀਰਕ ਜੀਵਨ ਨੂੰ ਸਵਾਰਨਾ, ਇਹ ਪਹਿਲਾਂ ਰਹਿਤਾਂ ਜ਼ਰੂਰੀ ਹੈ। ਉਹ ਸੰਖੇਪ ਦੇ ਵਿੱਚ ਮੈਂ ਸਾਰੀਆਂ ਰਹਿਤਾਂ ਕਹਿ ਦੇਵਾਂ। ਪਰਮਾਰਥ ਮਾਰਗ ਤੇ ਚੱਲਣ ਵਾਸਤੇ ਸਾਰਿਆਂ ਤੋਂ ਪਹਿਲੀ ਰਹਿਤ ਕੀ ਹੈ, ਸਾਰਿਆਂ ਤੋਂ ਪਹਿਲੀ ਰਹਿਤ ਯਾਦ ਰੱਖਿਓ, ਗੁਰੂ ਦੇ ਬਚਨ ਤੇ ਵਿਸ਼ਵਾਸ। ਪ੍ਰਤੀਤ ਪ੍ਰਤੀਤ ਦਾਸ ਨੂੰ ਕਹਿੰਦੇ ਹੈ, 100% ਵਿਸ਼ਵਾਸ ਹੋਵੇ ਗੁਰੂ ਦੇ ਬਚਨ ਤੇ, 0.00001% ਵੀ ਸ਼ੱਕ ਨਾ ਹੋਵੇ। ਡੈਸੀਮਲ ਲਾ ਕੇ ਮੈਂ ਕਿਉਂ ਗੱਲ ਕੀਤੀ, ਪੜ੍ਹੇ ਲਿਖੇ ਜਾਣਦੇ ਵੀ ਅੰਸ਼ਕ ਮਾਤਰ ਵੀ ਸ਼ੱਕ ਨਾ ਹੋਵੇ ਗੁਰੂ ਦੇ ਬਚਨ ਤੇ, ਉਹਨੂੰ ਕਹਿੰਦੇ ਨੇ ਪ੍ਰਤੀਤ ਵੀ 100% ਵਿਸ਼ਵਾਸ। ਜੋ ਗੁਰੂ ਜੀ ਕਹਿੰਦੇ ਆ ਸੱਤ ਹੈ, ਭਾਵੇਂ ਉਹ ਗੱਲ ਬੁੱਧੀਮੰਡਲ ਨੂੰ ਸਮਝ ਆਉਂਦੀ ਹੈ ਜਾਂ ਨਹੀਂ ਆਉਂਦੀ, ਕਈ ਗੱਲਾਂ ਬੁੱਧੀ ਨੂੰ ਸਮਝ ਨਹੀਂ ਆਉਂਦੀਆਂ, ਨੋਟ ਕਰਿਓ। ਤਾਂ ਕਿ ਆਮ ਸਾਇੰਸ ਵੀ ਉਹਨਾਂ ਬਚਨਾਂ ਤੇ ਬਾਅਦ ਵਿੱਚ ਪਹੁੰਚਦੀ ਹੈ। ਹਾਂ, ਤੀਜੇ ਨੇਤਰ ਤੱਕ ਜਾਂ ਪ੍ਰਕਿਰਤੀ ਦੀ ਖੋਜ ਤੱਕ ਸਾਇੰਸ ਤੇ ਧਰਮ ਦਾ ਸੁਮੇਲ ਹੈ, ਪਰ ਜਿੱਥੇ ਮਰੋੜ ਰੂਹਾਨੀਅਤ ਸ਼ੁਰੂ ਹੁੰਦੀ ਹੈ ਉੱਥੇ ਸਾਇੰਸ ਦੀ ਐਂਡ। ਕਈ ਗੱਲਾਂ ਬੁੱਧੀ ਨੂੰ ਸਮਝ ਨਹੀਂ ਆਉਂਦੀ, ਪ੍ਰਤੀਤ ਹੋਣੀ ਚਾਹੀਦੀ ਬਸ ਵੀ ਜੋ ਗੁਰੂ ਜੀ ਕਹਿੰਦੇ ਠੀਕ ਹੈ। ਜਿਵੇਂ ਬੁੱਧੀ ਨੂੰ ਸਮਝਦੇ ਗੱਲ ਲਾ ਲਓ ਇੱਕ ਪੁਆਇੰਟ ਤਾਂ, ਕਿਉਂਕਿ ਧਾਰਨ ਤੋਂ ਬਿਨਾਂ ਕੋਈ ਗੱਲ ਨਹੀਂ ਸਮਝ ਆਉਂਦੀ। ਜਿਸ ਤਰ੍ਹਾਂ ਬਾਣੀ ਵਿੱਚ ਲਿਖਿਆ, ਪੌਣੇ ਪਾਣੀ ਅਗਨੀ ਕਾ ਮੇਲ, ਜਿਵੇਂ ਸਾਸਾ ਬਹੁਤ ਵਾਰੀ ਧਾਰਨ ਦਿੱਤੀ ਹੈ ਵੀ ਬਾਣੀ ਵਿੱਚ ਲਿਖਿਆ, ਪੌਣ ਕਹੋ ਹਵਾ, ਗੈਸ ਕਹੋ ਗੈਸ ਹਵਾ, ਗੈਸ ਰੂਪ, ਗੈਸ ਦਾ ਤੇ ਅੱਗ ਦਾ ਤੇ ਪਾਣੀ ਦਾ ਮੇਲ ਹੈ। ਅੱਗ ਦੇ ਵਿੱਚੋਂ ਪਾਣੀ ਪੈਦਾ ਹੁੰਦਾ, ਪਾਣੀ ਦੇ ਵਿੱਚੋਂ ਅੱਗ ਪੈਦਾ ਹੁੰਦੀ ਹੈ। ਹੁਣ ਬੁੱਧੀ ਨੂੰ ਕਿਵੇਂ ਲੱਗਦੀ ਹੈ ਜੀ ਗੱਲ, ਆਪਾਂ ਨੂੰ ਸਾਰਿਆਂ ਨੂੰ ਦੇਖੋ ਦਿਮਾਗ ਨੂੰ। ਹੁਣ ਤੁਹਾਡਾ ਦਿਮਾਗ ਵੀ ਇਹੀ ਕਹਿੰਦਾ ਸੁਣਨ ਵਾਲਿਆਂ ਦਾ, ਮੇਰਾ ਵੀ ਦਿਮਾਗ ਇਹੀ ਕਹਿੰਦਾ ਵੀ ਅੱਗ ਦੇ ਵਿੱਚੋਂ ਪਾਣੀ ਕਿਵੇਂ ਪੈਦਾ ਹੋਊਗਾ, ਹੈ ਕੀ ਗੱਲ ਹੋ ਗਈ। ਲੇਕਿਨ ਬਾਣੀ ਚ ਲਿਖਿਆ ਲਿਖਿਆ ਨਾ ਬਾਣੀ ਦੇ ਵਿੱਚ। ਤਾਂ ਤੇ ਜੇ ਸਾਡੇ ਕੋਲੋਂ ਸਾਇੰਸ ਨੂੰ ਇਸ ਗੱਲ ਦਾ ਨਾ ਪਤਾ ਲੱਗਦਾ ਤਾਂ ਫਿਰ ਹਰ ਕੋਈ ਜਾਣੀ ਕਿ ਤਰਕਾਂ ਕਰਨ ਵਾਲਾ ਤਾਂ ਕਹਿੰਦਾ ਹਰੇ ਕਿਵੇਂ ਹੋ ਸਕਦਾ, ਇਹ ਲੱਗਦਾ ਲੇ ਵੀ ਤਾਂ ਸਾਇੰਸ ਨੂੰ ਪਤਾ ਲੱਗ ਗਈ ਇਹ ਗੱਲ ਤੇ ਹੁਣ ਕੋਈ ਤਰਕ ਨਹੀਂ ਕਰ ਸਕਦਾ। ਤਾਂ ਤੇ ਗੁਰੂ ਦਾ ਬਚਨ ਤਾਂ ਸਾਇੰਸ ਤੋਂ ਬਹੁਤ ਅੱਗੇ ਕਿੰਨਾ ਸਮਾਂ ਪਹਿਲਾਂ ਲਿਖਿਆ ਬਾਣੀ ਦੇ ਵਿੱਚ, ਪਰ ਸਾਇੰਸ ਨੂੰ ਮਗਰੋਂ ਪਤਾ ਲੱਗੇ ਵੀ ਹਾਂ ਇਹ ਗੱਲ ਸੱਚ ਹੈ। ਕਿਉਂ? ਕਿਉਂਕਿ ਕੈਮਿਸਟਰੀ ਬ੍ਰਾਂਚ ਨੂੰ ਪਤਾ ਲੱਗ ਗਿਆ ਵੀ ਪਾਣੀ ਕੀ ਹੈ, H2O, ਇਹ ਪੜ੍ਹੇ ਲਿਖੇ ਜਾਣਦੇ ਕੈਮਿਸਟਰੀ H2O। H2 ਕੀ ਹੈ? ਹਾਈਡਰੋਜਨ। ਹਾਈਡਰੋਜਨ ਕੀ ਹੈ? ਆਪਣੀ ਹੈ ਨਿਰਯਤ ਹਾਈਡਰੋਜਨ। ਆਕਸੀਜਨ ਕੀ ਹੈ? ਐਸੀ ਗੈਸ ਜਿਹੜੀ ਕਿ ਪਾਣੀ ਦਾ ਮਾਫ ਕਰਨਾ ਅੱਗ ਦੇ ਬਣਨ ਵਿੱਚ ਸਹਾਇਤਾ ਕਰਦੀ ਹੈ, ਆਕਸੀਜਨ ਤੋਂ ਬਿਨਾਂ ਅੱਗ ਨਹੀਂ ਮੱਚ ਸਕਦੀ। ਤੇ ਹਾਈਡਰੋਜਨ ਕੀ ਹੈ? ਅੱਗ। ਦੋਨਾਂ ਗੈਸਾਂ ਦਾ ਮਿਲ ਕੇ ਕੀ ਬਣ ਗਿਆ? ਪਾਣੀ। ਅੱਗ ਤੇ ਪਾਣੀ ਦਾ ਮੇਲ ਹੈ। ਬੋਲੋ ਸਤਨਾਮ। H2O ਨੋਟ ਕਰਿਓ ਕਿ ਦਿਮਾਗ ਨੂੰ ਤਾਂ ਜਿਵੇਂ ਜੇ ਲੱਗ ਕੇ ਠੀਕ ਹੈ ਤਾਂ ਜਵਾਬ ਸਾਇੰਸ ਰਾਹੀਂ ਵੀ ਸਿੱਧ ਹੋ ਗਈ ਗੱਲ, ਪਰ ਦਿਮਾਗ ਨੂੰ ਦੇਖੋ ਬੁੱਧੀ ਨੂੰ ਕਿਵੇਂ ਲੱਗੂ ਗੱਲ ਵੀ ਅੱਗ ਚੋਂ ਪਾਣੀ ਪੈਦਾ ਹੁੰਦਾ? ਲੰਮਣਾ ਕੇ ਦਿਖਾ ਬੁੱਧੀ ਨੂੰ, ਪਰ ਇਹ ਸੱਚ ਹੈ। ਇੱਦਾਂ ਕਹਿਣ ਦਾ ਭਾਵ ਇੱਦਾਂ ਗੁਰੂ ਦਾ ਵਚਨ ਜੋ ਹੈ ਇਹ ਸੱਚ ਹੈ। ਕੁਝ ਵਚਨਾਂ ਦਾ ਪ੍ਰਕਿਰਤੀ ਦੀ ਖੋਜ ਤੱਕ ਸਾਇੰਸ ਨੂੰ ਪਤਾ ਲੱਗ ਗਿਆ, ਕੁਝ ਤੇ ਸਾਇੰਸ ਕਦੇ ਵੀ ਨਹੀਂ ਪਹੁੰਚ ਸਕਦੀ। ਇੱਥੇ ਰੂਹਾਨੀਅਤ ਦੀਆਂ ਗੱਲਾਂ ਬਾਣੀ ਦੇ ਵਿੱਚ, ਰੂਹਾਨੀ ਮੰਡਲਾਂ ਦੀਆਂ, ਉੱਥੇ ਸਾਇੰਸ ਜਿੱਥੋਂ ਰੂਹਾਨੀਅਤ ਸ਼ੁਰੂ ਉੱਥੇ ਸਾਇੰਸ ਦੀ ਐਂਡ ਆ, ਫੁੱਲ ਸਟਾਪ, ਬਸ ਉੱਥੋਂ ਅੱਗੇ ਨਹੀਂ ਜਾਊ ਕਦੇ। ਪ੍ਰਕਿਰਤੀ ਤੱਕ ਧਰਮ ਅੱਗੇ ਚੱਲਦਾ, ਸਾਇੰਸ ਪਿੱਛੇ ਪਿੱਛੇ ਚੱਲਦੀ ਹੈ। ਜਿਵੇਂ ਕਿ ਜਪਜੀ ਸਾਹਿਬ ਦੇ ਲਿਖਤਾਂ ਕੀਤੇ, ਇੰਦਰ ਚੰਦ ਸੂਰ ਕੀਤੇ, ਸਾਇੰਸ ਨੂੰ ਮਗਰੋਂ ਪਤਾ ਲੱਗਿਆ। ਜੋ ਕਿ ਪੜ੍ਹੇ ਲਿਖੇ ਜਾਣਦੇ ਆ ਵੀ ਜੋ ਮਿਲਕੀ ਵੇ, ਆਕਾਸ਼ ਗੰਗਾ, ਫਿਰ ਗਲੈਕਸੀ, ਗਲੈਕਸੀ ਪਿੱਛੇ ਹੋਰ ਗਲੈਕਸੀ, ਹੋਰ ਗਲੈਕਸੀ, ਨਗੋਲੇ ਤੱਕ ਪਹੁੰਚੀ ਹੈ ਸਾਇੰਸ। ਨੋਟ ਕਰਿਓ ਕਿ ਉਹ ਅੱਜ ਉਹਨਾਂ ਨੂੰ ਪਤਾ ਲੱਗਦਾ ਵੀ ਤਾਂ ਬੇਅੰਤ ਪਸਾਰਾ। ਇਸ ਦਾ ਪਹਿਲਾਂ ਦੇਖਿਆ ਨਾ, ਕਰਦੇ ਕਿਆ ਕਰਨਾ, ਨਾ ਹੀ ਸਮਾਰ। ਸਾਇੰਸ ਨੂੰ ਅੱਜ ਪਤਾ ਲੱਗਿਆ ਵੀ ਹਾਂ ਕਿੰਨੇ ਸੂਰਜ ਨੇ, ਕਿੰਨੇ ਚੰਦਰ ਨੇ, ਕਿੰਨੇ ਕੋਟ ਕੋਟ ਬੇਅੰਤ। ਇੱਥੇ ਪਹਿਲੇ ਲਿਖਿਆ ਤੇ ਖੇਤੇ ਇੰਦਰ ਚੰਦ ਸੂਰ ਖੇਤੇ ਵੀ ਇੱਕ ਸੂਰਜ ਨੇ, ਤੇ ਦੇਖੋ ਕਿੰਨੇ ਸੂਰਜ ਹੈ, ਕਿੰਨੇ ਚੰਦਰ ਮੈਂ, ਭਾਵ ਕਿ ਕਿੰਨੇ ਬ੍ਰਹਿਮੰਡ ਹੈ, ਕੋਟ ਬ੍ਰਹਿਮੰਡ ਲਿਖਿਆ ਨਾ ਬਾਣੀ ਦੇ ਵਿੱਚ, ਬਹੁਤ ਵਾਰ ਦੱਸਿਆ। ਬ੍ਰਹਿਮੰਡ ਕੀ ਹੁੰਦਾ? ਬ੍ਰਹਿਮੰਡ ਹੁੰਦਾ ਸੂਰਜ ਦੇ 9 ਗ੍ਰਹਿਆਂ ਦੇ ਸਮੇਤ ਇੱਕ ਬ੍ਰਹਿਮੰਡ ਰਹਿੰਦੇ ਆ। ਸੂਰਜ ਦੇ 9 ਉਪਗ੍ਰਹਿਆਂ ਦੇ ਸਮੇਤ ਇੱਕ ਬ੍ਰਹਿਮੰਡ, ਹਰ ਬ੍ਰਹਿਮੰਡ ਦੇ ਵਿੱਚ ਇੱਕ ਗ੍ਰਹਿ ਤੇ ਜੀਵਨ ਹੈ। ਜਿਵੇਂ ਆਪਣੇ ਧਰਤੀ ਗ੍ਰਹਿ ਕਹੋ, ਪਲੈਨਟ ਆਫ ਹੈ ਨਾ, ਹਰ ਬ੍ਰਹਿਮੰਡ ਵਿੱਚ ਇੱਕ ਤਲ ਤੇ ਜੀਵਨ ਹੈ। ਕੋਟ ਬ੍ਰਹਿਮੰਡ ਲਿਖਿਆ, ਕਰੋੜਾਂ ਤਲਾਂ ਤੇ ਜੀਵਨ ਹੈ, ਵੀ ਕਰੋੜਾਂ ਹੀ ਸੂਰਜ ਹੈ, ਕਰੋੜਾਂ ਹੀ ਧਰਤੀ ਹੈ, ਕਰੋੜਾਂ ਹੀ ਚੰਦਰ ਹੈ, ਸਾਰਾ ਕਰੋੜ ਕਰੋੜ ਗੱਲ ਮੁੱਕੀ, ਕਰੋੜ ਕਰੋੜ। ਪਰ ਸਾਇੰਸ ਵਾਲੇ ਕਿਸੇ ਹੋਰ ਤਲ ਦੇ ਜੀਵਨ ਤੱਕ ਕਦੇ ਪਹੁੰਚ ਨਹੀਂ ਸਕਣਗੇ। ਬੋਲੋ ਸਤਨਾਮ। ਨੋਟ ਕਰਿਓ, ਦੱਸਤਾ ਬਾਣੀ ਵਿੱਚ, ਪਰ ਸਾਇੰਸ ਕਦੇ ਵੀ ਹੋਰ ਤਲ ਦੇ ਉੱਤੇ ਜੋ ਜੀਵਨ ਹੈ, ਜਿਵੇਂ ਆਪਣੀਆਂ ਪਲੈਨਟ ਦਾ ਧਰਤੀ ਹੈ, ਇੱਦਾਂ ਦੀਆਂ ਕਰੋੜਾਂ ਹੈ, ਕਰੋੜਾਂ ਤਲਾਂ ਦੇ ਉੱਤੇ ਜੀਵਨ ਹੈ, ਕਰੋੜ ਵੀ ਕਿੰਨੇ ਕੋਈ ਪਤਾ ਨਹੀਂ ਕੀ ਲਿਖਿਆ ਬਾਣੀ ਦੇ ਵਿੱਚ, ਕੋਟ ਬ੍ਰਹਿਮੰਡ ਲਿਖਿਆ, ਕੋਟ ਕਰੋੜ ਕਿੰਨੇ, ਇੱਕ ਦੋ ਚਾਰ ਨਾ, ਭਾਵ ਕਿ ਬੇਅੰਤਤਾਈ ਦੀ ਗੱਲ ਕੀਤੀ ਹੈ, ਇਨਫਿਨਿਟੀ ਦੀ ਗੱਲ ਕੀਤੀ ਹੈ, ਭਾਵ ਕਿ ਪਸਾਰਾ ਬੇਅੰਤ ਹੈ। ਸਾਇੰਸ ਬਾਣੀ ਜਦੋਂ ਗਲੈਕਸੀ ਨਗੋਲੇ ਤੱਕ ਪਹੁੰਚੀ ਹੈ, ਅੱਜ ਉਹ ਕਹਿੰਦੇ ਹੈ ਜੀ ਤਾਂ ਬੇਅੰਤ ਹੈ। ਬੋਲੋ ਸਤਨਾਮ। ਅੱਜ ਉਹ ਕਹਿੰਦੇ ਹੈ, ਇੱਥੇ ਪਹਿਲਾਂ ਲਿਖਿਆ, ਕਰਤੇ ਕਿਆ ਕਰਨਾ, ਨਾ ਹੀ ਸਮਾਰ, ਇਹ ਤਾਂ ਅੰਤ ਨਹੀਂ ਕੋਈ ਪਾ ਸਕਦਾ। ਅੰਤ ਨਾ ਸਿਮਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਮਿਲਣ ਆਏ ਤਾਂ ਕਿ ਅੰਤ ਨਾ ਪਾਏ ਜਾਵੇ, ਇਹੋ ਅੰਤ ਨਾ ਜਾਣੇ। ਕੋਈ ਬਹੁਤਾ ਕਹੀਏ, ਬਹੁਤਾ ਹੋਰ ਇੱਕ ਪਲਾਟ ਜਾਓ, ਹੋਰ ਹੋਰ ਹੋਰ, ਇਹ ਤਾਂ ਕੋਈ ਅੰਤ ਨਹੀਂ। ਬਹੁਤਾ ਕਹੀਏ, ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਏਵੜ ਉੱਚਾ ਹੋਵੇ ਕੋਈ ਤੇ ਉੱਚੇ ਤੋਂ ਜਾਣਾ ਸੋ, ਜੇਵੜ ਆਪ ਜਾਣਾ ਆਪ ਆਪ ਨਾਨਕ ਨਜ਼ਰੀ ਕਰਨੀ, ਨਿਧਨ ਕਿੰਨੇ ਅੰਤ ਪਾਲ ਕੀਤੇ ਦੇ ਲੜਾਏ ਤਾਂ ਕਿ ਅੰਤ ਨਾ ਪਾਏ ਜਾਏ, ਤਾਂ ਅੰਤ ਪਾਈ ਨੀ ਸਕਦਾ ਕੋਈ। ਨੋਟ ਕਰ ਲਿਓ, ਤੇ ਅੱਜ ਸਾਇੰਸਾਂ ਦੇ ਮੰਨ ਗਏ ਵੀ ਹਾਂ ਗੁਰੂ ਬਾਬਾ ਜੀ ਠੀਕ ਕਹਿੰਦੇ ਆ, ਅੱਜ ਉਹ ਕਹਿੰਦੇ ਗੁਰੂ ਨਾਨਕ ਸਾਹਿਬ ਠੀਕ ਕਹਿੰਦੇ, ਤਾਂ ਪਲਾਟ ਦੀ ਸਾਰੀ ਗੱਲ ਪਹਿਲੀ ਲਿਖੀ ਪਈ ਹੈ। ਐਸਟਰੋਨੋਮੀ ਤੋਂ ਤਾਂ ਜਪਜੀ ਸਾਹਿਬ ਬਹੁਤ ਅੱਗੇ ਹੈ, ਐਸਟਰੋਨੋਮੀ ਕਹਿ ਲਓ ਸਾਰੇ ਸਮਝਣ, ਖਗੋਲ ਵਿਗਿਆਨ ਆਪਾਂ ਜਿਹਨੂੰ ਕਹਿੰਦੇ ਹਾਂ, ਖਗੋਲ ਵਿਗਿਆਨ ਤੋਂ ਤਾਂ ਜਪਜੀ ਸਾਹਿਬ ਦੀ ਬਾਣੀ ਬਹੁਤ ਅੱਗੇ ਹੈ। ਨੋਟ ਕਰਿਓ, ਕੈਮਿਸਟਰੀ ਤੋਂ ਪਹਿਲਾਂ ਹੀ ਅੱਗੇ ਦੀ ਗੱਲ ਲਿਖੀ ਪਈ ਹੈ, ਪੌਣੇ ਪਾਣੀ ਅਗਲੀ ਕਾ ਮੇਲ। ਫਿਜਿਕਸ ਵਾਲੇ ਅੱਜ ਕਹਿੰਦੇ ਨੇ ਕੀ ਵੀ ਪ੍ਰਕਾਸ਼ ਚਿੱਟਾ ਵੀਹਦਾ, ਚਿੱਟਾ ਨਹੀਂ, ਸੱਤ ਰੰਗਾਂ ਦਾ ਮਿਸ਼ਰਨ ਹੈ, ਇਹ ਗੱਲ ਤਾਂ ਰਵਦਾਸ ਜੀ ਪਹਿਲਾਂ ਹੀ ਜਾਣਦੇ ਹੈ। ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ, ਸਾਨੂੰ ਕਿਹੋ ਜਿਹਾ ਭਰਮ ਪਿਆ, ਜੋ ਕੁਝ ਜਿਹੋ ਜਿਹਾ ਦਿਸ ਰਿਹਾ ਉਹੋ ਜਿਹਾ ਹੈ ਨਹੀਂ। ਬੋਲੋ ਸਤਨਾਮ। ਇਹ ਤਾਂ ਰਵਦਾਸ ਜੀ ਜਾਣਦੇ ਆ ਪਹਿਲਾਂ, ਸਾਇੰਸ ਦਾ ਜੀ ਕਹਿੰਦੇ ਜੋ ਵੀਹਦਾ ਹੈ ਨਹੀਂ, ਇਲੈਕਟ੍ਰੋਨ ਦੀ ਗਤੀ ਹੈ। ਇਹ ਕੁਝ ਪੜ੍ਹੇ ਲਿਖੇ ਗ੍ਰੈਜੂਏਟਾਂ ਤੋਂ ਸੰਬੰਧਿਤ ਗੱਲਾਂ ਕੀਤੀਆਂ ਮੈਂ, ਜ਼ਰੂਰੀ ਹੁੰਦੇ ਹੈ। ਨੋਟ ਕਰ ਲਿਓ, ਤਾਂ ਤੇ ਕੀ ਹੈ ਵੀ ਇਲੈਕਟ੍ਰੋਨ ਦੀ ਜੋ ਦੀਂਹਦਾ ਉਹ ਹੈ ਨਹੀਂ, ਇਹ ਰਵਦਾਸ ਜੀ ਜਾਣਦੇ ਆ। ਅਮੈਰੀਕਾ ਦੀ ਸਾਇੰਸ ਨੂੰ ਬਹੁਤ ਹੀ ਪਤਾ ਲੱਗਿਆ ਕੁਝ ਸਾਲ ਪਹਿਲਾਂ ਵੀ ਜੋ ਦੀਂਹਦਾ ਉਹ ਹੈ ਨਹੀਂ, ਇਲੈਕਟ੍ਰੋਨ ਦੀ ਗਤੀ ਹੈ, ਲਾਸਟ ਖਾਣਾ ਇਲੈਕਟ੍ਰੋਨ ਹੈ, ਇਹ ਗੱਲ ਰਵਦਾਸ ਜੀ ਜਾਣਦੇ ਆ ਪਹਿਲਾਂ। ਤਾਂ ਤੇ ਕਿੰਨੀ ਅੱਗੇ ਦੀ ਗੱਲ ਆ, ਦੇਖ ਤਾਂ ਮਤਲਬ ਨਾਮ ਜਪਣ ਵਾਲਾ ਕਿੰਨਾ ਅੱਗੇ ਹੈ, ਰੱਬ ਦਾ ਪਿਆਰਾ ਕਿੰਨਾ ਅੱਗੇ ਹੈ, ਸਾਇੰਸ ਵਾਲੇ ਬਹੁਤ ਪਿੱਛੇ ਹੈ। ਸਾਇੰਸ ਨੇ 1969 ਵਿੱਚ ਦੱਸਿਆ ਵੀ ਚੰਦਰਮਾ ਦਾ ਕੋਈ ਪ੍ਰਕਾਸ਼ ਨਹੀਂ, ਜਾ ਕੇ ਆਏ ਹੈ, ਵੀ ਚੰਦਰਮਾ ਦਾ ਕੋਈ ਪ੍ਰਕਾਸ਼ ਨਹੀਂ, ਲਾਈਟ ਸੂਰਜ ਦਾ ਪ੍ਰਕਾਸ਼ ਚੰਦਰਮਾ ਤੇ ਪੈਂਦਾ, ਅੱਗੇ ਲਾਈਟ ਦਾ ਰਿਫਲੈਕਸ਼ਨ ਹੁੰਦਾ, ਭਾਵ ਕਿ ਲਸ਼ਕਾਰਾ ਪੈਂਦਾ, ਝੁਰਘੋਰ ਵੱਜਦੀ ਆਪਾਂ ਕਹਿ ਲਓ, ਜਿਵੇਂ ਉਹ ਬੈਂਟਰੀ ਮਾਰੀ ਕੰਧ ਦੇ ਉੱਤੇ ਆਸੇ ਪਾਸੇ ਝੁਰਘੋਰ ਨਹੀਂ ਵੱਜਦੀ, ਉਹਨੂੰ ਲਾਈਟ ਦਾ ਰਿਫਲੈਕਸ਼ਨ ਕਹਿੰਦੇ ਹਾਂ ਅਸੀਂ। ਤਾਂ ਕਿ ਉਹ ਫਿਰ ਕੀ ਹੈ, ਉਹਨਾਂ ਨੇ ਦੱਸਿਆ ਕਿ ਵੀ ਚੰਦਰਮਾ ਦਾ ਪ੍ਰਕਾਸ਼ ਇੱਥੋਂ ਜੁਟੀ ਪਹਿਲੀ ਰਹਿਤ ਹੈ ਪਰਮਾਰਥ ਦੀ, ਤੇ ਫਿਰ ਪਰਮਾਰਥ ਵਾਸਤੇ ਦੂਜੀ ਰਹਿਤ ਕੀ ਹੁੰਦੀ ਹੈ, ਗੁਰੂ ਦੇ ਵਚਨ ਤੇ ਵਿਸ਼ਵਾਸ, ਤੇ ਦੂਜੀ ਰਹਿਤ ਨਾਲ ਦੀ ਨਾਲ ਕੀ ਬਣ ਗਈ, ਭਲਾ ਪਰਮੇਸ਼ਰ ਦੀ ਹੋਣ ਤੇ ਵਿਸ਼ਵਾਸ। ਇਹ ਕੌਣ ਕਰਾਉਂਦਾ, ਗੁਰੂ ਜੀ ਕਰਾਉਂਦੇ ਨੇ ਨਾ, ਕਿਉਂ, ਗੁਰੂ ਜੀ ਦਾ ਪਹਿਲਾ ਹੀ ਵਚਨ ਫਿਰ ਕੀ ਹੈ, ਇੱਕ ਉਹ ਅਹੰਕਾਰ, ਇੱਕ ਅਕਾਲ ਪੁਰਖ ਸਾਰੇ ਕਸ ਵਿਆਪਕ ਹੈ। ਹੁਣ ਜੇ ਗੁਰੂ ਦੇ ਵਚਨ ਤੇ ਪ੍ਰਤੀਤ ਹੈ ਵੀ ਗੁਰੂ ਜੀ ਸੱਚ ਕਹਿੰਦੇ ਹੈ, ਤਾਂ ਨਾਲ ਦੀ ਨਾਲ ਪਰਮੇਸ਼ਰ ਦੀ ਹੋਣ ਤੇ ਵਿਸ਼ਵਾਸ ਆ ਗਿਆ ਨਾ, ਕਿਉਂਕਿ ਗੁਰੂ ਜੀ ਕਹਿੰਦੇ ਨੇ ਇੱਕ ਅਕਾਲ ਸਾਰੇ ਕਸ ਵਿਆਪਕ ਹੈ। ਚਲੋ ਸਾਸਰਾ ਸਾਥੀ ਦਾ ਸਿਰ ਨਹੀਂ ਲੱਗਣੀ, ਮੈਂ ਤਰਿਕਤਾ ਨੂੰ ਅੱਜ ਥੋੜਾ ਜਿਹਾ ਵਿਸਥਾਰ ਚ ਕਹਿ ਦਿਆਂ, ਉਹ ਆਪਾਂ ਕੱਲ ਨੂੰ ਵਿਚਾਰਾਂਗੇ। ਇੱਥੇ ਮੈਨੂੰ ਗੱਲ ਯਾਦ ਆ ਗਈ, ਇੱਕ ਜਾਣੀ ਕਿ ਗੁਰੂ ਦਾ ਵਚਨ, ਜੇ ਗੁਰੂ ਦੇ ਵਚਨ ਤੇ ਤੈਨੂੰ ਪ੍ਰਤੀਤ ਹੈ ਤਾਂ ਪਰਮਾਤਮਾ ਦੀ ਹੋਣ ਤੇ ਵਿਸ਼ਵਾਸ ਆ ਗਿਆ ਨਾ। ਪਹਿਲਾਂ ਮੰਨ ਲਓ ਤੋਂ ਸ਼ੁਰੂ ਗੱਲ ਹੁੰਦੀ ਹੈ ਵੀ ਗੁਰੂ ਦਾ ਵਚਨ ਮੰਨ ਲਓ, ਸਾਕਸ਼ਾਤ ਤਾਂ ਮਗਰੋਂ ਹੁੰਦਾ, ਸੁਰਤ ਦੀ ਅੱਖ ਤਾਂ ਮਗਰੋਂ ਬਣਦੀ ਹੈ ਪਰਮਾਤਮਾ ਨੂੰ ਦੇਖਣ ਵਾਲੀ। ਪਰਮਾਤਮਾ ਐਟਮ ਤੋਂ ਵੀ ਸੂਖਮ ਹੈ, ਉਹ ਦੇਖਣ ਵਾਲੀ ਅੱਖ ਤਾਂ ਬਾਅਦ ਚ, ਪਹਿਲਾਂ ਵਿੱਚ ਤਾਂ ਵਿਸ਼ਵਾਸ ਹੈ ਗੁਰੂ ਦੇ ਵਚਨ ਤੇ, ਗੁਰੂ ਦੇ ਵਚਨ ਤੇ ਵਿਸ਼ਵਾਸ ਕਰਕੇ ਪਰਮੇਸ਼ਰ ਦੀ ਹੋਣ ਤੇ ਵਿਸ਼ਵਾਸ ਆ ਗਿਆ ਵੀ ਜੋ ਗੁਰੂ ਜੀ ਸੱਚ ਕਹਿੰਦੇ ਨੇ ਸੱਚ ਹੈ। ਤੇ ਬਹੁਤੇ ਕੀ ਕਰਦੇ ਨੇ, ਗੁਰੂ ਨਾਨਕ ਸਾਹਿਬ ਦੇ ਵਚਨ ਦੇ ਉੱਤੇ ਯਾਨੀ ਕਿ ਬੇਭਰੋਸਾ ਕਰਦੇ ਹੈ। ਮੈਨੂੰ ਐਂ ਦੱਸੋ ਵੀ ਕੀ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਝੂਠ ਬੋਲਿਆ, ਕਿ ਤੱਤੀਆਂ ਤਵੀਆਂ ਦੇ ਉੱਤੇ ਬੈਠਣ ਵਾਲੇ ਝੂਠ ਬੋਲ ਸਕਦੇ ਹੈ? ਨੋਟ ਕਰੋ, ਕੀ ਐਸੇ ਗੁਰੂ ਜੀ ਝੂਠ ਬੋਲ ਸਕਦੇ ਹੈ ਜਿਨ੍ਹਾਂ ਨੇ ਐਡੀਆਂ ਮਹਾਨ ਕੁਰਬਾਨੀਆਂ ਕੀਤੀਆਂ, ਵੀ ਧਰਮ ਦਾ ਸੰਸਕਾਰ ਕਿਤੇ ਹੋਰ ਤੇ ਸੀਸ ਦਾ ਕਿਤੇ ਹੋਰ, ਨੌਵੇਂ ਪਾਤਸ਼ਾਹ ਜੀ, ਕੀ ਸਰਵੰਸ ਵਾਰਨ ਵਾਲੇ ਝੂਠ ਬੋਲ ਸਕਦੇ ਹੈ? ਕੀ ਉਹ ਪਰਮਾਤਮਾ ਦੀ ਕਹਾਵਤ ਪਾ ਸਕਦੇ ਹੈ? ਠੀਕ ਹੈ, ਇਹਨੇ ਤਾਂ ਕਹਾਵਤ ਪਾਈ ਹੈ, ਐਵੇਂ ਕੀ ਝੂਠ ਬੋਲ ਸਕਦਾ ਗੁਰੂ ਜੀ? ਤਾਂ ਤੇ ਗੁਰੂ ਦਾ ਵਚਨ ਹੀ ਪਰਮਾਤਮਾ ਦਾ ਸਬੂਤ ਹੈ ਵੀ ਗੁਰੂ ਜੀ ਕਹਿੰਦੇ ਇੱਕ ਪਰਮਾਤਮਾ, ਇੱਕ ਅਕਾਲ ਪੁਰਖ ਰਸ ਵਿਆਪਕ ਹੈ। ਬਸ ਪਰਮਾਤਮਾ ਦੀ ਹੋਣ ਦਾ ਜਿਹੜੀ ਪਹਿਲੀ ਸਟੇਜ ਹੈ ਇਹੀ ਸਬੂਤ ਹੈ। ਉਹ ਸਬੂਤ ਤੋਂ ਮੈਨੂੰ ਗੱਲ ਯਾਦ ਆ ਗਈ, ਤਾਂ ਕਿ ਅਸੀਂ ਯਾਨੀ ਕਿ ਤਰਕ ਬੁੱਧੀ ਚੋਂ ਨਿਕਲ ਗਏ, ਕਿਉਂ ਨਿਕਲਣਾ ਜ਼ਰੂਰੀ ਹੈ ਭਾਵਾਂ, ਤਾਂ ਕਿ ਅਸੀਂ ਵਿਵੇਕਸ਼ੀਲ ਬਣ ਸਕੀਏ। ਤਿੰਨ ਗੱਲਾਂ ਹੁੰਦੀਆਂ, ਇੱਕ ਅੰਧ ਵਿਸ਼ਵਾਸ ਹੁੰਦਾ, ਇੱਕ ਤਰਕ ਹੁੰਦੀ ਹੈ, ਇੱਕ ਵਿਵੇਕ ਹੁੰਦੀ ਹੈ। ਨਾ ਅੰਧ ਵਿਸ਼ਵਾਸੀ ਬਣੋ, ਧਰਮ ਦੇ ਨਾਂ ਤੇ ਅੰਧ ਵਿਸ਼ਵਾਸ ਬਹੁਤ ਚੱਲਦਾ, ਉਹ ਅਸੀਂ ਨਿਰਤਾ ਆਪਾਂ ਕਾਟ ਕਰਦੇ ਬਣੇ ਰਹਿਣ। ਨਾ ਅੰਧ ਵਿਸ਼ਵਾਸੀ ਬਣਨਾ, ਨਾ ਤਰਕਸ਼ੀਲ ਬਣਨਾ, ਕੀ ਬਣਨਾ? ਵਿਵੇਕਸ਼ੀਲ ਬਣਨਾ। ਤਰਕ ਤੋਂ ਆਸੇ ਪਾਸੇ ਦੀਆਂ ਆਵਾਜ਼ਾਂ ਕੰਟਰੋਲ ਰੱਖੋ ਜੀ, ਇਧਰਲੇ ਪਾਸੇ ਸਟੇਜ ਦੇ ਪਿਛਲੇ ਪਾਸੇ ਬੋਲਦੇ ਨੇ, ਇਹਨਾਂ ਨੂੰ ਜਾਂ ਪਿਆਰ ਨਾਲ ਬਹਾਲ ਹੋ ਜਾਣਾ ਤੇ ਕੰਨ ਖਿੱਚਦੇ, ਕਿਉਂਕਿ ਸਰੋਕੇ ਤਾਂ ਇਹ ਹੈ ਨਹੀਂ। ਇਹਨਾਂ ਨੂੰ ਕਹਿੰਦੇ ਵੀ ਘਰੇ ਜਾ ਕੇ ਪੈਦਲਾਂ ਦੀ ਪਛਾਣ ਕਰੋ, ਇਹ ਪਿੰਡ ਦੇ ਬੱਚੇ ਆ, ਬਾਹਰ ਦੇ ਹੋ ਨਹੀਂ ਸਕਦੇ, ਇਹਨਾਂ ਦੇ ਮਾਤਾ ਪਿਤਾ ਦੋਸ਼ੀ ਹੋ ਚੁੱਕੇ ਆ, ਸਨਾਖਤ ਕਰ ਲਓ ਇਹਨਾਂ ਦੇ ਕਿਹੜੇ ਹੈ, ਤੁਹਾਡੇ ਪਿੰਡ ਦੇ ਹੀ ਹੈ ਤਾਂ ਹੋ ਗਈ ਹੈ, ਬਾਹਰੋਂ ਆ ਕੇ ਤਾਂ ਬੋਲਦੇ ਨਹੀਂ, ਬਾਹਰੋਂ ਜਿਹੜੇ ਆ ਕੇ ਉੱਥੇ ਬੈਠ ਹੀ ਜਾਂਦੇ ਤੁਹਾਨੂੰ। ਕਈ ਪੁੱਛ ਲੈਣਗੇ ਨੇ ਭਾਈ ਸਾਹਿਬ ਤੁਸੀਂ ਵੀ ਤਰਕਸ਼ੀਲ ਹੋ, ਮਹਾਂਸਿਕ ਤਰਕਸ਼ੀਲ ਤੋਂ ਅਗਲੀ ਪੌੜੀ ਤੇ ਹੈ, ਜਿਵੇਂ ਆਪਾਂ ਆਮ ਦੇਸੀ ਭਾਸ਼ਾ ਚ ਨਹੀਂ ਕਹਿ ਦਿੰਦੇ ਤਾਂ ਭਾਵ ਹੁੰਦਾ ਹੈ। ਮੈਂ ਕਿਹਾ ਅਸੀਂ ਤਰਕਸ਼ੀਲਾਂ ਦੇ ਪਿਓ ਹਾਂ, ਇੱਕ ਤਾਂ ਉਹ ਕਹਿੰਦੇ ਇਹ ਕਿਵੇਂ, ਮੈਂ ਅਸੀਂ ਤਰਕ ਤੋਂ ਉੱਪਰ ਹਾਂ। ਇੱਕ ਤਾਂ ਅੰਧ ਵਿਸ਼ਵਾਸੀ ਹੈ ਜਿਹੜਾ ਝੂਠ ਦੇ ਖਾਤੇ ਚ ਡਿੱਗਿਆ ਹੋਇਆ, ਝੂਠ ਨੂੰ ਸੱਚ ਮੰਨੀ ਬੈਠਾ, ਇੱਕ ਤਰਕ ਵਾਲਾ, ਇੱਕ ਗੱਲੋਂ ਵਧਾਈ ਦਾ ਪਾਤਰ ਹੈ। ਕਿਉਂ? ਕਿਉਂਕਿ ਤੂੰ ਝੂਠ ਛੱਡਤਾ ਇੱਕ ਗੱਲੋਂ, ਪਰ ਦੂਜੀ ਗੱਲ ਤੇ ਕੀ ਕਰ ਗਿਆ, ਉਹਨੇ ਝੂਠ ਛੱਡਤਾ, ਉਹਨੇ ਸੱਚ ਵੀ ਛੱਡਤਾ। ਬੋਲੋ ਸਤਨਾਮ, ਉਹਨੇ ਦੋਨੇ ਚੀਜ਼ਾਂ ਛੱਡਤੀਆਂ, ਝੂਠ ਵੀ ਮਾਰਿਆ ਕਰਾ ਕੇ ਤੇ ਸੱਚ ਵੀ ਮਾਰਿਆ ਕਰਾ ਕੇ। ਨੋਟ ਕਰਿਓ, ਹੁਣ ਤਰਕਸ਼ੀਲ ਕੋਲੇ ਕੀ ਹੈ, ਉਹਦੇ ਪੱਲੇ ਸੱਚ ਨਹੀਂ, ਉਹਦੇ ਪੱਲੇ ਅਨੁਭਵ ਨਹੀਂ। ਨੋਟ ਕਰਿਓ, ਤਾਂ ਕਿ ਉਹਨੇ ਦੋਨੇ ਛੱਡਦੇ, ਤੇ ਵਿਵੇਕਸ਼ੀਲ ਕੌਣ ਹੁੰਦਾ, ਜਿਹਨੇ ਝੂਠ ਛੱਡ ਦਿੱਤਾ ਸੱਚ ਗ੍ਰਹਿਣ ਕਰ ਲਿਆ। ਬੋਲੋ ਸਤਨਾਮ, ਜਿਹਨੇ ਝੂਠ ਛੱਡ ਦਿੱਤਾ ਸੱਚ ਗ੍ਰਹਿਣ ਕਰ ਲਿਆ, ਵਿਵੇਕਸ਼ੀਲ ਹੁੰਦਾ। ਦੋਨੇ ਚੀਜ਼ਾਂ ਨਾ ਛੱਡੋ, ਵੀ ਝੂਠ ਵੀ ਛੱਡਤਾ ਤੇ ਸੱਚ ਵੀ ਛੱਡਤਾ, ਦੋਨੇ ਨਾ ਛੱਡੋ। ਤਾਂ ਕਿ ਝੂਠ ਨੂੰ ਛੱਡੋ ਤੇ ਸੱਚ ਨੂੰ ਗ੍ਰਹਿਣ ਕਰ ਲਓ, ਗੁਰੂ ਦਾ ਇੱਕ ਇੱਕ ਵਚਨ ਸੱਚ ਹੈ। ਤਾਂ ਕਿ ਉਹ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਵੀਰ ਮੇਰੇ ਕੋਲ ਆਇਆ, ਕਾਫੀ ਦੇਰ ਹੋ ਗਈ, ਬਹੁਤ ਵਾਰ ਸੁਣਾਈ ਉਹ ਸਟੇਜ ਤੇ ਗੱਲ, ਫਿਰ ਰਿਪੀਟ ਕਰਾਂ। ਜਿਸ ਵੇਲੇ ਕਹਿਣ ਲੱਗਿਆ ਭਾਈ ਸਾਹਿਬ ਨੂੰ ਕੋਈ ਵਿਚਾਰ ਕਰਨ ਆਇਆ ਤੁਹਾਡੇ ਨਾਲ, ਮੈਂ ਕਿਹਾ ਜੀ ਆਇਆ ਨੂੰ ਸੰਭਾਲ ਕਰਨਾ ਚਾਹੀਦਾ ਕੋਈ ਕਿਸੇ ਮਤ ਦਾ। ਮੈਂ ਕਿਹਾ ਜੀ ਆਇਆ ਨੂੰ ਤੁਹਾਨੂੰ ਜਲ ਪਾਣੀ ਛਕਾਇਆ, ਚਾਹ ਪਾਣੀ ਪਿਲਾਇਆ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਜੀ ਪਰਮਾਤਮਾ ਦਾ ਕੀ ਸਬੂਤ ਹੈ, ਪਰਮਾਤਮਾ ਦਾ ਕੀ ਸਬੂਤ ਹੈ। ਜਿਸ ਵੇਲੇ ਉਹਨੇ ਇੰਨਾ ਬਚਨ ਕਿਹਾ ਤੇ ਉਸੇ ਵੇਲੇ ਦਾਸ ਨੇ ਉਚਾਰਨ ਕੀਤਾ, ਮੈਂ ਕਿਹਾ ਪਰਮਾਤਮਾ ਦਾ ਸਬੂਤ ਦੇਵਾਂ? ਕਹਿੰਦੇ ਹਾਂਜੀ ਦਿਓ। ਮੈਂ ਕਿਹਾ ਇੱਕ ਓਅੰਕਾਰ ਸਤਨਾਮ। ਮੈਂ ਕਿਹਾ ਪਰਮਾਤਮਾ ਦਾ ਸਬੂਤ ਹੈ? ਕਹਿੰਦਾ ਜੀ ਪਰਮਾਤਮਾ ਦਾ ਸਬੂਤ ਕਿਵੇਂ ਹੋਇਆ? ਮੈਂ ਹਾਂ, ਇਹ ਮੇਰੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਚਨ ਨੇ। ਉਹ ਕਹਿੰਦੇ ਨੇ ਕਿ ਪਰਮਾਤਮਾ ਸਾਰੇ ਇੱਕ ਰਸ ਵਿਆਪਕ ਹੈ, ਜੋ ਸਦੀਵੀ ਹੋਂਦ ਹੈ, ਵੈਸੀ ਹੋਂਦ ਹੈ ਜੋ ਸਦਾ ਰਹਿੰਦੀ ਹੈ। ਹੋਂਦ ਕਹੋ, ਵਜੂਦ ਕਹੋ, ਰਜਿਸਟੈਂਸ ਕਹੋ, ਉਹ ਸਦੀਵੀ ਹੋਂਦ ਹੈ, ਉਹ ਸਾਰੇ ਇੱਕ ਰਸ ਵਿਆਪਕ ਹੈ। ਮੈਂ ਕਿਹਾ ਇਹ ਪਰਮਾਤਮਾ ਦਾ ਸਬੂਤ ਹੈ ਸਤਿਗੁਰ ਨਾਨਕ ਦਾ ਵਚਨ? ਕਹਿੰਦਾ ਜੀ ਕੋਈ ਸਬੂਤ ਹੋਇਆ? ਮੈਂ ਹੋਰ ਸਬੂਤ ਕਿਵੇਂ? ਕਹਿੰਦਾ ਮੈਂ ਤਾਂ ਪ੍ਰਤੱਖ ਨੂੰ ਮੰਨਦਾ। ਮੈਂ ਕਿਹਾ ਪ੍ਰਤੱਖ ਸਬੂਤ ਤੋਂ ਬਿਨਾਂ ਤੂੰ ਮੰਨਦਾ ਨੀ ਮੈਂ ਕਿਸੇ ਵੀ ਗੱਲ ਨੂੰ? ਕਹਿੰਦਾ ਨਾ। ਮੈਂ ਕਿਹਾ ਵੀਰ ਜੀ ਤੂੰ ਗਲਤ ਸਟੇਟਮੈਂਟ ਦੇ ਰਿਹਾ। ਕਿ ਆਪਾਂ ਸਟੀਕ ਭਾਸ਼ਾ ਚ ਗੱਲ ਕਰ ਰਹੇ ਸੀ ਨਾ, ਵਿਚਾਰ ਤੋਂ ਹੋ ਰਹੀ ਹੈ, ਉਚਾਰਨ ਤਾਂ ਇੱਦਾਂ ਹੀ ਕਰਨਾ ਹੈ। ਮੈਂ ਕਿਹਾ ਵੀਰ ਜੀ ਤੂੰ ਗਲਤ ਸਟੇਟਮੈਂਟ ਦੇ ਰਿਹਾ, ਤੂੰ ਕਹਿੰਦਾ ਮੈਂ ਪ੍ਰਤੱਖ ਤੋਂ ਬਿਨਾਂ ਮੰਨਦਾ ਹੀ ਨੀਗਾ, ਪ੍ਰਤੱਖ ਸਬੂਤ ਤੋਂ ਬਿਨਾਂ। ਕਹਿੰਦਾ ਗਲਤ ਕਿਵੇਂ? ਮੈਂ ਲਿਖ ਕੇ ਦੇ ਦਿੱਤੇ ਤੇ ਮੈਂ ਪ੍ਰਤੱਖ ਸਬੂਤ ਤੋਂ ਬਿਨਾਂ ਮੰਨਦਾ ਨਾ। ਹੱਸ ਪਿਆ, ਕਹਿੰਦੇ ਨਹੀਂ ਇਹ ਤਾਂ ਲਿਖਣ ਵਾਲੀ ਤਾਂ ਕੀ ਗੱਲ ਹੈ, ਸਾਨੂੰ ਦੋਨੇ ਵੀਰ ਰਹਿ ਆਪਾਂ ਆਪਣਾ ਵਿਚਾਰ ਕਰਦੇ ਹਾਂ। ਤੇ ਮੈਂ ਚਲੋ ਫਿਰ ਇਹ ਤੂੰ ਵਚਨ ਤੇ ਪ੍ਰਪੱਕ ਰਹੀ ਹੋਣਾ ਵੀ ਮੈਂ ਪ੍ਰਤੱਖ ਸਬੂਤ ਤੋਂ ਬਿਨਾਂ ਮੰਨਦਾ ਨਹੀਂ। ਕਹਿੰਦਾ ਹਾਂ ਮੈਂ ਪ੍ਰਤੱਖ ਮੰਨਦਾ। ਤੇ ਤੁਸੀਂ ਮੈਨੂੰ ਪਰਮਾਤਮਾ ਦੀ ਹੁਣ ਤਾਂ ਪ੍ਰਤੱਖ ਸਬੂਤ ਦਿਓ, ਇਹ ਤਾਂ ਤੁਸੀਂ ਮੈਨੂੰ ਵਚਨ ਸੁਣਾਇਆ। ਮੈਂ ਕਿਹਾ ਵਚਨ ਵੀ ਬਹੁਤ ਵੱਡਾ ਸਬੂਤ ਹੁੰਦਾ। ਕਹਿੰਦਾ ਨਾ ਮੈਂ ਤਾਂ ਪ੍ਰਤੱਖ ਮੰਨਦਾ। ਮੈਂ ਚਲੋ ਕੋਈ ਨੀ। ਮੈਂ ਕਿਹਾ ਤੁਸੀਂ ਪਹਿਲਾਂ ਮੈਨੂੰ ਆਪਣਾ ਐਡਰੈਸ ਲਿਖਾਓ, ਮੈਂ ਪਾਸੇ ਤੋਂ ਬਾਅਦ ਛੇੜ ਲਈ, ਉਹਨੂੰ ਕੋਈ ਪਤਾ ਨਹੀਂ ਗੱਲ ਕਿੱਥੇ ਜਾਊਗੀ। ਆਪਣਾ ਐਡਰੈਸ ਨਾਲ ਥੋੜਾ ਇੰਟਰੋਡਕਸ਼ਨ ਹੋ ਜਾਂਦੇ ਜਾਣ ਪਛਾਣ। ਜਿਸ ਵੇਲੇ ਕਹਿੰਦਾ ਜੀ ਮੇਰਾ ਨਾਮ ਫਲਾਨਾ, ਸਨ ਆਫ, ਜਦੋਂ ਬਾਪ ਦਾ ਨਾਮ ਲਿਆ ਫਲਾਨਾ। ਮੈਂ ਕਹਿੰਦਾ ਮੈਂ ਨਹੀਂ ਲਿਖਦਾ ਬਾਪ ਦਾ ਨਾਮ ਹਲੇ। ਕਹਿੰਦੇ ਕੀ ਗੱਲ? ਮੈਂ ਕਿਹਾ ਬਾਪ ਦਾ ਸਬੂਤ ਦੇ, ਮੈਨੂੰ ਸ਼ੱਕ ਹੈ। ਬੋਲੋ ਸਤਨਾਮ। ਵੀ ਜਿਹਨੂੰ ਤੂੰ ਬਾਪ ਕਹਿਣਾ, ਪਿਤਾ ਜੀ ਕਹਿਣਾ, ਉਹਦਾ ਸਬੂਤ ਕੀ ਹੈ? ਕਿਉਂਕਿ ਤੂੰ ਮੈਨੂੰ ਪਹਿਲਾਂ ਸਟੇਟਮੈਂਟ ਦੇ ਕੇ ਹਟਿਆ। ਮੈਂ ਪ੍ਰਤੱਖ ਸਬੂਤ ਤੋਂ ਬਿਨਾਂ ਨਹੀਂ ਮੰਨਦਾ, ਬਾਪੂ ਨੂੰ ਮੰਨਦਾ। ਤੂੰ ਬਾਪੂ ਕਹਿ ਰਹੇ, ਤੈਨੂੰ ਕੀ ਸਬੂਤ ਹੈ ਵੀ ਮੇਰਾ ਬਾਪੂ ਹੈ? ਹੱਸਣ ਵਾਲੀਆਂ ਨਹੀਂ ਗੱਲਾਂ, ਸਮਝਣ ਵਾਲੀਆਂ। ਪਹਿਲਾਂ ਮੈਂ ਚੁਟਕਲੇ ਨਹੀਂ ਸੁਣੇ ਸ਼ੁਰੂ ਕੀਤੇ, ਬਹੁਤ ਡੂੰਘੀ ਗੱਲ ਹੈ ਇਹ, ਚੁਟਕਲੇ ਨਾ ਸਮਝੋ ਇਹਨਾਂ ਨੂੰ ਤੁਸੀਂ। ਤਾਂ ਤੇ ਜਿਸ ਵੇਲੇ ਮੈਂ ਕਿਹਾ ਤੈਨੂੰ ਕੀ ਸਬੂਤ ਹੈ ਵੀ ਮੇਰਾ ਪਿਓ ਹੈ, ਮੇਰਾ ਬਾਪੂ ਹੈ, ਤੈਨੂੰ ਸਬੂਤ ਕੀ ਹੈ? ਜਿਸ ਵੇਲੇ ਕਹਿੰਦਾ ਭਾਈ ਸਾਹਿਬ ਤੂੰ ਤਾਂ ਕੱਚੀਆਂ ਗੱਲਾਂ ਤੇ ਆ ਗਿਆ। ਕਹਿੰਦਾ ਮੈਂ ਕਿਹਾ ਨਹੀਂ ਨਹੀਂ, ਦਲੀਲ ਨਾਲ ਗੱਲ ਹੈ, ਕਿਉਂਕਿ ਜੋ ਤੂੰ ਦਲੀਲਬਾਜ਼ ਹੈ, ਜਿਸ ਕਰਕੇ ਮੈਂ ਵੀ ਹੁਣ ਦਲੀਲਬਾਜ਼ ਬਣ ਗਿਆ। ਜਦਕਿ ਮੈਂ ਤਾਂ ਪ੍ਰਤੀਤਵਾਨ ਹੈ ਵੀ ਜੋ ਗੁਰੂ ਜੀ ਮੇਰੇ ਕਹਿੰਦੇ, ਪਰ ਫਿਰ ਗੱਲ ਕਰਨ ਵਾਸਤੇ ਮੈਨੂੰ ਦਲੀਲਬਾਜ਼ ਬਣਨਾ ਪਿਆ। ਤਾਂ ਤੇ ਮੈਂ ਕਿਹਾ ਗੱਲ ਦਲੀਲ ਨਾਲ ਹੈ। ਤਾਂ ਤੇ ਮੈਂ ਕਿਹਾ ਦਲੀਲ ਇਹਦੇ ਵਾਸਤੇ ਪ੍ਰਤੱਖ ਸਬੂਤ ਦੇ, ਵੀ ਜਿਹਨੂੰ ਤੂੰ ਬਾਪੂ ਕਹਿੰਦਾ ਤੈਨੂੰ ਸਬੂਤ ਕੀ ਹੈ? ਚੁੱਪ ਕਰ ਗਿਆ। ਕਹਿੰਦੇ ਮੈਂ ਕਿਹਾ ਮੈਂ ਦੱਸਾਂ। ਮੈਂ ਕਿਹਾ ਤੇਰੀ ਮਾਤਾ ਦਾ ਵਚਨ ਹੀ ਪਰਮਾਤਮਾ ਦਾ ਸਬੂਤ ਹੈ। ਤੇਰੀ ਮਾਂ ਨੇ ਤੈਨੂੰ ਕਿਹਾ ਨਾ ਵੀ ਪੁੱਤ ਤੇਰਾ ਇਹ ਬਾਪੂ ਆ, ਜਿਹੜਾ ਭਾਪਾ ਤੇਰਾ ਡੈਡੀ ਹੈ, ਮਤਲਬ ਤੈਨੂੰ ਮਾਤਾ ਦੇ ਵਚਨ ਤੇ ਵਿਸ਼ਵਾਸ ਹੈ ਨਾ, ਤੈਨੂੰ ਯਕੀਨ ਹੈ ਨਾ ਵੀ ਮੇਰੀ ਮਾਤਾ ਬਿਲਕੁਲ ਠੀਕ ਹੈ, ਸਹੀ ਕਹਿੰਦੀ ਹੈ, ਸਹੀ ਕਹਿੰਦੀ ਹੈ ਮੇਰੀ ਮਾਤਾ? ਹਾਂ, ਜਿਹਦੀ ਮਾਂ ਬੇਸਵਾ ਹੋਵੇ ਉਹਨੂੰ ਨੀ ਯਕੀਨ ਹੁੰਦਾ। ਬੋਲੋ ਸਤਨਾਮ। ਸੋਹਣੀ ਚੱਲੋ ਥੋੜਾ। ਤਾਂ ਤੇ ਮੈਂ ਕਿਹਾ ਤੈਨੂੰ ਮਾਂ ਤੇ ਯਕੀਨ ਹੈ ਨਾ, ਤੇ ਮਾਤਾ ਨੇ ਤੈਨੂੰ ਕਿਹਾ ਵੀ ਪੁੱਤ ਤੇਰਾ ਬਾਪ ਹੈ, ਤੇਰਾ ਭਾਪਾ ਜੇ ਤੂੰ ਮੰਨ ਲਿਆ? ਤੈਨੂੰ ਪ੍ਰਤੱਖ ਸਬੂਤ ਤਾਂ ਕੋਈ ਨੀ ਨਾ, ਪ੍ਰਤੱਖ ਸਬੂਤ ਕੋਈ ਨੀ, ਮਾਂ ਦਾ ਵਚਨ ਹੈ ਤੂੰ ਮੰਨ ਰਿਹਾ। ਮੈਂ ਕਿਹਾ ਸਤਿਗੁਰ ਨਾਨਕ ਸਾਹਿਬ ਦਾ ਵਚਨ ਹੈ ਵੀ ਇੱਕ ਪਰਮਾਤਮਾ ਇੱਕ ਰਸ ਵਿਆਪਕ ਹੈ। ਮੈਂ ਕਿਹਾ ਜਿਵੇਂ ਤੈਨੂੰ ਮਾਂ ਦੇ ਵਚਨ ਤੇ ਯਕੀਨ ਹੈ, ਕਿ ਤੂੰ ਬਾਪੂ ਨੂੰ ਮੰਨ ਲਿਆ। ਮੈਂ ਕਿਹਾ ਸਤਿਗੁਰ ਨਾਨਕ ਸਾਹਿਬ ਜੋ ਕਹਿੰਦੇ ਨੇ ਉਹ ਸੱਚ ਹੈ, ਮੇਰੇ ਸਤਿਗੁਰੂ ਨਾਨਕ ਝੂਠ ਨਹੀਂ ਬੋਲ ਸਕਦੇ, ਝੂਠ ਨਹੀਂ ਬੋਲ ਸਕਦੇ। ਤੇ ਜੇ ਤੂੰ ਕਹਿੰਦੇ ਝੂਠ ਬੋਲ ਸਕਦੇ ਹੈ ਤਾਂ ਮੈਂ ਕਹੂੰ ਤੇਰੀ ਮਾਂ ਵੀ ਝੂਠ ਬੋਲ ਸਕਦੀ ਹੈ, ਮੇਰਾ ਸਤਿਗੁਰ ਨਾਨਕ ਤੇਰੀ ਮਾਂ ਤੋਂ ਮਾੜਾ ਨਹੀਂ। ਬੋਲੋ ਸਤਨਾਮ। ਜਦੋਂ ਮੈਂ ਦਲੀਰ ਤੇ ਗੱਲ ਕਰਨੀ ਹੈ, ਤੇਰੀ ਮਾਂ ਵੀ ਝੂਠ ਬੋਲ ਸਕਦੀ ਹੈ, ਫਿਰ ਤਾਂ ਤੇ ਮੇਰਾ ਸਤਿਗੁਰ ਨਾਨਕ ਤੇਰੀ ਮਾਂ ਵਰਗਾ ਵੀ ਨਹੀਂ। ਤੈਨੂੰ ਮਾਂ ਨੇ ਕਿਹੜਾ ਤੇਰਾ ਬਾਪ ਹੈ ਤੂੰ ਮੰਨ ਲਿਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਪਰਮਾਤਮਾ ਸਾਰੇ ਕਰਸ ਹਾਜ਼ਰ ਨਾਜ਼ਰ ਹੈ, ਦੱਸੋ ਮੈਨੂੰ ਸਤਿਗੁਰੂ ਨਾਨਕ ਨੇ ਪੂਰੀ ਜ਼ਿੰਦਗੀ 'ਚ ਕਿਹੜਾ ਝੂਠ ਮਾਰਿਆ, ਦੱਸੋ ਮੈਨੂੰ ਪੰਜਵੇਂ ਪਾਤਸ਼ਾਹ ਨੇ ਸਾਰੀ ਜ਼ਿੰਦਗੀ 'ਚ ਕਿਹੜਾ ਝੂਠ ਮਾਰਿਆ, ਦੱਸੋ ਮੈਨੂੰ ਜੋ ਕਹਿੰਦੇ ਪਰਮਾਤਮਾ ਸਾਰੇ ਕਰਸ ਵਿਆਪਕ ਹੈ, ਦੱਸੋ ਮੈਨੂੰ ਕਿਸੇ 10 ਪਾਤਸ਼ਾਹੀਆਂ ਵਿੱਚ ਦੱਸੋ ਮੈਨੂੰ ਵੀ ਆਹ ਝੂਠ ਬੋਲਿਆ ਗੁਰੂ ਜੀ ਨੇ, ਆਹ ਝੂਠ ਬੋਲਿਆ। ਤੇਰੀ ਮਾਂ ਤਾਂ ਸੱਚ ਬੋਲਦੀ ਹੈ ਤੇ ਗੁਰੂ ਨਾਨਕ ਝੂਠ ਬੋਲਦਾ, ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਹੈ, ਹੋ ਸਕਦਾ ਕਦੇ। ਤੇ ਫਿਰ ਅਗਲੀ ਗੱਲ ਮੈਂ ਅਗਲੀ ਸਪਸ਼ਟ ਕਹਿ ਦੇਵਾਂ, ਮੈਂ ਕਿਹਾ ਹਾਂ ਕਿ ਸਾਡੇ ਕੋਲ ਤੈਨੂੰ ਜੇ ਨਹੀਂ ਯਕੀਨ ਮਾਤਾ ਤੇ, ਜਾਂ ਤੂੰ ਪ੍ਰਤੱਖ ਸਬੂਤ ਚਲੋ ਖੋਜ ਚ ਪੈ ਕੇ ਕਰਨਾ ਚਾਹੁੰਦਾ ਤਾਂ ਫਿਰ ਕੀ ਕਰਾਂਗੇ, DNA ਟੈਸਟ ਕਰਾਇਆ ਜਾਂਦਾ। ਜਿਹਨੂੰ ਬਾਪ ਦੇ ਯਕੀਨ ਨਾ ਹੋਵੇ, ਸ਼ੱਕ ਜਾਂ ਪਿੰਡ ਢੁੱਦਣਿਆ ਦੀ ਗੱਲ ਹੈ, ਫਿਰ DNA ਟੈਸਟ ਕਰਾਇਆ ਨਾ ਠੀਕ ਹੈ, ਪਤਾ ਲੱਗ ਜਾਂਦਾ। ਪਰ ਪਹਿਲਾਂ ਤਾਂ ਮੰਨਣਾ ਹੀ ਪਊ, ਮੰਨ ਲਓ ਇਹ ਮੇਰਾ ਬਾਪੂ ਹੈ ਪਰ ਮੈਨੂੰ ਸ਼ੱਕ ਹੈ ਜਿਸ ਕਰਕੇ ਮੈਂ DNA ਟੈਸਟ ਕਰਾਊਂਗਾ। ਬੋਲੋ ਸਤਨਾਮ। ਇਹ ਨਹੀਂ ਹੋ ਗਿਆ ਨਾ, ਤਾਂ ਤੇ ਗੁਰੂ ਜੀ ਕੀ ਕਹਿੰਦੇ ਨੇ, ਬਚਨ ਪਹਿਲਾਂ ਮੰਨ ਲਓ ਵੀ ਪਰਮਾਤਮਾ ਹਾਜ਼ਰ ਨਾਜ਼ਰ ਹੈ, ਫਿਰ ਆਪ ਸਾਨੂੰ ਦੱਸਦੇ ਨੇ ਸ਼ਬਦ ਸੁਰਤ ਦਾ ਅਭਿਆਸ, ਤੇ ਫਿਰ ਜੋ ਤੁਸੀਂ ਮੰਨੇ ਪਰਮਾਤਮਾ ਦੀ ਹੋਂਦ ਨੂੰ, ਗੁਰੂ ਸਾਹਿਬ ਕਹਿੰਦੇ ਹੁਣ ਤੁਹਾਨੂੰ ਅਸੀਂ ਐਸਾ ਰਾਹ ਦੱਸਦੇ ਹਾਂ ਕਿ ਜਿਸ ਪਰਮਾਤਮਾ ਨੂੰ ਤੁਸੀਂ ਮੰਨੇ ਉਸ ਨੂੰ ਫਿਰ ਸੁਰਤ ਦੀ ਅੱਖਣਾ ਆਪਣੇ ਅੰਦਰ ਵੇਖ ਲਓ। ਬੋਲੋ ਸਤਨਾਮ। ਉਹ ਗੁਰਬਾਣੀ ਦਾ DNA ਟੈਸਟ ਵੀ ਤੁਹਾਨੂੰ ਦੱਸਿਆ, ਫਿਰ ਨੋਟ ਕਰਿਓ। ਤਾਂ ਤੇ ਗੁਰੂ ਜੀ ਇਹ ਨਹੀਂ ਕਹਿੰਦੇ ਵੀ ਤੁਸੀਂ ਬਸ ਵੀ ਮੰਨ ਲਿਆ ਪਰਮਾਤਮਾ ਨੂੰ, ਬਸ ਇੱਥੇ ਖੜੇ ਰਹੋ, ਨਹੀਂ ਕਹਿੰਦੇ ਪਹਿਲਾਂ ਮੰਨ ਲਓ, ਇਹ ਤੋਂ ਗੱਲ ਨਹੀਂ ਘੱਟ ਜ਼ਿਆਦਾ ਨਹੀਂ। ਜੇ ਤੁਸੀਂ ਪਰਮਾਤਮਾ ਦੇ ਹੁਣ ਨੂੰ ਮੰਨ ਲਿਆ, ਹੁਣ ਸੁਣੋ, ਸਾਡੇ ਕੋਲੋਂ ਕਿਸੇ ਨੇ ਸੱਚਮੁੱਚ ਪਤਾ ਕਰਨਾ ਹੋਵੇ ਵੀ ਮੇਰਾ ਬਾਪ ਹੀ ਹੈ ਤਾਂ DNA ਟੈਸਟ ਹੈ ਨਾ, ਤਾਂ ਵਿਧੀ ਹੋ ਜਾਏ। ਪਰ ਬਹੁਤਿਆਂ ਨੇ ਆ ਜਿਹੜੇ ਬਹੁਤੇ ਤਰਕਸ਼ੀਲ ਕਹਾਉਂਦੇ ਨੇ ਕਿ ਸਾਰਿਆਂ ਨੇ DNA ਟੈਸਟ ਕਰਾਉਣ ਤੋਂ ਬਾਅਦ ਆਪਣੇ ਬਾਪੂ ਨੂੰ ਬਾਪੂ ਕਿਹਾ, ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ, ਰੋਸ ਨਾਲ ਕੀ ਜਾ ਉੱਤਰ ਦੀਜਾ ਕਿ DNA ਟੈਸਟ ਕਰਾਉਣ ਤੋਂ ਬਾਅਦ ਹੀ ਮੰਨਿਆ ਬਾਪੂ ਨੂੰ, ਬਾਪੂ ਨੂੰ ਕੀ ਸਾਰਿਆਂ ਨੇ DNA ਟੈਸਟ ਕਰਾਇਆ ਤੁਸੀਂ ਪਿਓ ਦੇ? ਤਾਂ ਤੇ ਰਹੋ ਵਿਚਾਰ। ਤਾਂ ਤੇ ਹੁਣ ਆ ਜਾਓ, ਗੁਰੂ ਸਾਹਿਬ ਕਹਿੰਦੇ ਜਿਸ ਪਰਮਾਤਮਾ ਨੂੰ ਤੁਸੀਂ ਮੰਨਿਆ, ਵਿਸ਼ਵਾਸ ਕਰ ਲਿਆ, ਉਹ ਹੁਣ ਦਿਸੂ ਕਿਵੇਂ, ਉਹ ਮਿਲਾਪ ਕਿਵੇਂ ਹੋਊ, ਸੁਣੋ। ਹੁਣ ਧਾਰਮਿਕ ਕਿਸੇ ਅੰਧ ਵਿਸ਼ਵਾਸ ਚ ਨਹੀਂ ਖੜਾ, ਕਹਿੰਦੇ ਕਹੋ ਵੀ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਪਰਮਾਤਮਾ ਹੈ ਤੁਸੀਂ ਮੰਨ ਲਓ, ਨਹੀਂ ਉਸ ਤੋਂ ਬਾਅਦ ਕਹਿੰਦੇ ਤੁਸੀਂ ਦੇਖੋ, ਤੁਸੀਂ ਦੇਖੋ ਖੁਦ। ਤੇ ਫਿਰ ਕੀ ਕਹਿੰਦੇ ਨੇ ਬਾਣੀ ਦੇ ਵਿੱਚ, ਕਹਿੰਦੇ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਹ ਤੰਤ ਮਿਲਾਵਾ ਹੋਏ। ਤਿੰਨ ਗੱਲਾਂ ਦੱਸੀਆਂ, ਕਹਿੰਦੇ ਪਰਮਾਤਮਾ ਵਾਲੇ ਪਾਸੇ ਨੂੰ ਤੁਰਨਾ ਉਹ ਕੀ ਹੈ, ਭੈ ਕੇ ਚਰਨ। ਪਰਮਾਤਮਾ ਦੀ ਹੋਂਦ ਨੂੰ ਕਿਉਂ ਮੰਨਣਾ, ਕਿਉਂਕਿ ਗੁਰੂ ਜੀ ਕਹਿੰਦੇ ਜੇ ਤੁਸੀਂ ਹੋਂਦ ਨੂੰ ਮੰਨੇ ਨਹੀਂ ਤਾਂ ਤੁਸੀਂ ਪਰਮਾਰਥ ਵਾਲੇ ਪਾਸੇ ਤੁਰ ਨਹੀਂ ਸਕਦੇ। ਬੋਲੋ ਸਤਨਾਮ। ਇਹ ਪੈਰ ਹੈ ਭੈ ਕੇ ਚਰਨ, ਇਹ ਪੈਰ ਹੈ ਵੀ ਗੁਰੂ ਦੇ ਵਚਨ ਤੇ ਵਿਸ਼ਵਾਸ ਕਰ ਲਓ, ਇੱਕ ਵਾਰੀ ਵੀ ਉਹਦੀ ਹੋਂਦ ਦਾ ਭੈ ਮੰਨ ਲਓ। ਜਿਹਨੇ ਉਹਦੀ ਹੋਂਦ ਦਾ ਭੈ ਮੰਨ ਲਿਆ ਵੀ ਪਰਮਾਤਮਾ ਹੈ, ਹਾਜ਼ਰ ਨਾਜ਼ਰ ਹੈ, ਮੈਨੂੰ ਵੇਖ ਰਿਹਾ, ਮਾੜੇ ਕੰਮਾਂ ਤੋਂ ਖੜਾ ਛੁੱਟ ਗਿਆ, ਝੁੰਡੇ ਤਾਂ ਪੁੱਜਿਆ ਸੋ ਬੁਰਾ ਕਿਉਂ ਕਰਿਆ, ਉਹ ਪਰਮਾਤਮਾ ਵਾਲੇ ਪਾਸੇ ਨੂੰ ਤੁਰ ਪਿਆ। ਇਹ ਪੈਰ ਨੇ ਪਰਮਾਤਮਾ ਦੀ ਹੋਂਦ ਦਾ ਭੈ ਮੰਨਣਾ, ਐਵੇਂ ਤੁਰਿਆ ਕਿਵੇਂ ਜਾਊਗਾ ਰੱਬ ਵਾਲੇ ਪਾਸੇ ਨੂੰ, ਦੱਸੋ ਨੇ ਮੈਨੂੰ। ਭੈ ਕੇ ਚਰਨ, ਫਿਰ ਉਹਦੀ ਹੋਂਦ ਨੂੰ ਮੰਨ ਕੇ ਉਹਦੇ ਨਾਲ ਪਿਆਰ ਕਰਨਾ, ਕਿਉਂਕਿ ਜਿਹਦੀ ਹੋਂਦ ਨੂੰ ਮੰਨ ਲਿਆ ਪਿਆਰ ਉਹਦੇ ਨਾਲ ਕਰਾਂਗੇ, ਅਣਹੋਏ ਨਾਲ ਪਿਆਰ ਕਿਵੇਂ ਕਰਾਂਗੇ। ਜਿੰਨੀ ਦੇਰ ਤੱਕ ਅੰਦਰ ਪ੍ਰਤੀਤ ਨਹੀਂ ਬਣੀ ਵੀ ਪਰਮਾਤਮਾ ਹੈ, ਉਨੀ ਦੇਰ ਤੱਕ ਪਰਮਾਤਮਾ ਨਾਲ ਪਿਆਰ ਕਿਵੇਂ ਪੈ ਸਕਦਾ, ਅਣਹੋਈ ਹਸਤੀ ਨਾਲ ਤੁਸੀਂ ਕਿਵੇਂ ਪਿਆਰ ਕਰੋਗੇ। ਜਿਸ ਕਰਕੇ ਇਹ ਦੂਜਾ ਸਟੈਪ ਕੀ ਹੈ, ਕਰ ਭਾਵ ਕੇ, ਕਿ ਪਹਿਲਾਂ ਤੁਸੀਂ ਪਰਮਾਤਮਾ ਦੀ ਹੋਂਦ ਨੂੰ ਮੰਨ ਲਓ, ਸਮਝ ਲਓ ਪਰਮਾਤਮਾ ਵਾਲੇ ਪਾਸੇ ਤੁਸੀਂ ਤੁਰ ਪਏ, ਫਿਰ ਉਹਦੇ ਨਾਲ ਪ੍ਰੇਮ ਪਲਾਵਾ ਪਾਉਣਾ, ਭਾਵ ਕਿ ਉਹਨੂੰ ਪਿਆਰ ਨਾਲ ਯਾਦ ਕਰਨਾ, ਪ੍ਰੇਮਾ ਭਾਵ ਦੀ ਯਾਦ ਕਰਦੇ ਰਹਿਣਾ ਉਸ ਨੂੰ ਵੀ ਜੋ ਹੈ, ਕਦੇ ਉਹਨੂੰ ਜੀਵਨਾ ਯਾਦ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਨ ਚ ਕੀ ਭਾਵ ਰੱਖਣਾ ਵੀ ਉਹ ਹਾਜ਼ਰ ਨਾ ਕਰੇ ਜਿਹਦਾ ਨਾਮ ਜਪ ਰਿਹਾ। ਜੇ ਤੁਸੀਂ ਉਹਦੀ ਹੋਂਦ ਨੂੰ ਪ੍ਰਤੀਤ ਨਹੀਂ ਕਰ ਰਹੇ ਮਨ ਦੇ ਵਿੱਚ ਤਾਂ ਸ਼ਬਦ ਨੂੰ ਜਾਣੀ ਕਿ ਬੋਲਣਾ, ਜੇ ਮਨ ਵਿੱਚ ਹੋਂਦ ਤੇ ਪ੍ਰਤੀਤ ਨਹੀਂ ਤਾਂ ਸ਼ਬਦ ਨੂੰ ਬੋਲਣਾ ਮਕੈਨੀਕਲ ਰੈਪੀਟੀਸ਼ਨ ਹੈ, ਸੰਸਕ੍ਰਿਤ ਜਿਵੇਂ ਟੇਪ ਬੋਲੀ ਜਾਂਦੀ ਹੈ। ਨਾਮ ਜਪਣ ਦਾ ਅਰਥ ਕੀ ਹੁੰਦਾ? ਗੁਰ ਸ਼ਬਦ ਰਾਹੀਂ ਪਰਮਾਤਮਾ ਦੀ ਹੋਂਦ ਨੂੰ ਫੀਲ ਕਰਨਾ। ਬੋਲੋ ਸਤਨਾਮ। ਨਾਮ ਜਪਣ ਦੀ ਪਰਿਭਾਸ਼ਾ ਨੂੰ ਸਭ ਤੋਂ ਬਹੁਤ ਨਹੀਂ ਪਤਾ, ਜਿਸ ਵੇਲੇ ਵਾਹਿਗੁਰੂ ਕਹਿਣੇ ਉਸ ਵੇਲੇ ਉਹਦੀ ਹੋਂਦ ਨੂੰ ਫੀਲ ਕਰਨਾ, ਮਹਿਸੂਸ ਕਰਨਾ, ਮਨ ਵਿੱਚ ਪ੍ਰਤੀਤ ਰੱਖ ਕੇ ਉਹਨੂੰ ਪਿਆਰ ਨਾਲ ਯਾਦ ਕਰਨਾ, ਜਿਹਨੂੰ ਪ੍ਰੇਮਾ ਭਰਤੀ ਕਹਿੰਦੇ ਆ। ਇੱਦਾਂ ਧਿਆਨ ਟਿੱਕ ਕੇ ਜਲ ਕਰਦੇ ਕਰਦੇ ਫਿਰ ਉਹਨੂੰ ਸੌਸਾਂ ਨਹੀਂ ਜਲ ਕਰਦੇ ਰਹੋ, ਅੰਦਰੋਂ ਸਾਹ ਜਾ ਰਿਹਾ, ਮਾਨਸਿਕ ਜਾਪ ਸ਼ੁਰੂ ਹੋ ਗਿਆ ਨਾ, ਮਨ ਕਹਿੰਦਾ ਵਾਹਿ ਬਾਹਰ ਨੂੰ ਸਾਹ ਆ ਰਿਹਾ, ਮਨ ਕਹਿੰਦਾ ਗੁਰੂ ਸਾਹਿਬ ਦੀ ਲੈਤੇ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਿਆ ਚਿੰਦ। ਪਰ ਇਹ ਪ੍ਰਤੀਤ ਰੱਖਣੀ ਹੈ ਵੀ ਉਹ ਹੈ, ਉਹਨੂੰ ਫੀਲ ਕਰਨਾ ਉਹਦੀ ਹੋਂਦ ਨੂੰ, ਤਾਂ ਕਿ ਗੁਰ ਸ਼ਬਦ ਰਾਹੀਂ ਉਹਦੀ ਹੋਂਦ ਨੂੰ ਫੀਲ ਕਰਦੇ ਰਹਿਣਾ। ਇਹ ਤਾਂ ਉਹਦੇ ਨਾਲ ਪ੍ਰੇਮ, ਫਿਰ ਉਹਦੇ ਨਾਲ ਪ੍ਰੇਮ ਫਲਾਵਾ ਪੈਂਦਾ, ਕਰ ਭਾਵ ਕੇ ਪਰਮਾਤਮਾ ਦੇ ਪਸ਼ਨ ਤੁਰਨ ਵਾਸਤੇ ਪੈਰ ਪੈ ਕੇ ਚੜਨਾ, ਉਹ ਕਰ ਹੱਥ ਕਹਿੰਦੇ ਨੇ, ਭਾਵੇਂ ਪ੍ਰੇਮ ਕਲਾਵੇ ਚ ਆ ਜਾਂਦਾ, ਨਹੀਂ ਨਹੀਂ ਉਹ ਮਿਲਦਾ, ਸਸੂਰ ਹੱਥਾਂ ਨਾਲ ਨਹੀਂ ਉਹ ਜੱਫੀ ਪਾਈ ਜਾ ਸਕਦੀ, ਉਹ ਤਾਂ ਪ੍ਰੇਮ ਕਲਾਵੇ ਚ ਆਉਂਦਾ। ਸਾਚ ਕਹਾਉ ਸੁਣ ਲਿਹੋ ਸਤਾ ਹੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਤ ਆਇਆ। ਤਾਂ ਕਿ ਉਹਦੇ ਨਾਲ ਪ੍ਰੇਮ ਕਲਾਵਾ ਜਦੋਂ ਪੈ ਗਿਆ ਉਹਨੂੰ ਯਾਦ ਕਰਦੇ ਕਰਦੇ ਉਹ ਯਾਦ ਅੰਦਰ ਵੱਸ ਗਈ, ਕਿਉਂਕਿ ਪਿਆਰ ਦਾ ਪਹਿਲਾ ਰੂਪ ਕੀ ਹੁੰਦਾ? ਯਾਦ। ਜਿਹਦੀ ਯਾਦ ਅੰਦਰ ਵੱਸ ਜਾਵੇ ਉਹਦੇ ਨਾਲ ਪਿਆਰ ਪੈ ਜਾਂਦਾ, ਯਾਦ ਅਤੇ ਪਿਆਰ ਦਾ ਪੂਰਾ ਸੰਬੰਧ ਹੈ ਆਪਸ ਦੇ ਵਿੱਚ। ਤਾਂਹੀਓ ਗੁਰੂ ਜੀ ਬਾਣੀ ਵਿੱਚ ਦੱਸਦੇ ਆ, ਹਰ ਭਗਤ ਹਰ ਕਾ ਪਿਆਰ ਹੈ। ਤਾਂ ਕਿ ਭਗਤੀ ਇਹ ਪਿਆਰ ਦਾ ਪਹਿਲਾ ਰੂਪ ਹੈ, ਸਿਮਰ ਯਾਦ। ਤਾਂ ਕਿ ਜਿਸ ਵੇਲੇ ਯਾਦ ਕਰਦੇ ਕਰਦੇ ਕਿਹਨੂੰ ਯਾਦ ਕਰਾਂਗੇ? ਜਿਹੜਾ ਹੈ ਪਹਿਲਾਂ ਇਹ ਪ੍ਰਤੀ ਜ਼ਰੂਰੀ ਹੈ ਮਨ ਚ ਵਸਾਉਣਾ, ਫਿਰ ਉਹਦੇ ਨਾਲ ਪਿਆਰ ਪੈ ਗਿਆ ਜਦੋਂ ਫਿਰ ਕੀ ਹੋ ਗਿਆ? ਫਿਰ ਜਾਣੀ ਕਿ ਬਾਹਰੀ ਪਕੜ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਪਕੜ ਕਹੋ, ਰਾਗ ਕਹੋ, ਅਟੈਚਮੈਂਟ ਕਹੋ, ਸਾਡੀ ਸੁਰਤ ਦਾ ਧਿਆਨ ਦੀ ਅਟੈਚਮੈਂਟ ਹੈ ਨਾ, ਜਦੋਂ ਉਹਦੇ ਨਾਲ ਪ੍ਰੇਮ ਕਲਾਵਾ ਪੈ ਗਿਆ, ਸੁਰਤ ਦੀ ਨਿਰਲੇਪਤਾ ਹੋਣੀ ਸ਼ੁਰੂ ਹੋ ਗਈ, ਧਿਆਨ ਆਪਣੇ ਅੰਦਰ ਇਕੱਠਾ ਆਉਣਾ ਸ਼ੁਰੂ ਹੋ ਗਿਆ। ਇੱਕ ਰਾਗ ਹੁੰਦਾ, ਇੱਕ ਵੈਰਾਗ ਹੁੰਦਾ। ਰਾਗ ਦਾ ਵਿਪਰੀਤ ਹੈ ਵੈਰਾਗ। ਵੈਰਾਗ ਦਾ ਅਰਥ ਕੀ ਹੁੰਦਾ? ਸੁਰਤ ਦੀ ਪਕੜ ਖਤਮ। ਵੈਰਾਗ ਦਾ ਅਰਥ ਨਹੀਂ ਹੁੰਦਾ ਵੀ ਲੋਕਾਂ ਨੂੰ ਦਿਖਾਵੇ ਮਾਤਰ ਹਨ, ਦੋ ਹੰਝੂ ਸਿੱਟ ਕੇ ਉਹ ਲੱਗ ਜਾਂਦੇ ਕਿਸੇ ਵੇਲੇ ਪਿਆਰ ਦਾ ਛਾਲਾ ਆ ਜਾਵੇ ਨਾ, ਪਰ ਇਹ ਨਹੀਂ ਹੁੰਦਾ ਵੀ ਕਿਸੇ ਤੋਂ ਦਿਖਾਵਾ ਮਾਤਰ ਵੀ ਚਾਰ ਹੰਝੂ ਸਿੱਟ ਕੇ ਦਿਖਾਉਣੇ ਵੀ ਵੈਰਾਗ ਹੈ। ਨਹੀਂ, ਵੈਰਾਗ ਤਾਂ ਸੁਰਤ ਦੀ ਅਵਸਥਾ ਹੈ ਜਿੱਥੇ ਕਿ ਸੁਰਤ ਦੀ ਪਕੜ ਖਤਮ ਹੋ ਜਾਂਦੀ ਹੈ ਬਾਹਰੀ, ਉਸ ਅਵਸਥਾ ਨੂੰ ਵੈਰਾਗ ਕਹਿੰਦੇ ਆ। ਤੇ ਬਣੌਤੀ ਵਿਰਾਗ ਵਾਲੇ ਬਥੇਰੇ ਬਣੌਤੀ ਵਿਰਾਗ ਤੋਂ ਵਰਜਾਦਾ ਦੇ ਵਿੱਚ ਉਹ ਸੰਬੰਧ ਲਾਜ ਨਹੀਂ ਹੈ। ਦਸਵੇਂ ਪਾਤਸ਼ਾਹ ਜੀ ਕਹਿੰਦੇ ਇਹੋ ਜਿਹੇ ਜਾਣੀ ਕਿ ਬਣੌਤੀ ਬਰਾਦੀਆਂ ਤੋਂ ਬਚਿਓ, ਬਥੇਰੇ ਹੁੰਦੇ ਨੇ ਕਿੱਦਾਂ ਦੇ ਭਲਾ? ਆਖਣ ਭੀਤਰ ਤੇਲ ਪੋਡਾਰਸ, ਲੋਗਨ ਨੀਰ ਬਹਾਏ ਦਿਖਾਵਾ, ਜੋ ਤਨ ਭਾਣ ਲਖੈ ਨਿਜ ਸੇਵਕ, ਤਾਹੇ ਪਰੋਸ ਪ੍ਰਸਾਦ ਜਮਾਵੈ, ਜੋ ਨਿਰਧਨ ਤੇ ਦੇਹਤ ਨੈ, ਮੰਗਣ ਆਦਤ ਮੁੱਖੋਂ ਨਾ ਦਿਖਾਵੈ, ਲੋਟਤ ਹੈ ਪਸ਼ ਲੋਗਨ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੈ। ਦਸਵੇਂ ਪਾਤਸ਼ਾਹ ਜੀ ਕਹਿੰਦੇ ਵਿੱਚ ਏਦਾਂ ਦੇ ਵੀ ਹੈ ਧਰਮ ਦੇ ਨਾਂ ਤੇ ਲੁੱਟਣ ਵਾਲੇ ਕੱਚੇ ਬਰਾਗੀ ਝੂਠੇ ਕੀ ਕਰਦੇ ਨੇ? ਕਹਿੰਦੇ ਅੱਖਾਂ ਦੇ ਵਿੱਚ ਤੇਲ ਦੀ ਸਲਾਈ ਪਾ ਲੈਂਦੇ, ਸਰੋਂ ਦੇ ਤੇਲ ਦੀ ਸਲਾਈ ਪਾ ਲੈਂਦੇ ਆ, ਸਾਰਾ ਦਿਨ ਅੱਖਾਂ ਚੋਂ ਪਾਣੀ ਚੱਲੀ ਜਾਂਦਾ, ਫਿਰ ਇੱਦਾਂ ਬੈਠਾ ਰਹਿੰਦਾ ਅੱਖਾਂ ਚੋਂ ਪਾਣੀ ਚੱਲੀ ਜਾਂਦਾ। ਤੇ ਭੋਲੇ ਲੋਕ ਕਹਿੰਦੇ ਆ ਬਾਬਾ ਬੜਾ ਬੜਾ ਕੀ ਹੈ ਨਾ, ਰੱਬ ਦੇ ਵਿਯੋਗ ਵਿੱਚ ਸਾਰਾ ਦਿਨ ਰੋਈ ਜਾਂਦਾ। ਬੋਲੋ ਸਤਨਾਮ। ਬਾਬਾ ਬਹੁਤ ਬੜਾ ਕੀ ਹੈ, ਬੜੀ ਦੁਨੀਆਂ ਜਾਂਦੀ ਹੈ ਜੋ ਤਾਸੇ ਪਾਸ਼ ਨੂੰ ਚਲਾਤੀ ਪਹਿਲਾਂ ਨੋਟ ਕਰਾਤੀ। ਤੇ ਫਿਰ ਬਰਾਗੀ ਬਰੂਗੀ ਕੋਈ ਨੀ, ਕਿਉਂਕਿ ਬਰਾਗੀ ਤਾਂ ਪਕੜ ਖਤਮ ਹੋ ਗਈ ਵਾਰੀ, ਜੇ ਅਸਲ ਬਰਾਗੀ ਹੁੰਦਾ ਤਾਂ ਫਿਰ ਪਤਾ ਲੱਗਿਆ ਵੀ ਨਕਲੀ ਬਰਾਗੀ ਹੈ। ਕਿਵੇਂ ਪਤਾ ਲੱਗਿਆ ਕਿ ਪਰਖ ਕਰਾਤੀ? ਕਹਿੰਦੇ ਤੁਸੀਂ ਪਰਖਣਾ ਹੋਵੇ ਇਹੋ ਜਿਹੇ ਨੂੰ ਜਿਹੜਾ ਸੌਖੀ ਬ੍ਰਹਮ ਗਿਆਨੀ ਬਣਿਆ ਹੋਇਆ, ਬਰਾਗੀ ਬਣਿਆ ਹੋਇਆ, ਦੁਨੀਆਂ ਬਾਰੇ ਬਹੁਤ ਕੁਛ ਕਹਿੰਦੇ ਡੇਰਾ ਬਣਾ ਕੇ ਬੈਠਾ ਹੋਇਆ। ਕਹਿੰਦੇ ਤੁਸੀਂ ਪਰਖ ਕਰਨੀ ਹੋਵੇ ਤਾਂ ਜੋ ਧਨਵਾਨ ਲੱਖਾਂ ਦੇ ਸੇਵਕ, ਜੋ ਕਿ ਧਨ ਵਾਲਾ ਜਿਹੜਾ ਸੇਵਕ ਬਣਿਆ ਅਮੀਰ ਬੰਦਾ ਆ ਜਾਵੇ, ਫਿਰ ਉਹਨੂੰ ਕਹਿਣਗੇ ਇਹਨੂੰ ਅੰਦਰ ਲੈ ਜਾਓ। ਬੋਲੋ ਸਤਨਾਮ। ਸਪੈਸ਼ਲ ਖਾਣੇ, ਤਾਹੇ ਪਰੋਸ ਪ੍ਰਸਾਦ ਜਮਾਵੇ, ਅੱਜ ਵੀ ਇਹੀ ਚੱਲਦਾ। ਇਹਨਾਂ ਨੂੰ ਅੰਦਰ ਲੈ ਜਾਓ ਗੁਰਮੁਖਾਂ ਨੂੰ। ਮਲਕ ਭਾਗੋ ਨੂੰ ਗੁਰਮੁਖੀ ਦੱਸਦਾ, ਕਿਉਂ ਲੱਖ ਨੂੰ ਲੱਖ ਚੜਾ ਕੇ ਜਾਊ ਨਾ, ਹੈ ਮਲਕ ਭਾਗੋ, ਅੰਦਰ ਲੈ ਜਾਓ ਭਾਈ ਗੁਰਮੁਖਾਂ ਨੂੰ। ਅੱਛਾ, ਉਧਰ ਤਾਂ ਇਹ ਚੱਲਦਾ ਹੈ। ਦੂਸਰੇ ਪਾਸੇ ਜੋ ਨਿਰਤਨ ਤੇ ਦੇਹਤਨ ਹੈ, ਜੇ ਕੋਈ ਲੋੜਵੰਦ ਆ ਗਿਆ ਵੀ ਬਾਬਿਆਂ ਦਾ ਬਹੁਤ ਵੱਡਾ ਡੇਰਾ, ਬਹੁਤ ਪਸਾਰਾ, ਬੜੀ ਮਾਇਆ ਕਰੋੜਾਂ ਰੁਪਈਆ ਡੇਰਿਆਂ ਚ ਪਿਆ, ਤੇ ਆਪਾਂ ਚੱਲੀਏ ਮਤਲਬ ਵਾਸਤੇ ਭਾਈ ਸਾਡੀ ਲੜਕੀ ਦਾ ਵਿਆਹ, ਜਾਂ ਕੋਈ ਜਾਣੀ ਕਿ ਬਿਮਾਰ ਹੋ ਗਿਆ, ਆਪਰੇਸ਼ਨ ਕਰਾਉਣੇ, ਪੈਸੇ ਨੂੰ ਕੋਈ ਮਦਦ ਕਰ ਦੇ ਕਿੱਦਾਂ। ਕਹਿੰਦੇ ਜੇ ਕੋਈ ਏਦਾਂ ਦਾ ਆ ਜਾਵੇ ਜੋ ਨਿਰਤਨ ਤੇ ਦੇਹਤਨ ਹੈ, ਉਹਨੂੰ ਨੀ ਕੁਛ ਦਿੰਦੇ। ਜੇ ਕੋਈ ਏਦਾਂ ਦਾ ਮੰਗਣ ਆ ਗਿਆ, ਮੰਗਣ ਆਪ ਮੁੱਖ ਹੋਣਾ ਦਿਖਾਉਂਦਾ, ਕਹਿੰਦੇ ਮੂੰਹ ਨੀ ਦਿਖਾਉਂਦਾ, ਮੂਹਰਲੇ ਸੇਵਾਦਾਰ ਕਹਿ ਦਿੰਦੇ ਬਾਬੇ ਤਾਂ ਸਮਾਧੀ ਲੱਗੀ ਹੋਈ ਹੈ। ਬੋਲੋ ਸਤਨਾਮ। ਜੇ ਕੋਈ ਅਮੀਰ ਬੰਦਾ ਆ ਗਿਆ ਫਿਰ ਬਾਬਿਆਂ ਦੀ ਸਮਾਧੀ ਉਹਦੀ ਖੁੱਲ ਜਾਂਦੀ ਹੈ। ਬੋਲੋ ਸਤਨਾਮ। ਨੋਟ ਕਰੇ ਇਹੀ ਜਾਂਦਾ ਨਾ, ਇਹੀ ਤਾਂ ਤੇ ਕੀ ਹੈ, ਕਹਿੰਦੇ ਮੰਗਣ ਆਪ ਤਾਂ ਮੁੱਖ ਹੋਣਾ ਦਿਖਾਵਾ, ਲੁੱਟਤ ਹੈ ਪਸ ਲੋਕਣ ਕੋ, ਉਹ ਪਸ਼ੂਆਂ ਵਰਗਾ ਪਖੰਡੀ ਲੋਕਾਂ ਨੂੰ ਲੁੱਟਦਾ ਲੁੱਟਦਾ। ਕਬ ਹੋਣਾ ਪਰਮੇਸ਼ਰ ਕੇ ਗੁਣ ਗਾਵੇ, ਪਰਮੇਸ਼ਰ ਦੇ ਗੁਣ ਨਹੀਂ ਉਹ ਪਾਉਂਦਾ, ਉਹਦਾ ਦਫਾਂਗ ਬਣਾਇਆ ਹੋਇਆ, ਦਫਾਂਗ ਬਣਾਇਆ ਹੋਇਆ ਰਹੋ ਵਿਚਾਰ। ਤਾਂ ਤੇ ਆ ਜਾਓ ਇੱਧਰ ਅਸਲੀ ਗੱਲ ਦੇ ਉੱਤੇ ਹੁਣ। ਤਾਂ ਤੇ ਜਿਸ ਵੇਲੇ ਸੁਰਤ ਦੀ ਪਕੜ ਖਤਮ ਹੋ ਗਈ, ਉਹ ਵੈਰਾਗ ਦੀ ਅਵਸਥਾ ਹੈ, ਸੁਰਤ ਦੀ ਸਟੇਜ ਹੈ ਇਹ ਕਹਿਣ ਦਾ ਭਾਵ। ਜਿਸ ਵੇਲੇ ਵੈਰਾਗ ਦੀ ਅਵਸਥਾ ਬਣ ਗਈ, ਪ੍ਰੇਮ ਕਲਾਵਾ ਪੈ ਗਿਆ ਪਰਮੇਸ਼ਰ ਨਾਲ, ਧਿਆਨ ਆਪਣਾ ਅੰਦਰ ਇਕੱਠਾ ਹੋ ਗਿਆ, ਉਸੇ ਵੇਲੇ ਲੋਇਨ ਸੁਰਤ ਕਰੇ। ਜਦੋਂ ਇਹ ਧਿਆਨ ਅੰਦਰ ਇਕੱਠਾ ਹੋ ਗਿਆ, ਜੋ ਆਪਣਾ ਧਿਆਨ ਬਾਹਰ ਫੈਲਿਆ ਸਾਰੇ ਦਾ ਸਾਰਾ 100%, ਇਹੀ ਸੁਰਤ ਇਹੀ ਧਿਆਨ ਆਪਣੇ ਅੰਦਰ ਇਕੱਠਾ ਹੋ ਜਾਵੇ। ਅੰਦਰ ਇਕੱਠਾ ਹੋਇਆ ਧਿਆਨ, ਅੰਦਰ ਇਕੱਠੀ ਹੋਈ ਸੁਰਤ ਪਰਮਾਤਮਾ ਨੂੰ ਵੇਖਣ ਵਾਲੀ ਅੱਖ ਹੈ। ਬੋਲੋ ਸਤਨਾਮ। ਜਦੋਂ ਹੀ ਆਪਣਾ ਪੂਰਾ ਧਿਆਨ ਅੰਦਰ ਚਲਿਆ ਗਿਆ, ਉਸੇ ਵੇਲੇ ਪਰਮਾਤਮਾ ਦਾ ਸਾਕਸ਼ਾਤ ਆਪਣੇ ਅੰਦਰ ਹੋ ਗਿਆ, ਅੰਦਰ ਹੋ ਗਿਆ। ਇਹ ਤਰੀਕਾ ਦੱਸਦਾ ਉਹਦੇ ਨੂੰ, ਚੱਲੋ ਇਵੇਂ ਨਹੀਂ ਕਰੋ, ਪਹਿਲਾਂ ਮੰਨੋ, ਫਿਰ ਉਹਦੇ ਨਾਲ ਪ੍ਰੇਮ ਕਰੋ, ਫਿਰ ਬਰਾਗ ਦੀ ਅਵਸਥਾ ਬਣੂਗੀ, ਪਕੜਾਂ ਖਤਮ ਹੋਣਗੀਆਂ। ਫਿਰ ਜਿਸ ਵੇਲੇ ਆਪਣਾ ਪੂਰਾ ਦਾ ਪੂਰਾ ਧਿਆਨ ਆਪਣੇ ਅੰਦਰ ਚਲਿਆ ਗਿਆ, ਫਿਰ ਕਹਿੰਦੇ ਲੋਇਨ ਸੁਰਤ ਕਰੇ ਲਾ, ਜਿਸ ਪਰਮਾਤਮਾ ਨੂੰ ਮੰਨਿਆ ਸੀ ਉਹ ਆਪਣੀ ਅੱਖਾਂ ਨਾਲ ਆਪ ਦੇਖ ਲਾ। ਬੋਲੋ ਸਤਨਾਮ। ਦੇਖਣਾ ਆਪਣੀ ਅੱਖਾਂ, ਪਰ ਪਹਿਲਾਂ ਮੰਨਣ ਤੋਂ ਸ਼ੁਰੂ ਹੁੰਦੀ ਆ ਗੱਲ, ਮੰਨਣ ਤੋਂ ਬਾਪੂ ਨੂੰ ਮੰਨਦੇ ਹੀ ਹੈ, ਤੇ ਗੁਰੂ ਨਾਨਕ ਦਾ ਵਚਨ ਵੀ ਮੰਨ ਲਓ, ਜੇ ਮਾਂ ਸੱਚ ਕਹਿੰਦੀ ਹੈ ਗੁਰੂ ਨਾਨਕ ਜੀ ਝੂਠ ਨਹੀਂ ਕਹਿੰਦਾ। ਤਾਂ ਕਿ ਇੰਨੇ ਨਾਲ ਭਾਣੇ ਕਰੋ, ਕਿਹੋ ਜਿਹਾ ਸਮਾਂ ਆ ਗਿਆ, ਨਾਨਕ ਦੁਨੀਆ ਕੈਸੀ ਕਮਾਲ ਦੀ, ਇਹੀ ਦੁਨੀਆ ਗੁਰੂ ਦੇ ਵਚਨ ਤੇ ਯਕੀਨ ਨੇ। ਠੀਕ ਹੈ, ਤੁਸੀਂ ਮੇਰੇ ਅੱਗੇ ਤੇ ਯਕੀਨ ਨਾ ਕਰਿਓ, ਗੁਰੂ ਤੇ ਯਕੀਨ ਤਾਂ ਕਰ ਲਓ, ਗੁਰੂ ਤੇ ਯਕੀਨ ਕਰ ਲਓ। ਤਾਂ ਤੇ ਰਹੋ ਵਿਚਾਰ, ਗੱਲ ਚੱਲਦੀ ਹੈ ਪਰਮਾਤਮਾ ਰਹਿ ਤਾਂ ਗੁਰੂ ਦੇ ਵਚਨ ਤੇ ਵਿਸ਼ਵਾਸ ਹੋਵੇ ਭਾਈ, ਫਿਰ ਪਰਮਾਤਮਾ ਦੀ ਹੋਂਦ ਤੇ ਵਿਸ਼ਵਾਸ ਹੋਵੇ ਵੀ ਹਰ ਵੇਲੇ ਹਰ ਥਾਂ ਹਾਜ਼ਰ ਹੈ। ਫਿਰ ਜਦੋਂ ਪਰਮਾਤਮਾ ਦੀ ਹੋਂਦ ਤੇ ਵਿਸ਼ਵਾਸ ਆਇਆ, ਤੇ ਫਿਰ ਜੀਵਨ ਧਰਮ ਵਾਲਾ ਬਣ ਗਿਆ। ਕਿਉਂ? ਕਿਉਂਕਿ ਦੁਕਾਨ ਤੇ ਬੈਠਾ ਵੀ ਧਰਮੀ ਹੈ, ਤੇ ਦਫ਼ਤਰ ਦੇ ਵਿੱਚ ਵੀ ਰਮਜਾ, ਸਮਝਿਓ ਪਰਮਾਤਮਾ ਇੱਥੋਂ ਸ਼ੁਰੂ ਹੁੰਦਾ ਵੀ ਪਰਮਾਤਮਾ ਹਰ ਵੇਲੇ ਹਰ ਥਾਂ ਹੈ। ਤੇ ਜਿਹੜੇ ਦਫ਼ਤਰ ਵਿੱਚ ਜਾਂ ਦੁਕਾਨ ਤੇ ਜਾ ਕੇ ਰੱਬ ਦੀ ਹੋਂਦ ਨੂੰ ਭੁੱਲ ਜਾਂਦੇ ਹੈ, ਉਹ ਹਰੇ ਤੱਕ ਨਾਸਤਕ ਹੈ। ਬੋਲੋ ਸਤਨਾਮ। ਪੁਆਇੰਟ ਕਾਫੀ ਹੈ। ਧਰਮ ਜਾਣੀ ਕਿ ਇਹ ਨੀ ਕਹਿ ਰਹੇ ਗੁਰੂ ਜੀ ਵੀ ਪਰਮਾਤਮਾ ਕੇਵਲ ਗੁਰਦੁਆਰੇ ਬੈਠਾ ਹੈ ਜਾਂ ਕਿਸੇ ਮੰਦਰ ਮਸੀਤ ਦੇ ਗਿਰਜੇ ਘਰ ਚ ਬੈਠਾ ਹੋਇਆ, ਇਹ ਤਾਂ ਪਾਠਸ਼ਾਲਾ ਹੈ, ਗੁਰਦੁਆਰਾ ਸਤਿਗੁਰੂ ਦੀ ਪਾਠਸ਼ਾਲਾ ਹੈ, ਇੱਥੋਂ ਮੱਤ ਲੈਣੀ ਹੈ, ਗੁਰੂ ਦੀ ਸਬਕ ਲੈਣਾ। ਇੱਥੇ ਤਾਂ ਦੱਸਿਆ ਜਾਂਦਾ ਵੀ ਪਰਮਾਤਮਾ ਹਰ ਵੇਲੇ ਹਰ ਥਾਂ ਹੈ। ਬਹੁਤੇ ਕੀ ਕਰਦੇ, ਗੁਰਦੁਆਰੇ ਤਾਂ ਆਉਂਦੇ ਆ ਰੋਜ਼, ਮੱਥਾ ਟੇਕਦੇ, ਦੁਕਾਨ ਤੇ ਜਾ ਕੇ ਭੁੱਲ ਜਾਂਦੇ ਆ। ਕਿੰਨੇ ਕਦੇ ਦੁਕਾਨ ਤੇ ਬੈਠਾ ਦੇ ਰੱਬ ਜਾਂਦਾ, ਜਿਹੜਾ ਦੁਕਾਨ ਤੇ ਬੈਠਾ ਧਰਮੀ ਹੈ ਉਹ ਧਰਮੀ ਹੈ, ਜਿਹੜਾ ਦਫ਼ਤਰ ਵਿੱਚ ਧਰਮ ਹੈ, ਦਫ਼ਤਰਾਂ ਚ ਧਰਮ ਕਿੱਥੇ ਹੈ? ਰਿਸ਼ਵਤ ਹੋ ਰਹੀ ਹੈ, ਹੋ ਗਏ ਧਰਮੀ ਸਾਰੇ ਦਫ਼ਤਰਾਂ ਵਾਲੇ, ਕਿਤੇ ਨਾ ਕਿਤੇ ਜਾਂਦੇ ਲਾਜ਼ਮੀ ਹੈ, ਧਰਮੀ ਕਾ ਹੁੰਦੇ ਆ ਸਾਰੇ, ਸਾਰਿਆਂ ਦੇ ਘਰਾਂ ਚ ਲੱਗ ਜਾਓ, ਫੋਟੋਆਂ ਲੱਗੀਆਂ ਹੋਈਆਂ, ਹੋਰ ਲੱਗਿਆ ਬੜਾ ਕੁਛ, ਤਾਂ ਕਿਸੇ ਮੰਦਰ ਮਸੀਤ ਗੁਰਦੁਆਰੇ ਹਰ ਕੋਈ ਜਾਂਦਾ, ਪਰ ਕੀ ਧਰਮੀ ਬਣ ਗਏ? ਧਰਮ ਤਾਂ ਕਹਿੰਦੇ ਪਰਮਾਤਮਾ ਹਰ ਵੇਲੇ ਹਰ ਥਾਂ ਚ, ਤੂੰ ਤਾਂ ਦਫ਼ਤਰ ਚ ਕਦੇ ਮੰਨੇ ਹੀ ਨੀ ਉਸਨੂੰ, ਤੂੰ ਤਾਂ ਦੁਕਾਨ ਤੇ ਬੈਠ ਕੇ ਕਦੇ ਮੰਨੇ ਨੀ ਪਰਮਾਤਮਾ ਨੂੰ। ਧਰਮ ਉਦੇ ਪਤਾ ਲੱਗੂ ਵੀ ਦੁਨੀਆਂ ਧਰਮੀ ਹੋ ਗਈ ਜੇ ਦੁਕਾਨ ਤੇ ਧਰਮ ਆ ਗਿਆ, ਜਿਹਦੇ ਦਫ਼ਤਰਾਂ ਵਿੱਚ ਧਰਮ ਆ ਗਿਆ, ਜਿਹਦੇ ਸਾਡੇ ਕੰਮਾਂ ਕਾਰਜਾਂ ਵਿੱਚ ਧਰਮ ਆ ਗਿਆ। ਵਿਆਹ ਵੇਲੇ ਕਿੰਨੇ ਕੁ ਧਰਮੀ ਹੈ? ਵਿਆਹ ਵੇਲੇ ਆਮ ਦੀ ਗੱਲ ਤਾਂ ਛੱਡੋ, ਇੱਕ ਵਚਨ ਤਾਂ ਮੈਂ ਕਹਿੰਦੀ ਹੁਣ, ਬਹੁਤ ਵਾਰ ਕਿਹਾ ਸਿੱਖ ਦਾ ਪਤਾ ਹੀ ਵਿਆਹ ਵੇਲੇ ਲੱਗਦਾ। ਬੋਲੋ ਸਤਨਾਮ। 90% ਫੇਲ ਵਿਆਹਾਂ ਵੇਲੇ, ਕਰਤੂਤਾਂ ਵਾਲੇ ਕੀ ਕਰਦੇ ਆ, ਦੇਖਣ ਨੂੰ ਸਿੱਖ ਗਾਤਰੇ ਕਾਹਦੇ ਘਰਦੇ ਪਾਏ ਆ, ਕਰਤੂਤਾਂ। ਅਤੇ ਸਾਡੇ ਕੰਮ ਗੁਰੂ ਦੀ ਮਤ ਮੁਤਾਬਕ ਹੈ, ਸਾਡੇ ਕਾਰਜ, ਸਾਡੇ ਕੰਮਾਂ ਕਾਜਾਂ ਦੇ ਵਿੱਚ ਧਰਮ ਹੈ, ਸਾਡੇ ਕੰਮਾਂ ਕਾਜਾਂ ਦੇ ਵਿੱਚੋਂ ਦਰਸ਼ਨ ਹੁੰਦੇ ਆ ਵੀ ਧਰਮੀ ਬੰਦੇ ਆ ਇਹ। ਸੋਚੋ ਇਹ ਤਾਂ ਵਿਰਲੇ ਵਿਰਲੇ, ਤਾਂ ਕਹਿ ਦਿੱਤਾ ਹੈ ਨਾ, ਤਾਤੇ ਬਾਣੀ ਵਿੱਚ ਤਾਂ ਕਹਿ ਦਿੱਤਾ ਹੈ ਵਿਰਲੇ ਨਾਹੀਂ ਘਣੇ ਫੈਲ ਫੱਕੜ ਸੰਸਾਰ ਬਹੁਤੇ ਨਹੀਂ ਧਾਰਮਿਕ ਤਾਂ ਵਿਰਲੇ ਵਿਰਲੇ ਹੀ ਹੁੰਦੇ ਹੈ ਵਿਰਲੇ ਵਿਰਲੇ ਨੇ ਇੱਥੇ ਸੱਚ ਦੇ ਵਪਾਰੀ ਜੇ ਮੰਨਿਆ ਨੀ ਗੁਰੂ ਦੇ ਉਪਦੇਸ਼ ਨੂੰ ਮੱਥਾ ਟੇਕਣ ਤੋਂ ਛੱਡੋ ਗੁਰਦੁਆਰੇ ਰਹਿਣ ਵਾਲਾ ਵੀ ਨਾਸਤਕ ਹੋ ਸਕਦਾ ਗੁਰਦੁਆਰੇ ਰਹਿਣ ਵਾਲਾ ਵੀ ਜੇ ਗੁਰੂ ਦੇ ਬਚਨ ਨੂੰ ਮੰਨਿਆ ਨੀ ਇੱਕ ਸਿਰੇ ਵਾਲਾ ਬਚਨ ਕਹਿ ਦਿਆਂ ਪਰ ਭਾਵ ਸਮਝੋ ਵੀ ਕਿਉਂ ਕਹਿਣਾ ਪਿਆ ਜੇ ਗੁਰੂ ਦੇ ਬਚਨ ਨੂੰ ਮੰਨਿਆ ਨੀ ਤਰਤੀਤ ਨਹੀਂ ਕੀਤੀ ਵੀ ਗੁਰੂ ਜੀ ਜੋ ਕਹਿੰਦੇ ਸੱਚ ਹੈ ਤੇ ਪਰਮਾਤਮਾ ਹਾਜ਼ਰ ਨਾਜ਼ਰ ਹੈ ਤਾਂ ਪਾਠ ਕਰਨ ਵਾਲਾ ਵੀ ਨਾਸਤਕ ਹੋ ਸਕਦਾ ਬੋਲੋ ਸਤਨਾਮ ਵੀ ਪਾਠ ਵੀ ਕਰਦਾ ਤੇ ਨਾਸਤਕ ਵੀ ਹੈ ਦੋਨੇ ਗੱਲਾਂ ਤੁਸੀਂ ਕਹੋਗੇ ਹੋ ਨਹੀਂ ਸਕਦੇ ਭਾਵ ਨੂੰ ਸਮਝੋ ਦੁੱਖ ਦਾ ਆਪੀ ਜਾਨੀ ਕਿ ਅਫਸੋਸ ਨਾਲ ਹੀ ਗੱਲ ਕਹਿਣੀ ਪੈਂਦੀ ਹੈ ਅੱਜ ਦਾ ਸਮਾਂ ਵੇਖ ਕੇ ਪਾਠ ਕਰਨ ਵਾਲੇ ਵੀ ਨਾਸਤਕ ਵੇਖਦੇ ਹੈ ਐਸੇ ਵੀ ਵੇਖਦੇ ਹੈ ਜਿਹੜੇ ਕਿ ਰੌਲ ਲਾ ਕੇ ਆਏ ਨੇ ਅਖੰਡ ਪਾਠ ਦੇ ਤੇ ਸਮਾਪਤੀ ਹੋਈ ਹੈ ਜੇ 300-400 ਦਿੱਤਾ ਉਹਨਾਂ ਨੇ ਆਉਂਦੇ ਫਿਰ ਟੀਕੇ ਤੇ ਖੜੇ ਹੈ ਬੋਲੋ ਸਤਨਾਮ ਨਾਸਤਕ ਵੀ ਹੁਣ ਕਿਹੜਾ ਰੱਬ ਦੇਖਦਾ ਉੱਥੇ ਦੇਖਦਾ ਸੀ ਖੋਤਰੀ ਦੇ ਰੌਲ ਆਉਂਦੇ ਹੋ ਹੁਣ ਠੇਕੇ ਤੇ ਖੜੇ ਨੂੰ ਕਿਹੜਾ ਦੇਖਦਾ ਤੈਨੂੰ ਤੇਰੀਆਂ ਕਰਤੂਤਾਂ ਇਹ ਜਿਹੀਆਂ ਨਾਸਤਕ ਪਾਠ ਵੀ ਕਰਦਾ ਨਾਸਤਕ ਵੀ ਹੈ ਜਿੱਤ ਪੜ੍ਹਦਾ ਵੀ ਹੈ ਜਿੱਤ ਪੀਤੇ ਵੱਲ ਦੂਰ ਹੋਏ ਵਰਲਪਾਵਾਂ ਵਿੱਚ ਆਏ ਤੇ ਸ਼ਰਾਬ ਪੀਂਦਾ ਵੀ ਹੈ ਨਾਸਤਕ ਹੈ ਪਾਠ ਕਰਨ ਵਾਲਾ ਵੀ ਜਿਹਨੇ ਬਚਨ ਮੰਨਿਆ ਨੇ ਬੜੇ ਨੇ ਅੱਜ ਪਾਠੀ ਵੀ ਨਾਸਤਕ ਨੇ ਐਸੇ ਵੀ ਬੜੇ ਨੇ ਤਾਂ ਤੇ ਰਹੋ ਵਿਚਾਰ ਤਾਂ ਤੇ ਰਹਿਤਾਂ ਹੁੰਦੀਆਂ ਪਰਮਾਰਥ ਦੀਆਂ ਉਹ ਅਸੀਂ ਬਣਾਈਆਂ ਨੇ ਤਾਂ ਤੇ ਦੋ ਰਹਿਤਾਂ ਪ੍ਰਵਕ ਕਰ ਲਿਓ ਪਰਮਾਤਮ ਹਾਜ਼ਰ ਨਾਜ਼ਰ ਹੈ ਗੁਰੂ ਜੀ ਜੋ ਕਹਿੰਦੇ ਆ ਸੱਚ ਹੈ ਦੋ ਤੀਸਰਾ ਫਿਰ ਇੱਕ ਰਸ ਵਿਅਕਤੀ ਵਿੱਚ ਰਹਿਣ ਸਿੱਖਣਾ ਜ਼ਿੰਦਗੀ ਵਿੱਚ ਦੁੱਖ ਸੁੱਖ ਅਮੀਰੀ ਗਰੀਬੀ ਮਾਣ ਅਪਮਾਨ ਆਉਂਦਾ ਹੀ ਰਹਿੰਦਾ ਇੱਕ ਰਸ ਵਿਅਕਤੀ ਰਹਿਣ ਵਾਲਾ ਹੀ ਪਰਮਾਤਮੇ ਤਰੱਕੀ ਕਰ ਸਕਦਾ ਹੈ ਨਹੀਂ ਨਹੀਂ ਕਰ ਸਕਦਾ ਬਹੁਤੇ ਦੇਖਣ ਵਾਲੀ ਕਿ ਬਿਮਾਰੀ ਵਾਲ ਵੀ ਡੋਲ ਗਏ ਜੋ ਹੁਣ ਘਾਟਾ ਵਾਧਾ ਡੋਲ ਗਈ ਨਾ ਤਿੱਕਾ ਸਿਵਰਤੀ ਦੇ ਵਿੱਚ ਰਹਿਣਾ ਗੁਰੂ ਜੀ ਕਹਿੰਦੇ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁੱਖ ਸੁਨੇਹ ਆ ਢਾਇ ਨਹੀਂ ਜਾ ਕੇ ਕੰਚਨ ਵਾਟੀ ਮਾਨਿਆ ਰਹਾਓ ਨਾ ਨਿਦਿਆ ਨਾ ਉਸਤ ਜਾ ਕੇ ਲੋਭ ਮੋਹ ਅਭਮਾਨਾ ਹਰਕ ਸੋਗ ਤੇ ਰਹੇ ਨਿਆਰੋ ਨਾ ਹੀ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹੀਂ ਤਿਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰਕੋ ਕਿੰਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਯੋ ਗੋਬਿੰਦ ਸਿੰਘ ਜਿਉ ਪਾਨੀ ਸੰਗ ਪਾਨੀ ਇੱਕ ਰਸ ਗਿਰਤੀ ਵਿੱਚ ਰਹੋ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਅਮੀਰੀ ਗਰੀਬੀ ਆਉਂਦੀ ਰਹਿੰਦੀ ਹੈ ਮਾਨ ਅਪਮਾਨ ਹੋਰ ਬੜਾ ਕੁਝ ਬਾਹਰੀ ਪ੍ਰਸਥਿਤੀਆਂ ਦਾ ਸੰਬੰਧ ਨਹੀਂ ਹੁੰਦਾ ਇੱਕ ਰਸ ਗਿਰਤੀ ਸਰੀਰਕ ਰਸਾਂ ਤੋਂ ਪਰੋਠਣਾ ਪਰਮਾਤਮਾ ਦੀ ਰਹਿਤ ਹੈ ਲੋੜ ਮੁਤਾਬਕ ਜਾਣੀ ਕਿ ਸੀਮਿਤ ਕਰਨਾ ਆਪਣੇ ਆਪ ਨੂੰ ਖਾਣ ਪੀਣ ਲੋੜ ਮੁਤਾਬਕ ਜੀਵ ਦੇ ਚਸਕਿਆਂ ਤੋਂ ਪਰੋਠਣਾ ਪਹਿਲਾਂ ਲੋੜ ਮੁਤਾਬਕ ਫੈਸ਼ਨ ਪਾਸਤੀਆਂ ਛੱਡ ਦੇਣੀਆਂ ਜਾਣੀ ਕਿ ਚਸਕੇ ਛੱਡਦੇ ਨੇ ਲੋੜ ਮੁਤਾਬਕ ਸੀਮਿਤ ਕਰਨਾ ਚਸਕੇ ਲਿਖੇ ਨਾ ਪੰਜ ਨੌ ਰਸ ਰਸ ਸੋਇਨਾ ਰਸ ਰੁਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਇੱਥੋਂ ਆਪਾਂ ਦੀਵਾਨ ਕੱਲ ਨੂੰ ਸ਼ੁਰੂ ਕਰਾਂਗੇ ਸਮਾਂ ਹੋ ਗਿਆ ਆਨੰਦ ਸਾਹਿਬ ਦਾ ਪਾਠ ਕਰ ਸਮਾਪਤੀਆਂ
ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ